ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਬਦਲ ਗਈਆਂ ਨੇ ਸ਼ਕਲਾਂ, ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ, ਕਾਗ ਪੁਰਾਣੇ ਨੇ। ਨਵੀਂ ਪਟਾਰੀ ਵੇਖ ਵਿਸਰ ਜਾਵੀ ਨਾ, ਬਿੰਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ। ਸਾਗ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ, ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ। ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਦੋਸਤੋ, ਮੈਂ ਗੁਰਸੇਵ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ, ਹਰ ਵਾਰ ਦੀ ਤਰ੍ਹਾਂ ਟੈਕਨੀਕਲ ਸਪੋਰਟ ਦੇ ਰਹੇ ਨੇ। ਤੇ ਅੱਜ ਦਿਨ ਵੀਰਵਾਰ 31 ਅਕਤੂਬਰ 2019 ਤੇ ਨਾਨਕਸ਼ਾਹੀ 15 ਕੱਤਕ ਸੰਮਤ 551 ਹੋ ਗਈ ਹੈ। ਤੇ ਸਮਾਂ ਹੋ ਚੁੱਕਾ ਹੈ ਪੰਜਾਬ ਦੇ ਵਿੱਚ 2:31। ਜੇਕਰ ਸਿਡਨੀ ਦੀ ਗੱਲ ਕਰੀਏ ਤਾਂ 8:02 ਹੋ ਗਏ ਨੇ। ਅਤੇ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ ਅਤੇ ਕੰਮਾਂ ਕਾਰਾਂ 'ਤੇ ਲੱਗੇ ਹੋਣਗੇ। ਆਸ ਕਰਦਾ ਕਿ ਸਾਰਿਆਂ ਦੀ ਸਵੇਰ ਦੀ ਸੋਹਣੀ ਸ਼ੁਰੂਆਤ ਹੋਈ ਹੋਵੇਗੀ। ਸੋ ਇਸੇ ਸ਼ੁਰੂਆਤ ਦੇ ਨਾਲ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ ਅਤੇ ਅਸੀਂ ਇਹੀ ਦੁਆਵਾਂ ਕਰਾਂਗੇ ਤੁਹਾਡਾ ਦਿਨ ਪੂਰਾ ਬਹੁਤ ਵਧੀਆ ਬਤੀਤ ਹੋਵੇ। ਅਤੇ ਦੋਸਤੋ, ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਉਹਦੇ ਵਿੱਚ ਥੋੜ੍ਹੀ ਝਾਤ ਮਾਰਾਂਗੇ ਕਿ ਜਿਹੜੇ ਸੜਕੀ ਹਾਦਸੇ ਹੁੰਦੇ ਆ, ਅਤੇ ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਾਂਗਾ। ਅਤੇ ਸਾਡੇ ਨਾਲ ਫਿਰ ਜੁਆਇਨ ਕਰਨਗੇ ਅੱਜ ਇੱਕ ਖਾਸ ਮਹਿਮਾਨ, ਅਤੇ ਉਸ ਤੋਂ ਉਪਰੰਤ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ, ਜਿਨ੍ਹਾਂ ਨਾਲ ਅਸੀਂ ਕਿਤਾਬਾਂ ਦੀ ਦੁਨੀਆ ਦੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਅੱਜ ਜਿਹੜਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਆ ਉਹ ਕਿਤਾਬ, ਅਤੇ ਕਿਤਾਬ ਦਾ ਨਾਮ ਵੀ ਅਤੇ ਉਹ ਬਾਰੇ ਵੀ, ਮੌਲਾਨਾ ਰੂਮੀ। ਸੋ ਇਹਨੂੰ ਅਨੁਵਾਦ ਅਤੇ ਸੰਪਾਦਨਾ ਕੀਤੀ ਹੈ ਪਰਮਿੰਦਰ ਸਿੰਘ ਸੋਢੀ ਜੀ ਨੇ। ਸੋ ਮੌਲਾਨਾ ਰੂਮੀ ਜੀ ਲਿਖਦੇ ਨੇ, ਨਾ ਡਰੋ ਜੋ ਵੀ ਅਣਕਿਆਸੇ ਬਦਲਾਅ ਤੁਹਾਡੀ ਜ਼ਿੰਦਗੀ 'ਚ ਵਾਪਰ ਰਹੇ ਨੇ, ਨਾ ਡਰੋ ਕਿ ਕੀ ਹੋਇਆ। ਇਹ ਸਥਿਰ ਨਹੀਂ ਰਹਿਣਾ, ਆਪਣੀ ਜ਼ਿੰਦਗੀ ਨੂੰ ਅਨੁਦਾਨ ਨਾ ਕਰੋ। ਭੁੱਲ ਜਾਓ ਕਿ ਪਿਛਲੇ ਸਮੇਂ ਵਿੱਚ ਕੀ ਹੋਇਆ ਅਤੇ ਆਉਣ ਵਾਲੇ ਸਮੇਂ ਬਾਰੇ ਨਾ ਡਰੋ। ਦੋਸਤੋ, ਇਹ ਵਿਚਾਰ ਮੌਲਾਨਾ ਰੂਮੀ ਜੀ ਦੇ, ਬਹੁਤ ਬੜੇ ਸੂਫੀ ਹੋਏ ਨੇ। ਸੋ ਇਹ ਕਿਤਾਬ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਸੰਪਾਦਨਾ ਅਤੇ ਅਨੁਵਾਦ ਕੀਤੀ ਆ ਪਰਮਿੰਦਰ ਸਿੰਘ ਸ਼ੌਂਕੀ ਜੀ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਹਾਂ, ਗੀਤ ਸੁਣਦੇ ਹਾਂ ਅਤੇ ਗੀਤ ਤੋਂ ਉਸ ਪਾਰ ਜਾਣਾਂਗੇ ਅੱਜ ਦੇ ਦਿਨ ਦਾ ਇਤਿਹਾਸ ਅਤੇ ਅੱਜ ਦੇ ਵੈਦਰ 'ਤੇ ਵੀ ਥੋੜ੍ਹੀ ਝਾਤ ਮਾਰਾਂਗੇ। ਅਤੇ ਇਸੇ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਉੱਥੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣਗੇ, ਤੂੰ ਤਾਂ ਪਾਲੀਆਂ ਆਪਣੀਆਂ ਜੇਬਾਂ ਉੱਥੇ ਤਾਂ ਬੰਦੇ ਨੰਗ ਮਿਲਣਗੇ। ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ, ਉੱਥੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣਗੇ, ਤੂੰ ਤਾਂ ਭਰੀਆਂ ਆਪਣੀਆਂ ਜੇਬਾਂ ਉੱਥੇ ਤਾਂ ਬੰਦੇ ਨੰਗ ਮਿਲਣਗੇ। ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ। ਅੱਖਰ ਦੀ ਤੂੰ ਪੰਜ ਕੇ ਦੀਆਂ ਪੜਦਾ ਬੁੱਲੇ ਸ਼ਾਦਾ ਇੱਕੋ ਮਣਕਾ ਮਾਲਾ ਮਾਲਾ ਕਰਦਾ ਪਹਿਲਾਂ ਆਪਣੇ ਆਪ ਨੂੰ ਪੜ ਫਿਰ ਮੰਦਿਰ ਮਸਜਿਦ ਵੜ ਜਦੋਂ ਲਫ਼ਜ਼ ਜੜੀ ਤੇਰੀ ਖੜ ਫਿਰ ਨਾਲ ਸ਼ਾਨਾ ਲੜ ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ ਜੇ ਤੂੰ ਰੱਬ ਦਾ ਬੰਦਾ ਗੰਦਾ ਤੰਦਾ ਛੱਡਦਾ ਕਿਉਂ ਨਹੀਂ ਅਮਲਾ ਦੇ ਹੋਏ ਦੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛ ਲਈ ਵੇ ਉੱਥੇ ਅਮਲਾ ਦੇ ਹੋਣੇ ਦੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛ ਲਈ ਲੱਭਦੇ ਫਿਰਦੇ ਹਾਂ ਉਸਨੂੰ ਜਿਹਦਾ ਪਤਾ ਤਾਂ ਦੱਸਦਾ ਕੋਈ ਨਹੀਂ ਇੱਥੇ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਸੋ ਬਹੁਤ ਹੀ ਖੂਬਸੂਰਤ ਆਵਾਜ਼ ਗੁਰਮੋਹ ਤੇ ਇਹਾਂ ਦੀ ਰੱਬ ਦਾ ਬੰਦਾ ਸੋ ਸਰਬਜੀਤ ਭਾਈ ਦੀ ਬਹੁਤ ਸੋਹਣੀ ਸਿਲੈਕਸ਼ਨ ਹੈ ਗੀਤ ਦੀ ਸੋ ਤਰਾਸਦੀ ਆ ਸਾਡੀ ਵਾਕਿਆ ਰੱਬ ਦੇ ਬੰਦੇ ਨੇ ਜਿਹੜੇ ਇਹ ਮਾੜੇ ਧੰਦੇ ਸ਼ੁਰੂ ਕੀਤੇ ਹੋਏ ਆ ਅਤੇ ਸਾਰੀ ਲੋਕਾਈ ਨੂੰ ਪਰੇਸ਼ਾਨ ਕਰਦੇ ਨੇ ਇਹ ਅੱਜ ਦੇ ਨੇ ਇਹ ਤਾਂ ਮੈਨੂੰ ਲੱਗਦਾ ਜਦੋਂ ਦੀ ਦੁਨੀਆ ਸ਼ੁਰੂ ਹੋਈ ਹੈ ਜਦੋਂ ਦੀ ਰੱਬ ਦੀ ਗੱਲ ਹੁੰਦੀ ਆ ਰੱਬ ਨਾਲ ਜੋੜਨ ਵਾਲੇ ਜਿੱਥੇ ਆਉਂਦੇ ਆ ਉਹ ਪਰ ਘੱਟ ਹੁੰਦੇ ਨੇ ਅਤੇ ਤੋੜਨ ਵਾਲੇ ਕਰਾਹੇ ਪਾਉਣ ਵਾਲੇ ਬਹੁਤੇ ਹੁੰਦੇ ਨੇ ਸੋ ਅੱਜ ਜਦੋਂ ਗੀਤ ਸੁਣ ਰਿਹਾ ਸੀ ਤਾਂ ਮੈਨੂੰ ਸੰਤ ਸਿੰਘ ਮਸਕੀਨ ਦੀ ਇੱਕ ਕਥਾ 'ਚੋਂ ਇੱਕ ਗੱਲ ਯਾਦ ਆ ਗਈ ਸੋ ਆਖਣ ਲੱਗੇ ਕਹਿੰਦੇ ਕੀ ਫਰਕ ਆ ਅਸੀਂ ਵੀ ਰੱਬ ਦੀ ਗੱਲ ਕਰਦੇ ਹਾਂ ਕਿ ਬਾਬੇ ਨਾਨਕ ਨੇ ਵੀ ਰੱਬ ਦੀ ਗੱਲ ਕੀਤੀ ਕਿ ਉਹਨਾਂ ਪਿੱਛੇ ਲੁਕਾਈ ਦੁਨੀਆਂ ਤੁਰ ਪਈ ਅਤੇ ਅਸੀਂ ਜਦੋਂ ਰੱਬ ਦੀ ਗੱਲ ਕਰਦੇ ਹਾਂ ਕਿ ਕੋਈ ਸੁਣਦਾ ਨਹੀਂ ਕੋਈ ਬਦਲਾਵ ਨਹੀਂ ਉਹਨਾਂ ਦੇ ਇੱਕ ਬੋਲ ਦੇ ਨਾਲ ਹੀ ਦੁਨੀਆਂ ਬਦਲਦੀ ਰਹੀ ਫਿਰ ਆਪੇ ਜਵਾਬ ਦਿੰਦੇ ਕਹਿੰਦੇ ਆ ਕਹਿੰਦੇ ਸ਼ਾਇਦ ਕਿਤੇ ਨਾ ਕਿਤੇ ਸਾਡੇ ਬੋਲ ਅਤੇ ਸਾਡਾ ਕਰੈਕਟਰ ਮੇਲ ਨਹੀਂ ਖਾਂਦਾ ਜਦੋਂ ਸਾਡੇ ਕਹੇ ਬੋਲ ਅਤੇ ਸਾਡਾ ਕਰੈਕਟਰ ਮੇਲ ਖਾਏਗਾ ਤਾਂ ਸੁਭਾਵਕ ਹੀ ਸੁਣਨ ਵਾਲੇ ਅਤੇ ਸਰੋਤੇ ਦੇ ਮਨ 'ਤੇ ਅਸਰ ਕਰੇਗਾ ਕਿਉਂਕਿ ਜਿਹੜੀ ਗੱਲ ਮਨ ਤੋਂ ਜਾਏਗੀ ਉਹ ਮਨ 'ਤੇ ਹੀ ਅਸਰ ਕਰੇਗੀ ਅਕਸਰ ਸਾਡੇ ਲਫ਼ਜ਼ ਜਿਹੜੇ ਜ਼ੁਬਾਨ ਤੋਂ ਆਉਂਦੇ ਆ ਉਹ ਕੰਨਾਂ ਤੱਕ ਸੀਮਿਤ ਰਹਿ ਜਾਂਦੇ ਆ ਸੋ ਦੋਸਤੋ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਦੇ ਹਾਂ ਕੋਸ਼ਿਸ਼ ਕਰੋ ਉਨੀ ਗੱਲ ਕਰੀਏ ਕਿ ਜਿੰਨੀ ਇੱਕ ਅਸਰ ਦਿਖਾਉਂਦੀ ਹੋਵੇ ਸੋ ਖੈਰ ਚਲੋ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਮੌਸਮ 'ਤੇ ਝਾਤ ਮਾਰਦੇ ਹਾਂ ਕਿ ਮੌਸਮ ਕੀ ਕਹਿ ਰਿਹਾ ਉਸ ਤੋਂ ਉਪਰੰਤ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ ਸਿਡਨੀ ਤੋਂ ਸ਼ੁਰੂਆਤ ਕਰਦੇ ਹਾਂ ਸਿਡਨੀ ਦੇ ਵਿੱਚ ਅੱਜ ਬੱਦਲਬਾਈ ਦੱਸੀ ਜਾ ਰਹੀ ਹੈ ਅਤੇ ਤਾਪਮਾਨ ਵੱਧ ਤੋਂ ਵੱਧ 25 ਡਿਗਰੀ ਅਤੇ ਘੱਟ ਤੋਂ ਘੱਟ 17 ਡਿਗਰੀ ਦੱਸਿਆ ਜਾ ਰਿਹਾ ਆ ਕੈਨਬਰਾ ਰਾਜਧਾਨੀ ਦੀ ਗੱਲ ਕਰੀਏ ਤਾਂ ਤਾਪਮਾਨ ਵੱਧ ਤੋਂ ਵੱਧ 31 ਡਿਗਰੀ ਅਤੇ ਘੱਟ ਤੋਂ ਘੱਟ 11 ਡਿਗਰੀ ਅਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਮੈਲਬਰਨ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ ਰਹੇਗਾ 32 ਡਿਗਰੀ ਅਤੇ ਘੱਟ ਤੋਂ ਘੱਟ 21 ਡਿਗਰੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਬ੍ਰਿਸਬੇਨ ਦੇ ਵਿੱਚ ਤਾਪਮਾਨ ਇੱਥੇ ਵੱਧ ਤੋਂ ਵੱਧ 26 ਡਿਗਰੀ ਦੱਸਿਆ ਜਾ ਰਿਹਾ ਉੱਥੇ ਬੱਦਲਬਾਈ ਵੀ ਦਿਖਾਈ ਜਾ ਰਹੀ ਹੈ ਉਸ ਤੋਂ ਅੱਗੇ ਪਰਥ ਦੇ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਵੱਧ ਤੋਂ ਵੱਧ ਰਹੇਗਾ 17 ਡਿਗਰੀ ਘੱਟ ਤੋਂ ਘੱਟ 11 ਡਿਗਰੀ ਅਤੇ ਬੱਦਲ ਮੀਂਹ ਦੇ ਆਸਾਰ ਦਿਖਾਏ ਜਾ ਰਹੇ ਨੇ ਅਤੇ ਪੰਜਾਬ ਦੇ ਵਿੱਚ ਅਸਮਾਨ ਸਾਫ਼ ਰਹੇਗਾ ਅੱਜ ਦੇ ਦਿਨ ਅਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 21 ਡਿਗਰੀ ਅਤੇ ਘੱਟ ਤੋਂ ਘੱਟ 18 ਡਿਗਰੀ ਦਿਵਾਲੀ ਤੋਂ ਵੈਰੀ ਨੈਕਸਟ ਡੇ ਤੋਂ ਹੀ ਥੋੜ੍ਹਾ ਨਾ ਬਦਲਾਵ ਮੌਸਮ ਦੇ ਵਿੱਚ ਦੇਖਣ ਨੂੰ ਮਿਲਿਆ ਅਤੇ ਵੈਸੇ ਕਹਿੰਦੇ ਹੁੰਦੇ ਨਾ ਜੋ ਮੌਸਮ ਆਉਂਦਾ ਜਾਂ ਜਾਂਦਾ ਆ ਉਹ ਥੋੜ੍ਹਾ ਜਿਹਾ ਆਪਣਾ ਹੱਥ ਰੰਗ ਦਿਖਾ ਜਾਂਦਾ ਹੁੰਦਾ ਸੋ ਮੈਂ ਵੀ ਫੀਲ ਕਰ ਰਿਹਾ ਕਿ ਸ਼ਾਇਦ ਕੱਲ੍ਹ ਤੋਂ ਮੈਂ ਵੀ ਥੋੜ੍ਹੀ ਜਿਹੀ ਠੰਡ ਲਵਾ ਲਈ ਹੈ ਕਿ ਥੋੜ੍ਹਾ ਸਰੀਰ ਟੁੱਟ ਜਾ ਰਿਹਾ ਆ ਸਵੇਰ ਤੋਂ ਸੋ ਖੈਰ ਸਮਾਂ ਵੀ ਹੋ ਚੁੱਕਾ 2:40 ਪੰਜਾਬ ਦੇ ਵਿੱਚ ਟੂ ਅਰਲੀ ਨਾ ਪਰ ਰੱਬ ਦੇ ਜਿੱਦਾਂ ਗੱਲ ਕੀਤੀ ਰੱਬ ਦੇ ਬੰਦਿਆਂ ਦੇ ਉੱਠ ਕੇ ਆ ਨਿਤਨੇਮ ਦਾ ਸਮਾਂ ਆ ਗੱਲ ਕਰਦੇ ਹਾਂ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ 31 ਅਕਤੂਬਰ ਸੋ 31 ਅਕਤੂਬਰ ਆਉਂਦਿਆਂ ਤਾਂ ਜ਼ਹਿਨ ਦੇ ਵਿੱਚ ਕੁਛ ਕੁ ਤਾਂ ਪਿਛਲੇ ਦਹਾਕਿਆਂ ਦੀਆਂ ਘਟਨਾਵਾਂ ਸਾਡੇ ਦਿਮਾਗ ਦੇ ਵਿੱਚ ਆ ਜਾਂਦੀਆਂ ਨੇ। ਖੈਰ ਅਸੀਂ ਸ਼ੁਰੂਆਤ ਕਰਾਂਗੇ ਪਰ 1758 ਤੋਂ। 31 ਅਕਤੂਬਰ 1758 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਇਕੱਠ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਹੋਇਆ। ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਹਰ ਇੱਕ ਮਿਸਲ ਦੀ ਰਾਖੀ ਹੇਠਲਾ ਇਲਾਕਾ ਉਸ ਮਿਸਲ ਦੀ ਰਿਆਸਤ ਮੰਨੀ ਜਾਵੇਗੀ। ਇਹ ਵੀ ਗੁਰਮਤਾ ਕੀਤਾ ਗਿਆ ਕਿ ਸਾਰੀਆਂ ਸਿੱਖ ਮਿਸਲਾਂ ਅਕਾਲ ਤਖ਼ਤ ਦੇ ਨਾਂ 'ਤੇ ਹਕੂਮਤ ਕਰਨਗੀਆਂ, ਭਾਵੇਂ ਸਾਰੀਆਂ ਮਿਸਲਾਂ ਆਜ਼ਾਦ ਅਤੇ ਖੁਦ ਮੁਖਤਿਆਰ ਹੋਣਗੀਆਂ, ਪਰ ਸਰਦਾਰੀ ਸਮੁੱਚੇ ਸਰਬੱਤ ਖਾਲਸਾ ਦੀ ਹੀ ਮੰਨੀ ਜਾਵੇਗੀ। ਮਿਸਲਾਂ ਦੇ ਆਪਸੀ ਝਗੜਿਆਂ ਦਾ ਫੈਸਲਾ ਅਕਾਲ ਤਖ਼ਤ ਸਾਹਿਬ ਅਤੇ ਸਰਬੱਤ ਖਾਲਸਾ ਕਰਿਆ ਕਰੇਗਾ। ਜੱਸਾ ਸਿੰਘ ਆਲੂਵਾਲੀਆ ਸਰਬੱਤ ਖਾਲਸਾ ਦੇ ਅਤੇ ਦਲ ਖਾਲਸਾ ਦੇ ਸਮੁੱਚੇ ਜਥੇਦਾਰ ਹੋਣਗੇ। ਸੋ ਇਹ ਸੀ 31 ਅਕਤੂਬਰ 1758। ਸੋ ਫਿਰ ਆ ਜਾਂਦੇ ਹਾਂ ਜੀ 31 ਅਕਤੂਬਰ 1984 'ਤੇ। ਸੋ ਇਸ ਲਿਖਾਰੀ ਲਿਖਦਾ ਹੈ ਕਿ ਇਸ ਮੁਬਾਰਕ ਦਿਨ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋਹਾਂ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦਾ ਕਤਲੇਆਮ ਕਰਨ ਦੀ ਸਜ਼ਾ ਦਿੱਤੀ। ਇੰਦਰਾ ਨੂੰ ਕਤਲ ਕਰਨ ਮਗਰੋਂ ਦੋਹਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤਾ। ਦੋਹਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਗੋਲੀਆਂ ਦੀ ਵਾਛੜ ਕੀਤੀ ਗਈ। ਇਹਨਾਂ ਗੋਲੀਆਂ ਨਾਲ ਬੇਅੰਤ ਸਿੰਘ ਦੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬੇਅੰਤ ਸਿੰਘ ਨੂੰ ਮਾਰਨ ਮਗਰੋਂ ਉਸ ਦੀ ਲਾਸ਼ ਦਾ ਕੀ ਕੀਤਾ ਗਿਆ ਇਸ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਉਸ ਦਾ ਸੰਸਕਾਰ ਪੁਲਿਸ ਨੇ ਕੀਤਾ ਵੀ ਤਾਂ ਵੀ ਉਸ ਦੀਆਂ ਅਸਥੀਆਂ ਤੱਕ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ। ਸੋ ਇਹ ਸੀ 31 ਅਕਤੂਬਰ 1984। ਫਿਰ ਉਸ ਤੋਂ ਅਗਲੇ ਸਾਲ ਮਾਫ ਕਰਨਾ 1985 ਦੇ ਵਿੱਚ ਮੰਜੀ ਸਾਹਿਬ ਵਿੱਚ ਭਾਈ ਬੇਅੰਤ ਸਿੰਘ ਦੀ ਸ਼ਹੀਦ ਦੀ ਯਾਦ ਦੇ ਵਿੱਚ ਸਮਾਗਮ ਕੀਤਾ ਗਿਆ, ਜੋ ਕਿ ਨਿਰੰਤਰ ਉਹਨਾਂ ਦੀ ਯਾਦ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਮਾਗਮ ਕੀਤੇ ਜਾਂਦੇ ਨੇ। ਫਿਰ ਉਹੀ ਸਿਲਸਿਲਾ ਜਿਹੜਾ ਅਕਸਰ ਅਸੀਂ ਦੱਸਦੇ ਹਾਂ ਕਿ ਨਕਲੀ ਮੁਕਾਬਲਿਆਂ ਦਾ 1986 ਤੋਂ ਲੈ ਕੇ 1992 ਤੱਕ, ਜਿਨ੍ਹਾਂ ਦੇ ਵਿੱਚ ਬਰਿਆਮ ਸਿੰਘ ਖੱਪਿਆਂਵਾਲੀ ਅਤੇ ਸਤਨਾਮ ਸਿੰਘ ਸੱਤਾ, ਕਰਨੈਲ ਸਿੰਘ ਬਬਰਾ, ਗੁਰਚਰਨ ਸਿੰਘ ਬੀਰੋਵਾਲ, ਨਰਿੰਦਰ ਸਿੰਘ ਮਿਸਨਪੁਰ ਅਤੇ ਕੁਲਦੀਪ ਸਿੰਘ ਮੁੱਛਲ ਬਾਬਾ ਬਕਾਲਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਫਿਰ 1988 ਦੀ ਜੇਕਰ ਗੱਲ ਕਰੀਏ ਤਾਂ ਅਮਰ ਸਿੰਘ ਮਾਨ, ਕਿਸ਼ਨ ਕਲਾਂ ਅਤੇ ਹਰਪਾਲ ਸਿੰਘ ਸ਼ਿੰਗਾਰਪੁਰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ ਅਤੇ ਦਰਜਣਾ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਇਸ ਤਰ੍ਹਾਂ ਸ਼ਹੀਦ ਕੀਤੇ ਗਏ 1992 ਤੱਕ। ਪਰ ਇੱਕ 1992 ਦੀ ਮੈਂ ਇਤਰਾਜ਼ ਦੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਜਿੱਥੇ ਖਾੜਕੂਆਂ ਨੇ ਲੁਧਿਆਣੇ ਨੇੜੇ 25 ਬਿਹਾਰੀ ਮਜ਼ਦੂਰਾਂ ਨੂੰ ਮਾਰ ਦਿੱਤਾ। ਅਸੀਂ ਅਕਸਰ ਸੁਣਿਆ ਇਹਨਾਂ ਘਟਨਾਵਾਂ ਬਾਰੇ। ਸੋ ਇਹ ਸਰੋਤ ਆ ਕਿਤਾਬ ਦਾ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ, ਜੋ ਕਿ ਡਾਕਟਰ ਹਰਜਿੰਦਰ ਸਿੰਘ ਦਲਕੀਰ ਨੇ ਲਿਖਿਆ ਆ। ਸੋ ਲਿਖਦੇ ਨੇ, ਕਹਿੰਦੇ, ਬੇਗੁਨਾਹ ਸਿੱਖਾਂ ਦੇ ਕਤਲੇਆਮ ਦੇ ਜਵਾਬ ਵਜੋਂ ਇੱਕ ਖਾੜਕੂ ਗਰੁੱਪ ਨੇ 31 ਅਕਤੂਬਰ 1992 ਦੇ ਦਿਨ ਲੁਧਿਆਣੇ ਵਿੱਚ 25 ਬਿਹਾਰੀ ਮਜ਼ਦੂਰ ਕਤਲ ਕਰ ਦਿੱਤੇ, ਜਿਹੜੇ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਵਾਸਤੇ ਸਤਲੁਜ ਯਮੁਨਾ ਲਿੰਕ ਨਹਿਰ ਬਣਾ ਰਹੇ ਸੀ। ਅਤੇ ਬੇਅੰਤ ਸਿੰਘ ਨੇ ਉਸੇ ਦਿਨ ਉਹਨਾਂ ਪਰਿਵਾਰਾਂ ਨੂੰ 1-1 ਲੱਖ ਰੁਪਏ ਨਕਦ ਅਤੇ 1500 ਰੁਪਇਆ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕਰ ਦਿੱਤਾ, ਪਰ ਦਿੱਤੀ ਨਹੀਂ। ਅਤੇ ਖਾੜਕੂ ਉਸ ਦਿਨ ਉਸ ਥਾਂ ਦੇ ਨੇੜੇ ਤਾਗ 'ਤੇ ਬੈਠੇ ਰਹੇ ਕਿ ਆਸ ਕਰਦੇ ਰਹੇ ਕਿ ਬੇਅੰਤ ਸਿੰਘ ਜਾਂ KPS ਗਿੱਲ ਉੱਥੇ ਪੁੱਜਣਗੇ ਅਤੇ ਉਸ ਨੂੰ ਚੁੱਕ ਲਿਆ ਜਾਵੇਗਾ, ਪਰ ਇਹਨਾਂ ਵਿੱਚੋਂ ਕੋਈ ਵੀ ਘਟਨਾ ਵਾਲੀ ਥਾਂ 'ਤੇ ਨਾ ਗਿਆ। ਦੋਸਤੋ, ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ 31 ਅਕਤੂਬਰ ਦਾ ਇਤਿਹਾਸ। ਸੋ ਇਹ ਸੋਹਣਾ ਜ਼ਰੀਆ, ਜੇਕਰ ਤੁਸੀਂ ਤਵਾਰੀਖ ਆਪਣੇ ਘਰ ਰੱਖੋਗੇ ਤਾਂ ਤੁਸੀਂ ਸਿੱਖ ਇਤਿਹਾਸ ਨੂੰ ਹਰ ਰੋਜ਼ 2-3 ਮਿੰਟ ਦੇ ਵਿੱਚ ਜਾਣ ਸਕੋਗੇ। ਸੋ ਈਜ਼ੀ ਵੇ ਆ ਇਤਿਹਾਸ ਨੂੰ ਜਾਣਨ ਦਾ। ਪਰ ਅਸੀਂ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਸੋ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਪਾਰ ਅਸੀਂ ਗੱਲਬਾਤ ਕਰਾਂਗੇ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੀ ਸੀ ਕਿ ਸੜਕੀ ਹਾਦਸਿਆਂ ਬਾਰੇ ਗੱਲਬਾਤ ਕਰਾਂਗੇ ਅਤੇ ਸਾਨੂੰ ਜੁਆਇਨ ਕਰਨਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿਮਾਨ। ਸੋ ਦੋਸਤੋ, ਇਸੇ ਤਰ੍ਹਾਂ ਸੁਣਦੇ ਰਹੋ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮੁਸਲਮਾਨ ਇਸਲਾਮ ਦੇ ਵਾਸਤੇ ਨੇ
ਇੱਕ ਦੂਜੇ ਲਈ ਨਫ਼ਰਤਾਂ ਨਾ ਬੀਜੋ ਸਾਰੇ ਧਰਮ ਇਨਸਾਨ ਦੇ ਵਾਸਤੇ ਨੇ ਸੱਚ ਪੁੱਛੋ ਤਾਂ ਦਿਲ ਹੀ ਰੱਬ ਦਾ ਮੰਦਰ ਹੈ ਸੱਚ ਪੁੱਛੋ ਤਾਂ ਦਿਲ ਹੀ ਰੱਬ ਦਾ ਮੰਦਰ ਹੈ ਦਿਲ ਨਾ ਤੋੜੀ ਰੱਬ ਦਿਲਾਂ ਦੇ ਅੰਦਰ ਹੈ ਦਿਲ ਨਾ ਤੋੜੀ ਰੱਬ ਦਿਲਾਂ ਦੇ ਅੰਦਰ ਹੈ ਦਿਲ ਨਾ ਤੋੜੀ ਰੱਬ ਹੀ ਦਿਲ ਦੇ ਅੰਦਰ ਹੈ ਕੀਤਾ ਕੁਰਬਾਨੀ ਉਹ ਮਸਤ ਕਲੰਦਰ ਹੈ
ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡਾ ਹੋਸਟ ਗੁਰਸੇਵਕ ਸਿੰਘ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਅਸੀਂ ਅੱਜ ਗੱਲ ਕਰਾਂਗੇ ਸੜਕਾਂ ਤੇ ਹੁੰਦੇ ਹਾਦਸਿਆਂ ਦੇ ਬਾਰੇ ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਨੂੰ ਜੁਆਇਨ ਕਰਨਗੇ ਇੱਕ ਖਾਸ ਮਹਿਮਾਨ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਬੁੱਧਵਾਰ ਸਵੇਰ ਦਾ ਇੱਕ ਹਾਦਸਾ ਸਾਂਝਾ ਕਰਨਾ ਚਾਹਾਂਗਾ। ਹੋਇਆ ਏਦਾਂ ਕਿ ਤਕਰੀਬਨ 4:30 ਦੇ ਕਰੀਬ ਮੇਰੇ ਫਰੈਂਡ ਦਾ ਪਿੰਡ ਸੁਖਨੌਰ ਤੋਂ ਹੀ ਫੋਨ ਆਉਂਦਾ ਮੈਨੂੰ ਤੇ ਮੈਂ ਦੇਖਦਾ ਕਿ ਟੂ ਅਰਲੀ ਹੈ ਕਿਉਂਕਿ ਅਸੀਂ ਹਰ ਰੋਜ਼ ਤਕਰੀਬਨ 5 ਵਜੇ ਕਰ ਸ਼ੰਕਰ ਜਿੰਮ ਜਾਂਦੇ ਹਾਂ ਤੇ ਮੈਂ ਦੇਖਦਾ ਕਿ ਅੱਜ ਇਹਨੇ ਘੰਟਾ ਕੁ ਪਹਿਲਾਂ ਕਾਲ ਕਰ ਲਈ ਤਾਂ ਮੈਂ ਰਿਸੀਵ ਕਰਦਾ ਕਾਲ ਤੇ ਉਹ ਬਹੁਤ ਹੜਬੜਾਹਟ ਦੇ ਵਿੱਚ ਮੈਨੂੰ ਕਹਿੰਦਾ ਕਿ ਭਾਜੀ ਤੁਸੀਂ ਗੱਡੀ ਛੇਤੀ ਕੱਢੋ, ਮੇਰੇ ਫਰੈਂਡ ਦੀ ਐਕਸੀਡੈਂਟ ਹੋ ਗਿਆ। ਮੈਂ ਵੀ ਬਹੁਤਾ ਕੁਛ ਪੁੱਛਿਆ ਨੀ, ਸੁਭਾਵਕ ਮੈਂ ਵੀ ਥੋੜਾ ਘਬਰਾਇਆ ਤੇ ਗੱਡੀ ਲੈ ਕੇ ਜਿੱਦਾਂ ਨਿਕਲਿਆ ਉਹ ਘਰ ਦੇ ਬਾਹਰ ਆ ਚੁੱਕਾ ਸੀ। ਅਸੀਂ ਪਿੰਡ ਦੇ ਮੇਨ ਰੋਡ ਜੋ ਕਿ ਗੜਸ਼ੰਕਰ ਤੋਂ ਹੁਸ਼ਿਆਰਪੁਰ ਰੋਡ ਕਹਿ ਲਓ ਜਾਂ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਰੋਡ ਕਹਿ ਲਓ, ਉੱਥੇ ਪਹੁੰਚੇ ਤਾਂ ਕੁਛ ਕੁ ਨੌਜਵਾਨ ਉੱਥੇ ਇਕੱਠੇ ਹੋਏ ਸੀ ਤੇ ਫੈਕਟਰੀ ਤੋਂ ਕੰਮ ਕਰਕੇ ਸਾਡੇ ਪਿੰਡ ਦੇ ਲਾਗੇ ਇੱਕ ਫੈਕਟਰੀ ਹੈ ਸੈਲਾ ਖੁਰਦ ਦੇ ਵਿੱਚ ਪੇਪਰ ਮਿਲ, ਉੱਥੋਂ ਕੰਮ ਕਰਕੇ ਆ ਰਹੇ ਸੀ ਤੇ ਗਾਈ ਦੇ ਵਿੱਚ ਟਕਰਾਣ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਇੱਕ ਸਕੂਟੀ ਸੀ ਤੇ ਦੋ ਨੌਜਵਾਨ ਸੀ ਸਕੂਟੀ ਤੇ, ਦੋ ਸਨ ਮੋਟਰਸਾਈਕਲ ਤੇ, ਤੇ ਵਾਰੋ ਵਾਰੀ ਫਿਰ ਉਹ ਗਾਂ ਦੇ ਵਿੱਚ ਲੱਗੇ ਤੇ ਗੰਭੀਰ ਤੌਰ ਤੇ ਜ਼ਖਮੀ ਹੋ ਚੁੱਕੇ ਸੀ ਤੇ ਉਹਨਾਂ ਨੂੰ ਲੈ ਕੇ ਅਸੀਂ ਗੜਸ਼ੰਕਰ ਦੇ ਸਰਕਾਰੀ ਹਸਪਤਾਲ ਗਏ। ਗੱਲਬਾਤ ਮੈਂ ਜਾਰੀ ਰੱਖੂੰਗਾ ਪਰ ਹੁਣ ਮੈਂ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਖਾਸ ਮਹਿਮਾਨ ਨੂੰ ਜੁਆਇਨ ਕਰਾਉਣਾ ਚਾਹਾਂਗਾ ਤੇ ਉਹਨਾਂ ਦੇ ਨਾਲ ਹੀ ਮੈਂ ਇਸ ਗੱਲਬਾਤ ਵੀ ਜਾਰੀ ਰੱਖਾਂਗਾ ਤੇ ਉਹਨਾਂ ਤੋਂ ਮੈਂ ਜਵਾਬ ਵੀ ਲੈਣਾ ਚਾਹਾਂਗਾ ਤੇ ਉਹਨਾਂ ਦੀ ਜਾਣਕਾਰੀ ਚ ਵੀ ਇਹ ਗੱਲਾਂ ਲਿਆਣੀ ਚਾਹਾਂਗਾ। ਸੋ ਮੈਂ ਸਵਾਗਤ ਕਰਦਾ ਆ ਸਾਡੇ ਇਲਾਕੇ ਦੇ ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ MLA ਜੈ ਕਿਸ਼ਨ ਸਿੰਘ ਰੋੜੀ ਜੀ ਦਾ। ਸਤਿ ਸ੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਸਰ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਸਾਡੀ ਆਪਣੀ ਗੱਲ ਹੋਈ ਸੀ ਅੱਜ, ਸੋ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਆ, ਧੁੰਦਾਂ ਪੈਣਗੀਆਂ ਤੇ ਗਾਈਆਂ ਦਾ ਜਿਹੜਾ ਕਰਕੇ ਹਾਦਸੇ ਹੁੰਦੇ ਨੇ ਪੰਜਾਬ ਦੇ ਵਿੱਚ, ਇਹ ਪਹਿਲਾ ਹਾਦਸਾ ਨਹੀਂ ਆ, ਬਹੁਤ ਹਾਦਸੇ ਹੋ ਰਹੇ ਨੇ। ਮੇਰਾ ਐਕਸਪੀਰੀਅੰਸ ਅੱਜ ਪਹਿਲਾਂ ਹੋਇਆ ਤੇ ਜਿਸ ਕਰਕੇ ਮੈਂ ਕਿਹਾ ਕਿ ਚਲੋ ਸਰ ਨਾਲ ਗੱਲ ਕਰਦੇ ਹਾਂ ਕਿ ਤੁਸੀਂ MLA ਹੋ ਕੇ ਤੁਸੀਂ ਈਜ਼ਲੀ ਅਸੀਂ ਤੁਹਾਡੇ ਤੱਕ ਰੀਚ ਕਰ ਸਕਦੇ ਹਾਂ। ਸੋ ਮੇਰੇ ਦਿਮਾਗ ਚ ਆਇਆ ਕਿ ਮੈਂ ਸਰ ਨਾਲ ਗੱਲਬਾਤ ਕਰਾਂ ਕਿ ਸਰ ਹੁਣ ਜਿਹੜੇ ਹਾਦਸੇ ਹੋਣਗੇ, ਗਾਈਆਂ ਪਤਾ ਨੀ ਕਿੱਥੋਂ ਆ ਜਾਂਦੀਆਂ ਨੇ ਸਿਆਲਾਂ ਦੇ ਮੌਸਮ ਦੇ ਵਿੱਚ, ਗਰਮੀਆਂ ਦੇ ਵਿੱਚ ਇੰਨੀਆਂ ਨਹੀਂ ਦੇਖੀਆਂ ਜਾ ਰਹੀਆਂ ਸੀ, ਹੁਣ ਧੁੰਦਾਂ ਵੀ ਪੈਣਗੀਆਂ, ਸੋ ਇਸ ਲਈ ਤੁਸੀਂ ਕੀ ਐਕਸ਼ਨ ਲਓਗੇ?
ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਜਿਹੜਾ ਪੂਰਾ ਫਰਜ਼ ਆ ਉਹ ਜਿਹੜੀ ਮੌਕੇ ਦੇ ਉੱਪਰ ਸਟੇਟ ਦੀ ਸਰਕਾਰ ਉਹਦਾ ਫਰਜ਼ ਬਣਦਾ ਹੈ ਤੇ ਪੰਜਾਬ ਸਰਕਾਰ ਇਸ ਸਮੇਂ ਸਾਡੇ ਕੋਲੋਂ ਬਿਜਲੀ ਦੇ ਉੱਤੇ ਵੀ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ 9 ਤਰ੍ਹਾਂ ਦੇ ਟੈਕਸ ਲੈਂਦੀ ਹੈ ਜਿਹਨੂੰ ਕਾਉਸੈਸ ਵੀ ਕਹਿੰਦੇ ਆ, ਔਰ ਤੁਸੀਂ ਦੇਖਿਆ ਕਿ ਬਿਜਲੀ ਦੇ ਬਿੱਲਾਂ ਦੇ ਵਿੱਚ ਵੀ ਲੱਗ ਕੇ ਆਉਂਦਾ ਕਰੋੜਾਂ ਰੁਪਇਆ ਜਿਹੜਾ ਇਕੱਠਾ ਹੁੰਦਾ, ਪਰ ਉਹ ਜਾਂਦਾ ਕਿੱਥੇ ਆ? ਕਿਉਂਕਿ ਅਸੀਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੁੱਖ ਵਿਰੋਧੀ ਧਿਰ ਦੀ ਸਾਨੂੰ ਭੂਮਿਕਾ ਅਸੀਂ ਨਿਭਾ ਰਹੇ ਹਾਂ। ਅਸੀਂ ਵਿਧਾਨ ਸਭਾ ਦੇ ਵਿੱਚ ਕਾਲ ਟੈਂਸ਼ਨ ਲਗਾ ਕੇ, ਕੁਐਸਚਨ ਲਾ ਕੇ, ਅਡਜਰਮੈਂਟ ਮੋਸ਼ਨ ਦੇ ਨਾਲ ਸਰਕਾਰ ਨੂੰ ਬਾਰ ਬਾਰ ਚੇਤਾਵਨੀ ਵੀ ਦੇ ਰਹੇ ਹਾਂ ਔਰ ਅੱਖਾਂ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਪਟਨ ਸਾਹਿਬ ਤੁਸੀਂ ਜਾਗ ਜਾਓ, ਕਿਉਂਕਿ ਲੋਕਾਂ ਦੀ ਜਿਹੜੀ ਬੇਸ਼ਕੀਮਤੀ ਜਾਨ ਹੈ ਉਹ ਸੜਕਾਂ ਦੇ ਉੱਪਰ ਜਿਹੜੀ ਦੁਰਘਟਨਾ ਦੇ ਵਿੱਚ ਜਾ ਰਹੀ ਹੈ, ਕਿਉਂਕਿ ਤੁਸੀਂ ਸੱਚ ਜਾਣੇ ਹੋ ਕਿ ਜਿਹੜੀਆਂ ਮੌਤਾਂ ਇੰਨੇ ਅੱਤਵਾਦ ਦੇ ਦੌਰਾਨ ਵੀ ਨਹੀਂ ਹੋਈਆਂ ਉਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ, ਜਿੰਨਾ ਹੁਣ ਅੱਜ ਸੜਕਾਂ ਦੇ ਉੱਪਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਐਕਸੀਡੈਂਟ ਵਾਲਾ ਜਿਹੜਾ ਅੱਤਵਾਦ ਹੈ ਉਹ ਫੈਲਦਾ ਜਾ ਰਿਹਾ। ਇਹ ਸਾਰੀ ਹੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ, ਸਰਕਾਰ ਦੀ ਬਣਦੀ ਹੈ, ਪਰ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਸਰਕਾਰ ਨੂੰ ਜਿਹੜੇ ਇਸ ਪ੍ਰਤੀ ਸੁਚੇਤ ਕਰ ਸਕੀਏ, ਕਿਉਂਕਿ ਬੁਢਲਾਡਾ ਹੋਇਆ, ਕੋਟਕਪੂਰਾ ਹੋਇਆ, ਸੁਨਾਮ ਹੋਇਆ, ਜਿੰਨੇ ਵੀ ਅਸੀਂ ਹੈਗੇ ਆ ਭਾਵੇਂ ਗੜਸ਼ੰਕਰ ਆ, ਅਸੀਂ ਮੌਕੇ ਮੌਕੇ ਦੇ ਉੱਪਰ ਜਿਹੜੇ ਆ ਧਰਨੇ ਵੀ ਲਗਾ ਰਹੇ ਹਾਂ ਔਰ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਜਿਹੜੇ ਬੇਸਹਾਰਾ ਪਸ਼ੂ ਨੇ ਤੁਸੀਂ ਇਹਨਾਂ ਦਾ ਕੋਈ ਪ੍ਰਬੰਧ ਕਰੋ, ਕਿਉਂਕਿ ਜੇਕਰ ਤੁਸੀਂ ਦੇਖਦੇ ਆ ਵੱਡੀ ਗਿਣਤੀ ਦੇ ਵਿੱਚ, ਜਦੋਂ ਮੈਂ ਕੁਐਸਚਨ ਲਗਾਇਆ ਸੀ ਪਿਛਲੀ ਵਾਰ ਸਾਧੂ ਸਿੰਘ ਧਰਮਸੋਤ ਜਿਹੜੇ ਮੰਤਰੀ ਜਿਹੜੇ, ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਕਿ ਅਸੀਂ ਹੁਸ਼ਿਆਰਪੁਰ ਦੇ ਕੋਲ ਕੋਈ ਉੱਥੇ ਕੋਈ ਬਣਾ ਰਹੇ ਹਾਂ, ਪੌਂਡ ਬਣਾ ਰਹੇ ਹਾਂ, ਉਹਦੇ ਵਿੱਚ ਅਸੀਂ ਜੰਗਲੀ ਜਾਨਵਰ ਲੈ ਕੇ ਜਾਵਾਂਗੇ, ਜਾਂ ਜਿਹੜੇ ਸੜਕਾਂ ਦੇ ਉੱਪਰ ਜਿਹੜੇ ਲੋਕਾਂ ਦੇ ਬਠੱਠੇ ਨੇ, ਜਾਂ ਫਿਰ ਜਿਹੜੀਆਂ ਗਾਈਆਂ ਦੁੱਧ ਦੇਣਾ ਬੰਦ ਕਰ ਗਈਆਂ ਨੇ, ਲੋਕ ਛੱਡ ਦਿੰਦੇ ਨੇ, ਉਹਨਾਂ ਨੂੰ ਵੀ ਲਿਜਾਵਾਂਗੇ। ਪਰ ਇਹ ਕਿਤੇ ਨਾ ਕਿਤੇ ਜਿੰਨੇ ਵੀ ਸਵਾਲ ਜਵਾਬ ਹੁੰਦੇ ਨੇ ਇਹ ਸਾਰੇ ਜਿਹੜੇ ਆ ਸਿਰਫ ਬਿਆਨਾਂ ਦੇ ਵਿੱਚ ਰਹੇ ਨੇ
ਜੀ। ਸਰ ਜੇਕਰ ਮੈਂ ਗਲਤ ਨਾ ਹੋਵਾਂ ਤਾਂ 41,720 ਲੋਕਾਂ ਨੇ, ਗੜਸ਼ੰਕਰ ਦੇ ਲੋਕਾਂ ਨੇ ਤੁਹਾਨੂੰ ਵੋਟ ਪਾਈ, ਤੁਹਾਨੂੰ ਆਪਣਾ ਨੁਮਾਇੰਦਾ ਚੁਣਿਆ, ਤੇ ਤੁਸੀਂ ਦੱਸਿਆ ਵੀ ਕਿ ਤੁਸੀਂ ਇਹ ਗੱਲਾਂ ਪਹਿਲਾਂ ਹੀ ਵਿਧਾਨ ਸਭਾ ਦੇ ਵਿੱਚ ਰੱਖ ਚੁੱਕੇ ਹੋ, ਸੰਬੰਧਿਤ ਅਧਿਕਾਰੀ ਸੰਬੰਧਿਤ ਮੰਤਰੀਆਂ ਦੇ ਨਾਲ ਵੀ ਗੱਲ ਹੋ ਚੁੱਕੀ ਆ, ਪਰ ਜਿੰਨਾ ਚਿਰ ਉੱਪਰ ਗੱਲ ਹੁੰਦੀ ਆ ਪਰ ਘਰ ਵਾਲਾ ਆਪਣਾ ਕੋਈ ਵੀ ਪਰਿਵਾਰ ਆਪਣਾ ਜੀ ਖੋ ਬੈਠਦਾ ਆ, ਤੇ ਜਿੱਦਾਂ ਦੱਸਿਆ ਕਿ ਉਹ ਫੈਮਲੀਆਂ ਵੀ ਉਹਨਾਂ ਤੇ ਡਿਪੈਂਡੈਂਟ ਹੁੰਦੀਆਂ। ਮੈਂ ਫੈਕਟਰੀ ਵਰਕਰਸ ਦੀ ਗੱਲ ਕੀਤੀ, ਉਹ ਹਾਦਸੇ ਦੇ ਵਿੱਚ ਇੱਕ ਦਿਨ ਪਹਿਲਾਂ ਹੀ ਸੈਲੇ ਤੋਂ ਪਾਰ ਇੱਕ ਲੜਕੇ ਦੀ ਮੌਤ ਹੋ ਗਈ ਗਾਈਆਂ ਕਰਕੇ, ਪਸ਼ੂਆਂ ਕਰਕੇ। ਮੈਂ ਇੱਦਾਂ ਨੀ ਕਹਿੰਦਾ ਕਿ ਗਾਈਆਂ ਨੀ ਸਫ਼ਰ ਕਰ ਰਹੀਆਂ, ਪਸ਼ੂ ਵੀ ਸਫ਼ਰ ਕਰ ਰਹੇ ਨੇ, ਕਿਉਂਕਿ ਅੱਜ ਸਵੇਰੇ ਜਦ ਮੈਂ ਉਹ ਗਾਈ ਨੂੰ ਦੇਖਿਆ ਉਹ ਵੀ ਸਫ਼ਰ ਕਰ ਰਹੀ ਸੀ, ਉਹ ਵੀ ਪੂਰੀ ਪੀੜ ਦੇ ਵਿੱਚ ਸੀ, ਮੋਟਰਸਾਈਕਲ ਉਹਦੇ ਵਿੱਚ ਲੱਗਾ। ਕੱਲਾ ਹਿਊਮਨ ਬੀਇੰਗ ਨੀ, ਅਸੀਂ ਇਨਸਾਨ ਨੀ, ਗਾਈਆਂ ਵੀ ਸਫ਼ਰ ਕਰ ਰਹੀਆਂ ਨੇ। ਕਿ ਇਫੈਕਟਿਵ ਨੀ ਹੋ ਰਿਹਾ, ਕਿ ਆਹ ਗੱਲਾਂ ਉੱਥੇ ਜ਼ਰੂਰ ਨੋਟ ਹੋ ਰਹੀਆਂ ਹੋਣਗੀਆਂ, ਕੋਈ ਕੋਈ ਹੋਰ ਰਸਤਾ ਨੀ ਹੈ ਜੋ ਇਫੈਕਟਿਵ ਰਹੇ।
ਦੇਖੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੀਡੀਆ ਦਾ, ਜਿਹੜੀ ਸਾਡੀ ਆਵਾਜ਼ ਹੈ ਲੋਕਾਂ ਤੱਕ ਪਹੁੰਚਾ ਰਹੇ ਹੋ, ਇਸ ਅਹਿਮ ਮੁੱਦੇ ਨੂੰ ਜਿਹੜਾ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਔਰ ਸਰਕਾਰ ਤੱਕ ਪਹੁੰਚਾ ਰਹੇ ਹੋ। ਜੇਕਰ ਸਾਡੀ ਸਰਕਾਰ ਹੁੰਦੀ ਤਾਂ ਅਸੀਂ ਜਿਹੜੀਆਂ ਪਾਲਿਸੀਆਂ ਸੀ ਉਹਨੂੰ ਇੰਪਲੀਮੈਂਟ ਕਰਵਾ ਸਕਦੇ ਸੀ। ਹੁਣ ਸਾਡੀ ਵਿਧਾਨ ਸਭਾ ਦੇ ਵਿੱਚ ਗਿਣਤੀ ਜਿਹੜੀ ਆ ਸਿਰਫ 20 MLA ਦੀ ਆ, ਕਿਉਂਕਿ ਕੋਈ ਵੀ ਪਾਲਿਸੀ ਬਣਾਉਣੀ ਆ ਜਾਂ ਫਿਰ ਕੋਈ ਵੀ ਸਰਕਾਰ ਦੇ ਥਰੂ ਕੋਈ ਐਕਸ਼ਨ ਪਲਾਨ ਲੈਣਾ ਆ, ਉਹ ਸਰਕਾਰ ਦਾ ਹੀ ਹੁੰਦਾ। ਅਸੀਂ ਤਾਂ ਸਿਰਫ ਆਪਣੀ ਵਿਰੋਧੀ ਧਿਰ ਵੱਲੋਂ ਆਪਣੀ ਆਵਾਜ਼ ਹੀ ਰੱਖ ਸਕਦੇ ਹਾਂ, ਜੋ ਐਸ ਪਰ ਕਾਨੂੰਨ ਐਸ ਪਰ ਲਾ ਸਾਡਾ, ਜਿਹੜੀ ਜਿੰਨਾ ਕੁ ਸਾਡਾ ਜ਼ੋਰ ਚੱਲਦਾ ਰੱਖ ਲਓ ਜਾਂ ਪ੍ਰੈਸ਼ਰ ਰੱਖ ਲਓ, ਕੋਈ ਵੀ ਤੁਸੀਂ ਗੱਲ ਕਹਿ ਸਕਦੇ ਹੋ। ਕਿਉਂਕਿ ਇਹਦੇ ਵਿੱਚ ਕੀ ਆ, ਜੇਕਰ ਅਸੀਂ ਪ੍ਰਸ਼ਾਸਨ ਦੇ ਵਿੱਚ ਸਰਕਾਰ ਵਿੱਚ ਹੋਈਏ, ਜਿਵੇਂ ਅਸੀਂ ਦਿੱਲੀ ਵਿੱਚ ਸਾਡੀ ਸਰਕਾਰ ਆ, ਅਸੀਂ ਉੱਥੇ ਹਰ ਇੱਕ ਜਿਹੜਾ ਕਾਨੂੰਨ ਆ ਉਹਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਹੁੰਦਾ ਵੀ ਆ। ਪਰ ਜੇ ਤੁਸੀਂ ਵਿਰੋਧੀ ਧਿਰ ਵਿੱਚ ਹੋ, ਤੁਸੀਂ ਉਹ ਨਹੀਂ ਕਰ ਸਕਦੇ ਜੋ ਤੁਸੀਂ ਕਰਨਾ ਚਾਹੁੰਦੇ ਹੋ, ਇਹ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਆ। ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਦਿੱਤੀ ਹੁੰਦੀ, ਕਾਰਨ ਇਹਦੇ ਵਿੱਚ ਸਭ ਤੋਂ ਵੱਡਾ ਕੀ ਆ ਹਰਮਨ ਜੀ, ਸਭ ਤੋਂ ਵੱਡਾ ਇਹਦਾ ਮੈਂ ਸਮਝਣਾ ਕਾਰਨ ਇਹ ਆ ਕਿ ਜਿੰਨੀਆਂ ਵੀ ਸ਼ਾਮਲਾਤਾਂ ਨੇ, ਕਿਉਂਕਿ ਗਊ ਚਰਾਨਾ ਲੈ ਲਓ, ਉਹ ਗਊ ਚਰਾਨਾ ਦੇ ਉੱਪਰ ਅੱਜ ਅਕਾਲੀ ਦਲ ਦੇ ਔਰ ਕਾਂਗਰਸ ਦੇ ਵੱਡੇ ਲੀਡਰਾਂ ਦੇ ਕਰਜ਼ੇ ਆ। ਜੇਕਰ ਉਹ ਕਰਜ਼ੇ ਛੁਡਾ ਕੇ ਉੱਥੇ ਜਿਹੜੇ ਇਹਨਾਂ ਦੀਆਂ ਗਊਸ਼ਾਲਾ ਬਣਾਈਆਂ ਜਾਣ ਜਾਂ ਇਹਨਾਂ ਜਿਹੜੇ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ। ਪਰ ਜੇਕਰ ਅਸੀਂ ਸਰਕਾਰ ਚ ਹੋਈਏ, ਹੁਣ ਤੁਸੀਂ ਗੱਲ ਤੁਹਾਡੀ ਬਿਲਕੁਲ ਸਹੀ ਆ, 41,720 ਵੋਟਰਾਂ ਦਾ ਹੀ ਨਹੀਂ, ਗੜ੍ਹ ਸ਼ੰਕਰ ਦੇ 2.25 ਲੱਖ ਵੋਟਰਾਂ ਦਾ ਮੈਂ ਸੇਵਾਦਾਰ ਹਾਂ ਔਰ ਮੈਂ ਆਪਣੇ ਦਫ਼ਤਰ ਸਵੇਰੇ 7 ਵਜੇ ਤੋਂ ਲੈ ਕੇ ਪੂਰੇ 1 ਵਜੇ ਤੱਕ ਬਿਨਾਂ ਨਾਗਾ ਪਿਛਲੇ 2.5 ਸਾਲ ਤੋਂ ਸੇਵਾ ਨਿਭਾ ਰਿਹਾ। ਜੋ ਵੀ ਸਾਡੇ ਕੋਲੋਂ ਲੋਕ ਆਉਂਦੇ ਨੇ, ਅਸੀਂ ਉਹਨਾਂ ਦੀ ਸਮੱਸਿਆ ਸੁਣ ਕੇ ਹੱਲ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਜਿੰਨੀ ਸਾਡੀ ਤਾਕਤ ਆ, ਜਿੰਨਾ ਸਾਡਾ ਜ਼ੋਰ ਆ, ਪੂਰਾ ਗਿੱਟੇ ਨਾਲ ਘਲਾਈਦਾ ਆ। ਪਰ ਕਾਰਨ ਇਹ ਆ ਕਿ ਜਦੋਂ ਤੱਕ ਜੇਕਰ ਤੁਸੀਂ 5 ਕਿਲੋ ਚੱਕਣ ਵਾਲੇ ਬੰਦੇ ਨੂੰ 50 ਕਿਲੋ ਭਾਰ ਚੁਕਾਉਂਗੇ, ਨਹੀਂ ਚੁੱਕ ਸਕਦਾ। ਚੁੱਕ ਸਕਦੇ ਆ, ਸਾਡੇ ਮੋਢਿਆਂ ਦੇ ਵਿੱਚ ਜਾਨ ਉਨੀ ਹੈਗੀ ਆ, ਪਰ ਸਾਡੇ ਮੋਢਿਆਂ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਸਰਕਾਰ ਦਾ ਭਾਰ ਪਾਉਣਾ ਪੈਣਾ। ਵਿਰੋਧੀ ਧਿਰ ਦਾ ਹਜੇ ਪਾਇਆ, ਪਹਿਲੀ ਵਾਰ ਖੜੇ ਹੋਏ ਆ, ਉਹ ਆਪਾਂ ਸਮੱਸਿਆ ਜ਼ਰੂਰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ
ਜੀ। ਸੋ ਸਰ ਮੈਂ ਫਿਰ ਹਾਦਸੇ ਦੇ ਹੁਣ ਦੂਜੇ ਪਹਿਲੂ ਤੇ ਤੁਹਾਨੂੰ ਲਿਜਾਣਾ ਚਾਹਾਂਗਾ। ਹਾਦਸੇ ਵਾਲੀ ਥਾਂ ਤੋਂ ਅਸੀਂ ਸਰਕਾਰੀ ਹਸਪੀਟਲ ਗੜ੍ਹ ਸ਼ੰਕਰ ਵਾਲੇ ਪਹੁੰਚਦੇ ਹਾਂ, ਸਵੇਰ ਨੂੰ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਉੱਥੇ ਇੱਕ ਲੇਡੀ ਤੇ ਇੱਕ ਜੈਂਟਸ ਫਸਟ ਏਡ ਦਿੰਦੇ ਨੇ। ਜਿੰਨੇ ਵੀ ਮਰੀਜ਼ ਸੀ ਉਹ 4 ਲੜਕੇ ਸਨ ਤੇ 2 ਦੇ ਮਾਈਨਰ ਸੀ ਤੇ 1 ਦੇ ਜ਼ਿਆਦਾ ਸੱਟ ਲੱਗੀ ਹੋਈ ਸੀ। ਤਾਂ ਉਹ ਚਲੋ ਫਸਟ ਏਡ ਮਿਲਦੀ ਆ ਤਾਂ ਉੱਥੇ ਬੈਠਦੇ ਹੋ, ਜਿਹੜਾ ਉਹਨਾਂ ਦਾ ਐਮਰਜੈਂਸੀ ਵਾਰਡ ਹੁੰਦਾ ਆ। ਤੇ ਉਸ ਤੋਂ ਬਾਅਦ ਜਦੋਂ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਜਿਹੜੇ ਲੇਡੀ ਆ ਉਹ ਸਾਨੂੰ ਤੱਕ ਪੁੱਛਦੇ ਨੇ ਕਿ ਕਿੱਦਾਂ ਇਹ ਠੀਕ ਨੇ ਕੀ ਨੇ, ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਐਕਸਪਰਟ ਹੋ ਨਾ, ਸਾਡਾ ਕੁਐਸਚਨ ਕਰਨਾ ਬਣਦਾ ਕਿ ਇਹਨਾਂ ਨੂੰ ਚੈੱਕਅਪ ਕਰੋ। ਤੇ ਉਹਨਾਂ ਵੱਲੋਂ ਐਡੀ ਕੋਈ ਖਾਸ ਜਾਣੀ ਕਿ ਰਿਸਪੋਂਸੀਬਿਲਟੀ ਨਹੀਂ ਸਮਝੀ ਜਾਂਦੀ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਮੀਡੀਆ ਪਰਸਨ ਆ, ਤੁਰੰਤ ਉਸ ਤੋਂ ਬਾਅਦ ਜਿਹੜੇ ਇੰਚਾਰਜ ਸਨ ਉੱਥੋਂ ਮੈਡੀਕਲ ਦੇ MD ਸ਼ਾਇਦ ਉਹਨਾਂ ਨੂੰ ਜਿਹਨਾਂ ਨੂੰ ਕਹਿੰਦੇ ਨੇ, ਉਹ ਵੀ ਆ ਜਾਂਦੇ ਨੇ, ਬਲੱਡ ਪ੍ਰੈਸ਼ਰ ਚੈੱਕ ਹੋਣਾ ਸ਼ੁਰੂ ਹੋ ਜਾਂਦਾ ਆ, ਪਤਾ ਨੀ ਗੁਲੂਕੋਜ਼ ਦੀ ਲੋੜ ਸੀਗੀ ਕਿ ਨਹੀਂ, ਗੁਲੂਕੋਜ਼ ਵੀ ਲੱਗ ਜਾਂਦਾ ਆ। ਉਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ ਮੈਂ ਕੋਈ ਇੱਥੇ ਹੱਲਾ ਗੁੱਲਾ ਕਰਨ ਵਾਲਾ ਮੀਡੀਆ ਪਰਸਨ ਨਹੀਂ ਆ, ਮੈਂ ਜਸਟ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਬਿਨਾਂ ਕਹੇ ਵੀ ਆਪਣੀਆਂ ਜਾਣੀ ਕਿ ਡਿਊਟੀਜ਼ ਕਰ ਲਿਆ ਕਰੋ। ਕਿ ਤੁਹਾਡੀ ਜਾਣਕਾਰੀ ਹੈ ਕਿਉਂਕਿ ਤੁਹਾਡੇ ਦਫ਼ਤਰ ਤੋਂ ਬਿਲਕੁਲ ਕਰੀਬ ਹਾਸਪਿਟਲ ਹੈ। ਤੇ ਦੂਜੀ ਜਿਹੜੀ ਗੱਲ ਮੈਨੂੰ ਜਾਣ ਕੇ ਹੈਰਾਨੀ ਹੋਈ, ਸ਼ਾਇਦ ਤੁਹਾਡੀ ਜਾਣਕਾਰੀ ਚ ਹੋਵੇ, ਕਿ ਜਿਹੜੇ ਆਪਣੇ ਸਰਕਾਰੀ ਹਾਸਪਿਟਲ ਦੇ ਵਿੱਚ ਹੱਡੀਆਂ ਡਾਕਟਰ ਨੇ ਉਹ ਸਿਰਫ 3 ਦਿਨ ਬੈਠਦੇ ਨੇ, ਤੇ ਪਤਾ ਲੱਗਿਆ ਕਿ ਉਹ 3 ਦਿਨ ਨਵਾਂ ਸ਼ਹਿਰ ਉਹਨਾਂ ਨੂੰ ਜਾਣਾ ਪੈਂਦਾ, ਜਿੱਦਾਂ ਉਹਨਾਂ ਦੀ ਡਿਊਟੀ ਰੋਸਟਰ ਵਾਈਜ਼ ਕੀਤੀ ਹੋਏਗੀ। ਕਿ ਤੁਸੀਂ ਇਸ ਚੀਜ਼ ਤੋਂ ਵਾਕਫ ਹੋ?
ਮੈਂ ਹੀ ਨਹੀਂ, ਪੂਰਾ ਪੰਜਾਬ ਇਸ ਗੱਲ ਤੋਂ ਵਾਕਫ ਆ ਕਿ ਗੜ੍ਹ ਸ਼ੰਕਰ ਹੀ ਪੰਜਾਬ ਦੇ, ਤੁਸੀਂ ਕਿਸੇ ਵੀ ਸਰਕਾਰੀ ਹਾਸਪਿਟਲ ਵਿੱਚ ਚਲੇ ਜਾਓ, ਉੱਥੇ ਡਾਕਟਰਾਂ ਦੀ ਗਿਣਤੀ ਪੂਰੀ ਨਹੀਂ, ਉੱਥੇ ਸਟਾਫ ਨਰਸਾਂ ਦੀ ਜਿਹੜੀ ਪੂਰੀ ਆਪਣੀ ਗਿਣਤੀ ਆ ਪੂਰੀ ਨਹੀਂ, ਜਿਹੜੇ ਲੈਬ ਵਿੱਚ ਟੈਸਟ ਕਰਦੇ ਨੇ ਉਹਨਾਂ ਦੀ ਗਿਣਤੀ ਪੂਰੀ ਨਹੀਂ, ਜਿਹੜੇ 4 ਕਲਾਸ ਨੇ ਉਹਨਾਂ ਦੀ ਗਿਣਤੀ ਪੂਰੀ ਨਹੀਂ। ਤੁਸੀਂ ਕਿਸੇ ਵੀ ਹਾਸਪਿਟਲ ਚਲੇ ਜਾਓ, ਕਿਸੇ ਤੁਸੀਂ ਸਕੂਲ ਵਿੱਚ ਚਲੇ ਜਾਓ, ਉੱਥੇ ਟੀਚਰਾਂ ਦੀ ਗਿਣਤੀ ਪੂਰੀ ਨਹੀਂ, ਪਟਵਾਰਖਾਨੇ ਚਲੇ ਜਾਓ, ਉੱਥੇ ਗਿਣਤੀ ਪੂਰੀ ਨਹੀਂ। ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪੰਜਾਬ ਦੇ ਕਿਸੇ ਵੀ ਵਿਭਾਗ ਵਿੱਚ ਜਾਓ, ਉੱਥੇ ਗਿਣਤੀ ਉਹਨਾਂ ਦੀ ਪੂਰੀ ਮੁਲਾਜ਼ਮਾਂ ਦੀ ਨਹੀਂ, ਕਿਉਂਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਰਤੀ ਨਹੀਂ ਕਰ ਰਹੀ। ਕਹਿੰਦੇ ਨੇ ਕਿ ਸਾਨੂੰ ਤਨਖਾਹ ਦੇਣੀ ਪੈਣੀ ਹੈ ਔਰ ਤਨਖਾਹ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹਨ। ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਤਨਖਾਹ ਦੇਣ ਲਈ ਪੈਸੇ ਬਹੁਤ ਜ਼ਿਆਦਾ ਨੇ, ਕਿਉਂਕਿ ਅਸਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੂੰ ਕਮਾਈ ਹੋਣੀ ਆ, ਜਿੱਥੋਂ ਤਨਖਾਹ ਦੇਣ ਦਾ ਪ੍ਰਬੰਧ ਹੋਣਾ ਆ, ਉਹ ਇਹਨਾਂ ਨੇ ਲੁੱਟ ਦੇ ਜਿਹੜੇ ਜ਼ਰੀਏ ਬਣਾ ਚੁੱਕੇ ਨੇ, ਕਿਉਂਕਿ ਸਾਨੂੰ ਸਭ ਤੋਂ ਵੱਧ ਆਮਦਨ ਹੋਣੀ ਆ ਰੋਡਵੇਜ਼ ਤੋਂ। ਰੋਡਵੇਜ਼ ਦੀਆਂ ਜਿੰਨੀਆਂ ਵੀ ਬੱਸਾਂ ਨੇ ਉਹ ਸਾਰੀਆਂ ਬੰਦ ਕਰਕੇ ਬਾਦਲਾਂ ਨੂੰ ਦਿੱਤੀਆਂ ਹੋਈਆਂ ਨੇ ਕੈਪਟਨਾਂ ਨੇ, ਕਿਉਂਕਿ ਕੈਪਟਨ ਕਹਿੰਦਾ ਸੀ ਆ ਕੇ ਮੈਂ ਬਾਦਲਾਂ ਦੀਆਂ ਬੱਸਾਂ ਬੰਦ ਕਰਾਂਗਾ। ਰੋਡਵੇਜ਼ ਇੱਕ ਇੱਦਾਂ ਦਾ ਤੁਸੀਂ ਕਹਿ ਲਓ ਵਪਾਰ ਰੱਖ ਲਓ ਕਿ ਇਹਦੇ ਵਿੱਚ ਨਕਦਾਂ ਦਾ ਸੌਦਾ, ਸਵਾਰੀ ਪੈਸੇ ਪਹਿਲਾਂ ਦਿੰਦੀ ਹੈ ਸਫ਼ਰ ਬਾਅਦ ਵਿੱਚ ਕਰਦੀ ਹੈ, ਪਰ ਇਹਦੇ ਵਿੱਚ ਤੁਸੀਂ ਭਾਵੇਂ ਮਾਈਨਿੰਗ ਮਾਫੀਆ ਲਾ ਲਓ, ਤੁਸੀਂ ਇਹਦੇ ਨਾਲ ਲਿਕੁਅਰ ਮਾਫੀਆ ਲਾ ਲਓ, ਸੈਂਡ ਮਾਫੀਆ ਲਾ ਲਓ, ਜਿੱਥੋਂ ਵੀ ਪੰਜਾਬ ਸਰਕਾਰ ਨੂੰ ਆਮਦਨ ਹੋਣੀ ਹੈ ਉਹ ਸਾਰੇ ਹੀ ਮਾਫੀਆ ਬਣ ਚੁੱਕੇ ਨੇ। ਔਰ ਕੈਪਟਨ ਔਰ ਬਾਦਲ ਸਰਕਾਰਾਂ ਜਿਹੜੀਆਂ ਨੇ ਇਹ ਰਲ ਮਿਲ ਕੇ ਇੱਕ ਦੂਸਰੇ ਨੂੰ ਜਿਹੜੀਆਂ ਬਚਾ ਰਹੀਆਂ ਨੇ, ਚਾਚੇ ਭਤੀਜੇ ਦੀ ਸਰਕਾਰ ਆ। ਔਰ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ ਕਿ ਸਟਾਫ ਨੇ ਮਿਸਬਿਹੇਵ ਜਾਂ ਫਿਰ ਉਹ ਡਿਊਟੀ ਪੂਰੀ ਤੰਦੇ ਨੇ ਨਹੀਂ ਨਿਭਾਈ, ਇਹਦੇ ਵੀ ਮੈਂ ਦੋ ਕਾਰਨ ਸਮਝਣਾ
ਜੀ।
ਪਹਿਲਾ ਕਾਰਨ ਤਾਂ ਇਹ ਆ ਕਿ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹਨੂੰ ਨੌਕਰੀ ਮਿਲ ਗਈ ਉਹ ਕਹਿੰਦਾ ਮੈਨੂੰ ਤਾਂ ਤਨਖਾਹ ਹਰ ਮਹੀਨੇ ਬਾਅਦ ਪਈ ਜਾਂਦੀ ਆ, ਮੈਂ ਡੰਗ ਟਪਾਉ ਸੌਦਾ ਜਿਹਨੂੰ ਕਹਿੰਦੇ ਆ ਉਹ ਕਰਦੇ ਨੇ। ਦੂਸਰੇ ਨੰਬਰ ਤੇ ਕਿਤੇ ਨਾ ਕਿਤੇ ਜਿਹੜੀ ਮੁਲਾਜ਼ਮਾਂ ਦੀ ਵੀ ਭਾਰੀ ਘਾਟ ਆ, ਕਈ ਸਟਾਫ ਏਦਾਂ ਦਾ ਆ ਕਿ ਉਹਨਾਂ ਨੂੰ ਦਿਨ ਔਰ ਰਾਤ ਵਿੱਚ ਡਿਊਟੀ ਕਰਨੀ ਪੈ ਰਹੀ ਆ। ਤੁਸੀਂ ਆਪ ਸੋਚਦੇ ਹੋ ਕਿ 24 ਘੰਟੇ ਜਿਹੜਾ ਬੰਦਾ ਡਿਊਟੀ ਕਰੇਗਾ ਉਹ ਕਦੋਂ ਸੋਵੇਗਾ, ਕਦੋਂ ਉੱਠੇਗਾ। ਇਹਦੇ ਵਿੱਚ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ, ਸਰਕਾਰ ਨੂੰ ਕਹਿ ਰਹੇ ਹਾਂ ਕਿ ਜਿਹੜਾ ਤੁਸੀਂ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਆਪਣਾ ਪੂਰਾ ਕਰੋ। ਘੱਟੋ ਘੱਟ ਤੁਸੀਂ ਹਰ ਘਰ ਨੌਕਰੀ ਨਹੀਂ ਦੇ ਸਕਦੇ ਤਾਂ 5 ਘਰ ਛੱਡ ਕੇ ਦੇ ਦਿਓ, ਕਿਉਂਕਿ ਅੱਜ ਪੜ੍ਹੇ ਲਿਖੇ ਨੌਜਵਾਨਾਂ ਦੀ, ਪੜ੍ਹੇ ਲਿਖੇ ਕੁੜੀਆਂ ਦੀ, ਪੜ੍ਹੇ ਲਿਖੇ ਮੁੰਡਿਆਂ ਦੀ ਘਾਟ ਨਹੀਂ, ਉਹ ਲੱਖਾਂ ਰੁਪਇਆ ਚੁੱਕ ਕੇ 25-25-30 ਲੱਖ ਰੁਪਇਆ ਲਾ ਕੇ ਤੁਸੀਂ ਵੀ ਆਸਟ੍ਰੇਲੀਆ ਗਏ ਹੋ ਵੀਰ ਜੀ। ਯਾਨੀ ਕਿ ਕੋਈ ਵੀ ਬੰਦਾ ਜਿਹੜਾ ਇੱਥੇ ਰਹਿ ਕੇ ਆਪਣੇ ਪਰਿਵਾਰ ਵਿੱਚ ਰਹਿ ਕੇ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੁੰਦਾ ਪਰ ਉਹਨੂੰ ਮਜਬੂਰੀ ਬਸ ਆਪਣੀ ਜ਼ਮੀਨ ਗਹਿਣੇ ਰੱਖ ਕੇ ਜ਼ਮੀਨ ਵੇਚ ਕੇ ਬਾਹਰ ਜਾਣ ਨੂੰ ਮਜਬੂਰ ਹੋ ਰਿਹਾ। ਪੜ੍ਹਿਆ ਲਿਖਿਆ ਦਿਮਾਗ ਜਿਹੜਾ ਆ ਉਹ ਬਾਹਰਲੇ ਮੁਲਕਾਂ ਤੇ ਜਾ ਰਿਹਾ, ਇੱਥੇ ਜਿਹੜਾ ਬੱਚਾ ਉਹ ਨਸ਼ਿਆਂ ਵਿੱਚ ਗ੍ਰਸਤ ਹੋ ਰਿਹਾ। ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਇੱਕ ਵਾਰ ਜਿਵੇਂ ਤੁਸੀਂ ਦਿੱਲੀ ਵਿੱਚ ਸਾਨੂੰ ਮੌਕਾ ਦਿੱਤਾ, ਜਿਵੇਂ ਅਸੀਂ ਉੱਥੇ ਹਸਪਤਾਲ ਠੀਕ ਕੀਤੇ ਆ, ਜਿੱਦਾਂ ਅਸੀਂ ਉੱਥੇ ਸਕੂਲ ਠੀਕ ਕੀਤੇ ਆ, ਜਿੱਦਾਂ ਉੱਥੇ ਅਸੀਂ ਔਰਤਾਂ ਦੀ ਸੁਰੱਖਿਆ ਜਿਹੜੀ ਆ ਉਹ ਠੀਕ ਕੀਤੀ ਆ, ਜਿਵੇਂ ਅਸੀਂ ਉੱਥੇ ਬਿਜਲੀ ਦਾ ਪਾਣੀ ਦੇ ਜਿਹੜੇ ਰੇਟ ਆ ਬਿਲਕੁਲ ਘੱਟ ਕੀਤੇ ਆ। ਜੇਕਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਸੱਤਾ ਚ ਲੈ ਕੇ ਆਉਣ, ਇੱਕ ਵਾਰ ਮੌਕਾ ਤਾਂ ਦੇਖ ਲੈਣ ਨਾ, ਇੱਕ ਵਾਰ ਦੇ ਵਿੱਚ ਬਟਨ ਨਹੀਂ ਦੱਬਣਾ ਨਾ, ਜੇਕਰ ਬਟਨ ਦੱਬਣ ਦੇ ਨਾਲ ਸਾਰਾ ਕੁਝ ਠੀਕ ਹੋ ਸਕਦਾ ਤਾਂ ਮੈਂ ਸਮਝਦਾ ਕਿ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਜਗਿੰਦਰ ਸਿੰਘ ਦੀ ਮਹਿੰਦਰ ਸਿੰਘ ਨਾਲ ਲੜਾਈ ਆ ਕਿ ਫਲਾਨੇ ਪਿੰਡ ਵਿੱਚ ਜਿੱਤ ਜਿਹੜਾ ਮਰਜ਼ੀ ਆ ਤੇ ਮੈਂ ਆਪਣੇ ਪਿੰਡੋਂ ਜਗਿੰਦਰ ਹਰਾਣਾ ਉਹ ਕਹਿੰਦਾ ਮੈਂ ਮਹਿੰਦਰ ਹਰਾਣਾ, ਜਗਿੰਦਰ ਮਹਿੰਦਰ ਦੀ ਲੜਾਈ ਹਟ ਕੇ ਜੇਕਰ ਅਸੀਂ ਮੁੱਦੇ ਦੇ ਉੱਪਰ ਵੋਟ ਕਰਾਂਗੇ ਤਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਮੈਂ ਸਮਝਣਾ ਹੱਲ ਹੋ ਸਕਦੀਆਂ।
ਜੀ ਬਹੁਤ ਧੰਨਵਾਦ ਸਰ, ਤੁਸੀਂ ਸ਼ੋਰਟ ਨੋਟਿਸ ਦੇ ਵਿੱਚ ਇਸ ਵਕਤ ਸਾਡੇ ਨਾਲ ਜੁਆਇਨ ਕੀਤਾ ਤੇ ਆਸ ਕਰਦੇ ਹਾਂ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਅੱਜ ਦਾ ਸਿਰਫ ਟੌਪਿਕ ਸਾਡਾ ਸੀਗਾ ਕਿ ਜਿਹੜੇ ਹਾਦਸੇ ਹੁੰਦੇ ਨੇ ਉਹ ਤੁਹਾਡੀ ਜਾਣਕਾਰੀ ਚ ਵੀ ਲਿਆਉਣੇ ਜ਼ਰੂਰੀ ਮੈਂ ਸਮਝੇ ਤੇ ਤੁਹਾਡਾ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ।
ਥੈਂਕ ਯੂ ਬਹੁਤ ਮਿਹਰਬਾਨੀ
ਜੀ। ਇਹ ਸਨ ਜੈਕਿਸ਼ਨ ਸਿੰਘ ਅਰੋੜੀ ਜੀ ਗੜਸ਼ੰਕਰ ਤੋਂ ਵਿਧਾਨ ਸਭਾ ਹਲਕੇ ਦੇ MLA ਨੇ ਤੇ ਇਹਨਾਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਜੇਕਰ ਸਹਿਯੋਗ ਕਰੇ ਜਿਹੜੇ ਟੌਪਿਕਸ ਇਹ ਵਿਧਾਨ ਸਭਾ ਦੇ ਵਿੱਚ ਚੁੱਕਦੇ ਨੇ ਤੇ ਜਿਹੜੀਆਂ ਗੱਲਾਂ ਲੋਕਾਂ ਦੇ ਨੁਮਾਇੰਦੇ ਨੇ ਤੇ ਲੋਕਾਂ ਦੇ ਜਿਹੜੇ ਟੌਪਿਕਸ ਲੈ ਕੇ ਜਾਂਦੇ ਨੇ ਜੇਕਰ ਪੰਜਾਬ ਸਰਕਾਰ ਕਾਂਗਰਸ ਜੋ ਕਿ ਮੌਜੂਦਾ ਸਰਕਾਰ ਹੈ ਸਹਿਯੋਗ ਕਰੇ ਤਾਂ ਉਹ ਆਸਾਨੀ ਨਾਲ ਨੇਪਰੇ ਚੜੇ ਜਾ ਸਕਦੇ ਨੇ। ਸੋ ਦੋਸਤੋ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਅਸੀਂ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਇਸੇ ਤਰ੍ਹਾਂ, ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੁਗਨੂ ਜੀ ਕਾਪੀ ਪੈਨ ਲੈ ਕੇ ਬੜਾ ਸੀਰੀਅਸ ਹੋ ਕੇ ਬੈਠੇ ਹੋ, ਕੀ ਲਿਖ ਰਹੇ ਹੋ? ਅੱਛਾ ਅੱਛਾ ਸਮਝ ਗਿਆ, ਅਗਲੀ ਕੈਸਟ ਦਾ ਮਸਾਲਾ ਲਿਖ ਰਹੇ ਹੋ?
ਉਹ ਕੈਸਟ ਦਾ ਮਸਾਲਾ ਨਹੀਂ, ਮੈਂ ਇਸ ਦੁਨੀਆਂ ਤੋਂ ਤੰਗ ਆ ਕੇ ਰੱਬ ਨੂੰ ਇੱਕ ਚਿੱਠੀ ਲਿਖ ਰਹੀ।
ਰੱਬ ਨੂੰ ਚਿੱਠੀ?
ਹਾਂ।
ਅੱਛਾ ਤੇ ਮੈਨੂੰ ਵੀ ਸੁਣਾਓ ਤਾਂ ਤੁਸੀਂ ਰੱਬ ਨੂੰ ਕੀ ਲਿਖਿਆ?
ਮੈਂ ਲਿਖਿਆ, ਪਿਆਰੇ ਰੱਬ ਜੀ ਸਤਿ ਸ੍ਰੀ ਅਕਾਲ, ਮੈਂ ਧਰਤੀ ਤੇ ਬਿਲਕੁਲ ਠੀਕ ਠਾਕ ਹਾਂ ਤੇ ਉਮੀਦ ਕਰਦਾ ਤੁਸੀਂ ਵੀ ਪਰਲੋਕ ਚ ਠੀਕ ਹੋਵੋਗੇ। ਬਾਕੀ ਸਾਡੇ ਦੇਸ਼ ਤੇ ਤਾਂ ਰੱਬ ਜੀ ਤੁਹਾਡੀ ਪਹਿਲਾਂ ਹੀ ਬਹੁਤ ਕਿਰਪਾ ਹੈ, ਕਿਉਂਕਿ ਹਰੇਕ ਬੰਦਾ ਕਹਿੰਦਾ ਕਿ ਇੰਡੀਆ ਦਾ ਕੰਮ ਤਾਂ ਰੱਬ ਸਾਰੇ ਹੀ ਚੱਲਦਾ। ਰੱਬ ਜੀ ਮੇਰੀ ਤੁਹਾਡੇ ਨਾਲ ਇੱਕ ਸ਼ਿਕਾਇਤ ਹੈ ਕਿ ਅੱਜ ਕੱਲ ਇਨਸਾਨਾਂ ਦੇ ਜਿਹੜੇ ਤੁਸੀਂ ਸਪੇਅਰ ਪਾਰਟਸ ਲਾਉਂਦੇ ਹੋ ਬੜੇ ਘਟੀਆ ਕਿਸਮ ਦੇ ਹੁੰਦੇ ਨੇ, ਅੱਖਾਂ ਛੇਤੀ ਬਦਲ ਜਾਂਦੀਆਂ ਨੇ, ਕੋਈ ਹੱਥ ਕੰਮ ਕਰਕੇ ਰਾਜੀ ਨਹੀਂ, ਗੋਡਿਆਂ ਦੇ ਜੋੜ ਛੇਤੀ ਜਵਾਬ ਦੇ ਜਾਂਦੇ ਨੇ, ਦਿਲ ਬੇਈਮਾਨ ਨੇ ਤੇ ਨੀਤਾਂ ਮਾੜੀਆਂ ਨੇ। ਰੱਬ ਜੀ ਤੁਹਾਨੂੰ ਯਾਦ ਹੋਊਗਾ ਕਿ ਬਹੁਤ ਚਿਰ ਪਹਿਲਾਂ ਤੁਸੀਂ ਜਦੋਂ ਕਿਸੇ ਇਨਸਾਨ ਨੂੰ ਧਰਤੀ ਤੇ ਭੇਜਦੇ ਸੀ ਤਾਂ ਉਹਦੇ 'ਚ ਜ਼ਮੀਰ ਨਾਂ ਦਾ ਇੱਕ ਪੁਰਜਾ ਫਿੱਟ ਕਰਦੇ ਸੀ ਜਿਹਦੇ ਉੱਤੇ ਲਿਖਿਆ ਹੁੰਦਾ ਸੀ ਨੋਟ ਫੋਰ ਸੇਲ। ਪਰ ਅੱਜ ਕੱਲ੍ਹ ਪਹਿਲੀ ਗੱਲ ਤਾਂ ਤੁਸੀਂ ਉਹ ਪੁਰਜਾ ਲਾਉਂਦੇ ਹੀ ਨਹੀਂ, ਜੇ ਲਾਉਂਦੇ ਵੀ ਹੋ ਤਾਂ ਧਰਤੀ ਤੇ ਬਹੁਤ ਸਸਤਾ ਵਿਕ ਜਾਂਦਾ। ਬਾਕੀ ਰੱਬ ਜੀ ਤੁਸੀਂ ਜਾਣੀ ਜਾਣੋ ਧਰਤੀ ਤੇ ਲੋਕਾਂ ਨੇ ਤੁਹਾਡੇ ਨਾਂ ਤੇ ਬਹੁਤ ਦੁਕਾਨਾਂ ਖੋਲ ਰੱਖੀਆਂ ਨੇ ਤੇ ਬਿਨਾਂ ਕਿਸੇ ਕਾਪੀਰਾਈਟ ਦੇ ਤੁਹਾਡਾ ਨਾਂ ਵੇਚ ਰਹੇ ਨੇ। ਗੁੱਸਾ ਨਾ ਕਰਿਓ ਰੱਬ ਜੀ, ਹੁਣ ਤੁਹਾਡਾ ਪਹਿਲਾਂ ਵਾਲਾ ਦਬਦਬਾ ਨਹੀਂ ਰਿਹਾ, ਲੋਕ ਉੱਥੋਂ ਬਿਲਕੁਲ ਡਰਨੋਂ ਹਟ ਗਏ, ਬਸ ਹੁਣ ਤਾਂ ਕਿਸੇ ਨਾ ਕਿਸੇ ਟਰੱਕ ਦੇ ਪਿੱਛੇ ਲਿਖਿਆ ਹੁੰਦਾ ਰੱਬ ਕੋਲੋਂ ਡਰ ਸੱਜਣਾ। ਇੱਥੇ ਲੋਕ ਚੰਗੇ ਕੰਮ ਦਾ ਸਿਹਰਾ ਆਪਣੇ ਸਿਰ ਲੈ ਲੈਂਦੇ ਨੇ ਤੇ ਹਰ ਮਾੜੇ ਕੰਮ ਦੀ ਜ਼ਿੰਮੇਵਾਰੀ ਇਹ ਕਹਿ ਕੇ ਤੁਹਾਡੇ ਤੇ ਸੁੱਟ ਦਿੰਦੇ ਨੇ ਕਿ ਰੱਬ ਨੂੰ ਇਹੀ ਮਨਜ਼ੂਰ ਸੀ। ਤੁਹਾਡੇ ਉਮਰ ਖਾਤੇ 'ਚ ਵੀ ਕਪੜੇ ਹੁੰਦੇ ਨੇ, ਕਿਉਂਕਿ ਤੁਹਾਡਾ ਉਮਰ ਮੰਤਰੀ ਸਿਫਾਰਸ਼ੀ ਬੰਦਿਆਂ ਦੀ ਮਿਆਦ 10-10 ਸਾਲ ਦਾ ਵਾਧਾ ਕਰ ਦਿੰਦਾ ਤੇ ਆਮ ਜਨਤਾ ਨੂੰ 20-20 ਸਾਲ ਪਹਿਲੀ ਰਿਟਾਇਰ ਕਰ ਦਿੰਦਾ। ਜੇ ਹੋ ਸਕੇ ਤਾਂ ਇੰਡੀਆ ਨੂੰ ਪਬਲਿਕ ਦੀ ਸਪਲਾਈ ਥੋੜੀ ਜਿਹੀ ਘਟਾਓ, ਕਿਉਂਕਿ ਮਾਲ ਬਹੁਤ ਘਟੀਆ ਆ ਰਿਹਾ। ਤੁਹਾਡਾ ਵਿਸ਼ਵਾਸ ਪਾਤਰ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ, ਤੇ ਮੈਂ ਗੁਰਸੇਵਕ ਸਿੰਘ, ਤੇ ਸਮਾਂ ਹੋ ਚੁੱਕਾ ਹੈ ਪੰਜਾਬ ਦੇ ਵਿੱਚ 3:06 ਤੇ ਸਿਡਨੀ ਦੇ ਵਿੱਚ ਸਮਾਂ ਹੋ ਚੁੱਕਾ ਹੈ 8:36। ਤੋ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ, ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ, ਤੇ ਅਸੀਂ ਗੱਲਬਾਤ ਕਰਾਂਗੇ ਕਿਤਾਬਾਂ ਦੇ ਬਾਰੇ। ਤੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਕੁਲਜੀਤ ਸਿੰਘ ਖੋਸਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜ਼ਿਕਰ ਸਿੰਘ
ਜੀ, ਅੱਜ ਤੁਸੀਂ ਲਾਈਵ ਰਾਬਤਾ ਨਹੀਂ, ਅਸੀਂ ਕਾਫੀ ਚਿਰ ਤੋਂ ਗੱਲਬਾਤ ਨਹੀਂ ਕਰ ਸਕੇ। ਸੋ ਕਾਫੀ ਗੱਲਾਂ ਬਾਤਾਂ ਅਸੀਂ ਕਰਨ ਵਾਲੀਆਂ ਤੁਹਾਡੇ ਨਾਲ, ਤੇ ਖਾਸ ਕਰਕੇ ਕਿਤਾਬਾਂ ਤੇ। ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਜਿਹੜਾ ਸਾਡਾ ਐਕਸਪੀਰੀਅੰਸ ਰਿਹਾ ਪਟਿਆਲੇ ਯੂਨੀਵਰਸਿਟੀ ਦਾ ਸਟਾਲ ਦਾ, ਤੁਹਾਡੇ ਕਈ ਸ਼ੁਭ ਚਿੰਤਕ ਆ ਕੇ ਮਿਲਦੇ ਰਹੇ, ਉਹਨਾਂ ਨੂੰ ਆਸ ਸੀ ਸ਼ਾਇਦ ਤੁਸੀਂ ਵੀ ਉੱਥੇ ਸਟਾਲ ਦੇ ਉੱਤੇ, ਤੁਸੀਂ ਪੋਸਟ ਪਾਈ ਹੋਈ ਸੀ ਕਿ ਸਟਾਲ ਦੇ ਉੱਤੇ ਹੋਵੋਗੇ, ਤੁਹਾਨੂੰ ਲੱਭਦੇ ਲਭਾਉਂਦੇ ਆਉਂਦੇ ਸੀ ਤਾਂ ਨਿਰਾਸ਼ ਹੋ ਕੇ ਜਾਂਦੇ ਸੀ। ਮੈਂ ਕਿਹਾ ਕੋਈ ਨਹੀਂ, ਆਉਣ ਵਾਲੇ ਸਾਲਾਂ ਦੇ ਵਿੱਚ ਜ਼ਰੂਰ ਇੱਥੇ ਹੋਣਗੇ। ਸੋ ਉਹਨਾਂ ਉਹਨਾਂ ਆਪਣੇ ਤੁਸੀਂ ਸ਼ੁਭ ਚਿੰਤਕਾਂ ਦੇ ਕੀ ਕਹਿਣਾ ਚਾਹੋਗੇ?
ਹਾਂਜੀ, ਮੈਨੂੰ ਇੱਕ ਦੋ ਵੀਰਾਂ ਦੇ ਮੈਸੇਜ ਵੀ ਆਏ ਸੀਗੇ, ਕਿਤਾਬ ਬਾਰੇ ਪੁੱਛ ਰਹੇ ਸੀਗੇ, ਤਾਂ ਹੋਰ ਜਿਵੇਂ ਕਿਤਾਬਾਂ ਬਾਰੇ ਕਿ ਕੋਈ ਹੋਰ ਵੀ ਕਿਤਾਬਾਂ ਉੱਥੇ ਨੇ ਹਨਾ। ਸੋ ਮੈਂ ਉਹਨਾਂ ਨੂੰ ਤਾਂ ਦੱਸਿਆ ਵੀ ਇਸ ਬਾਰੇ, ਤਾਂ ਕਹੀ ਸੀਗੇ, ਕਹਿੰਦੇ ਕਿ ਯਾਰ ਸਾਨੂੰ ਇਹ ਸੀਗਾ ਕਿ ਤੂੰ ਆ ਰਿਹਾ ਉੱਥੇ ਹਨਾ, ਤਾਂ ਚਲੋ ਸੁਣ ਕੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ, ਪਰ ਉਹਨਾਂ ਨੇ ਜੋ ਦੱਸਿਆ ਕਿ ਗੁਰਦੇਵ ਹੈਗਾ, ਸੋ ਤੁਹਾਨੂੰ ਵੀ ਜਾਣਦੇ ਸੀ, ਇਹ ਗੱਲ ਕਿਤੇ ਨਾ ਕਿਤੇ ਖੁਸ਼ੀ ਬਹੁਤ ਦਿੰਦੀ ਹੈ ਕਿ ਦੇਖੋ ਕਿਤਾਬਾਂ ਦੇ ਨਾਂ ਨਾਲ ਜੋੜ ਕੇ ਦੇਖਦੇ ਆ, ਕਿਉਂਕਿ ਮੇਰਾ ਜਿਹੜਾ ਮਕਸਦ ਹੀ ਹੈ ਜ਼ਿੰਦਗੀ ਦਾ, ਮੈਂ ਕਿਤਾਬਾਂ ਹੀ ਰੱਖਿਆ, ਠੀਕ ਹੈ ਜੀ। ਤੇ ਜਦੋਂ ਕੋਈ ਕਿਤਾਬਾਂ ਦੇ ਨਾਂ ਨਾਮ ਨਾਲ ਨਾਮ ਜੋੜਦਾ, ਉਦੋਂ ਬਹੁਤ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ।
ਚਲੋ, ਗੱਲਬਾਤ ਦਾ ਸਿਲਸਿਲਾ ਅਸੀਂ ਅੱਗੇ ਲਿਜਾਉਂਦੇ ਹਾਂ। ਸੋ ਕਿਤਾਬਾਂ ਦੀ ਗੱਲਬਾਤ ਕਰ ਰਹੇ ਹਾਂ, ਤੁਹਾਡਾ ਜ਼ਿੰਦਗੀ ਦਾ ਮਕਸਦ ਵੀ ਕਿਤਾਬਾਂ ਹੀ ਆ। ਸੋ ਅੱਜ ਦੀ ਅਸੀਂ ਕਿਤਾਬ ਬਾਰੇ ਵੀ ਗੱਲਬਾਤ ਕਰਨੀ ਆ, ਪਰ ਉਸ ਤੋਂ ਪਹਿਲਾਂ ਇੱਕ ਵਿਸ਼ੇ 'ਤੇ, ਪੂਰੀ ਕੌਮ ਪੂਰੀ ਦੁਨੀਆ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾ ਰਹੀ ਆ, ਉੱਥੇ ਕੁਛ ਕੁ ਵੈਸੇ ਮੈਂ ਆਪ ਪਰਸਨਲੀ ਵੀ ਸੁਜੈਸਟ ਕਰਦਾ ਹੋਵਾਂ ਕਿ ਸੋਸ਼ਲ ਮੀਡੀਆ ਨੂੰ ਇਗਨੋਰ ਕਰੋ ਨਾ ਕੁਛ ਕੁ ਖ਼ਬਰਾਂ ਨੂੰ, ਪਰ ਸਟਿਲ ਆ ਇੱਕ ਹਿੱਸਾ ਹੀ ਬਣ ਗਿਆ ਹੈ ਨਾ, ਫੋਨ ਸੋਸ਼ਲ ਮੀਡੀਆ ਜ਼ਿੰਦਗੀ ਦਾ ਹਿੱਸਾ ਬਣ ਗਿਆ, ਅਸੀਂ ਸਰਵਾਈਵ ਨਹੀਂ ਕਰ ਪਾ ਰਹੇ ਇਸ ਤੋਂ ਬਗੈਰ, ਬਹੁਤ ਘੱਟ ਹੋਣਗੇ ਲੋਕ ਜਿਹੜੇ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦੇ। ਪਰ ਉਸ ਦੇ ਉੱਤੇ ਮੇਰੀ ਇੱਕ ਦੋ ਦਿਨਾਂ 'ਚ ਤੋਂ ਨਿਗਾਹ ਦੇ ਵਿੱਚ ਆਇਆ ਕਿ ਦੁਬਿਧਾ ਜੀ ਪਾਈ ਜਾ ਰਹੀ ਆ, ਉਹ ਅੱਜ ਨਹੀਂ ਕਾਫੀ ਚਿਰ ਤੋਂ ਉਹ, ਚਲੋ ਲੋਕ ਲੱਗੇ ਰਹਿੰਦੇ ਨੇ, ਤੇ ਜਿਹਦੇ ਵਿੱਚ ਉਹ ਸਾਂਝਾ ਕਰ ਰਹੇ ਨੇ ਕਿ ਜਨਮ ਦਿਨ ਤਾਂ 15 ਅਪ੍ਰੈਲ ਦਾਇਆ ਤੇ ਮਨਾ ਇਸ ਮਹੀਨੇ ਰਹੇ ਨੇ, ਤੇ ਇਸ ਬਾਰੇ ਕੁਛ ਸੰਖੇਪ ਦੇ ਵਿੱਚ ਤੁਸੀਂ ਕੁਛ ਕਹੋ ਤਾਂ ਫਿਰ ਕਿਤਾਬ ਦੀ ਗੱਲਬਾਤ ਸ਼ੁਰੂ ਕਰੀਏ।
ਜੀ ਬਿਲਕੁਲ, ਸੋ ਪਹਿਲੀ ਗੱਲ ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਕਿ ਪਹਿਲੀਆਂ ਚ ਜਿਹੜਾ ਲੇਖ ਆਇਆ ਸੀਗਾ ਕਰਮ ਸਿੰਘ ਸਟੋਰੀਅਨ ਜੀ ਦਾ ਕੱਤਕ ਕੇ ਵਿਸਾਖ, ਠੀਕ ਹੈ ਜੀ, ਓਹਦੇ ਵਿਚ ਓਹਨਾ ਨੇ ਦੱਸੇ ਸਿੱਧ ਕੀਤਾ ਸੀਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਆ ਉਹ ਕੱਤਕ ਦਾ ਨਹੀਂ ਹੈ ਵਿਸਾਖ ਦਾ ਹੈ। ਫਿਰ ਉਸ ਤੋਂ ਬਾਅਦ ਇੱਕ ਕੋਈ ਸੰਤ ਹੋਏ ਨੇ, ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ, ਕਿਤਾਬ ਦਾ ਨਾਮ ਮੈਨੂੰ ਪਤਾ ਹੈ ਉਹ, ਕਿਉਂਕਿ ਮੇਰੇ ਥੋੜਾ ਜਿਹਾ ਯਾਦ ਆ, ਤੇ ਇੱਥੇ ਮਾਫ਼ੀ ਮੰਗਾਂਗਾ ਕਿ ਉਹ ਕਿਤਾਬ ਮੈਂ ਪੜ੍ਹੀ ਤਾਂ ਨਹੀਂ ਜੀ। ਉਹ ਕਿਤਾਬ ਸੀਗੇ, ਕਿਤਾਬ ਇਹਦੇ ਉਲਟ ਲਿਖੀ ਗਈ ਸੀ ਕਿ ਵਿਸਾਖ ਨਹੀਂ ਕੱਤਕ, ਠੀਕ ਹੈ ਜੀ। ਤੇ ਉਹਦੇ ਚ ਵੀ ਜਿਹਨਾਂ ਵੀਰਾਂ ਨੇ ਪੜ੍ਹੀ ਮੈਂ ਉਹਨਾਂ ਦੇ ਵਿਚਾਰ ਜਾਣੇ ਕਿ ਉਹਦੇ ਚ ਵੀ ਬਹੁਤ ਵਧੀਆ ਦੱਸਿਆ ਗਿਆ ਸੀ। ਉਹ ਇਹ ਜੀ ਪਿਛਲੇ ਸਮੇਂ ਦੀਆਂ ਗੱਲਾਂ ਨੇ, ਸੋਸ਼ਲ ਮੀਡੀਆ ਤੋਂ ਪਹਿਲਾਂ ਦੇ ਸਮੇਂ ਦੀਆਂ। ਸੋ ਇਹ ਵਿਚਾਰ ਚਰਚਾ ਚੱਲਦੀ ਰਹਿੰਦੀ ਸੀ ਜੀ ਕਿ ਜਿਹੜੇ ਗੁਰੂ ਪਾਤਸ਼ਾਹ ਦਾ ਜਨਮ ਦਿਨ ਵਿਸਾਖ ਦਾ ਕਿ ਕੱਤਕ ਦਾ, ਪਰ ਇੰਨਾ ਰੌਲਾ ਨਹੀਂ ਸੀ ਇਸ ਚੀਜ਼ ਦਾ, ਠੀਕ ਹੈ ਜੀ। ਸੋ ਪਹਿਲੀ ਗੱਲ ਤਾਂ ਜੀ ਜਿਹੜੇ ਮੇਰੇ ਆਪਣੇ ਵਿਚਾਰ ਨੇ ਉਹ ਇਹ ਨੇ ਕਿ ਅਸੀਂ ਗੁਰੂ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ, ਚਾਹੇ ਉਹ ਕੱਤਕ ਹੈ, ਠੀਕ ਹੈ ਜੀ, ਚਾਹੇ ਵਿਸਾਖ ਦੇ ਵਿੱਚ ਯਾਦ ਕਰ ਲਈਏ, ਜੇ ਗੁਰਪੁਰਬ ਸਾਲ ਦੇ ਵਿੱਚ ਇੱਕ ਵਾਰ ਜਦ ਵੀ ਮਨਾ ਰਹੇ ਹਾਂ ਤੇ ਪੂਰੀ ਕੌਮ ਮਨਾ ਰਹੀ ਹੈ, ਠੀਕ ਹੈ ਜੀ, ਇੱਕ ਦਿਨ ਯਾਦ ਕਰਨਾ ਹੀ ਅਸੀਂ ਗੁਰੂ ਸਾਹਿਬ ਨੂੰ, ਉਹ ਭਾਵੇਂ ਵਿਸਾਖ ਚ ਕਰੀਏ ਭਾਵੇਂ ਕੱਤਕ ਚ। ਵੈਸੇ ਤਾਂ ਗੁਰੂ ਸਾਹਿਬ ਸਾਨੂੰ ਕਦੇ ਨਹੀਂ ਭੁੱਲੇ ਤੇ ਨਾ ਹੀ ਉਹ ਭੁੱਲਣ ਦੇਣਗੇ, ਠੀਕ ਹੈ ਜੀ। ਸੋ ਹੁਣ ਕੀ ਦੱਸਦੇ ਹਾਂ ਕਿ ਜਿਹੜਾ ਕੱਤਕ ਤੇ ਵਿਸਾਖ ਦਾ ਇਹ ਜ਼ਿਆਦਾਤਰ ਜਿਹੜੀਆਂ ਉਦਾਹਰਨਾਂ ਲਈਆਂ ਜਾਂਦੀਆਂ ਨੇ ਐਗਜ਼ਾਮਪਲਾਂ ਉਹ ਜਨਮ ਸਾਖੀਆਂ ਦੇ ਵਿੱਚੋਂ ਲਈਆਂ ਜਾਂਦੀਆਂ ਨੇ, ਠੀਕ ਹੈ ਜੀ। ਤਾਂ ਚਾਰ ਜਨਮ ਸਾਖੀਆਂ ਨੇ, ਜਿਵੇਂ ਭਾਈ ਮਿਹਰਬਾਨ ਵਾਲੀ ਜਨਮ ਸਾਖੀ, ਪੁਰਾਤਨ ਜਨਮ ਸਾਖੀ, ਭਾਈ ਵਲੈਚੀ ਵਾਲੀ, ਸੋ ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ। ਸੋ ਪਹਿਲੀ ਜਿਹੜੀਆਂ ਤਿੰਨ ਜਨਮ ਸਾਖੀਆਂ ਨੇ ਜੀ, ਭਾਈ ਮਨੀ ਸਿੰਘ ਜੀ ਵਾਲੀ, ਭਾਈ ਮਨੀ ਸਿੰਘ ਜੀ ਵਾਲੀ ਇੱਕ ਵਲੈਤ ਵਾਲੀ ਜਨਮ ਸਾਖੀ, ਠੀਕ ਹੈ ਜੀ। ਤੇ ਇਹਨਾਂ ਦੇ ਵਿੱਚ ਇੱਕ ਜਿਹੜੇ ਆਪਣਾ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਹੈ ਉਹ ਵਿਸਾਖ ਦਾ ਹੈ ਜੀ, ਤੇ ਜਿਹੜੀ ਇਕੱਲੇ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ ਉਹਦੇ ਵਿੱਚ ਕੱਤਕ ਦਾ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੂੰ ਸੰਪਾਦਨ ਕੀਤਾ, ਸ਼ਾਇਦ ਇੱਕ ਕਿਤਾਬ ਆਈ ਸੀਗੀ ਪਿੱਛੇ ਜੇ ਜੀ ਜਨਮ ਸਾਖੀ ਪਰੰਪਰਾ ਡਾਕਟਰ ਕਿਰਪਾਲ ਸਿੰਘ ਨੇ, ਸੋ ਉਹਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਜ਼ਿਕਰ ਕੀਤਾ ਹੈ ਕਿ ਬੇਸ਼ੱਕ ਵਿਸਾਖ ਲਿਖਿਆ ਹੋਇਆ ਹੈ ਪਰ ਬਾਅਦ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਰਚੀਆਂ ਪਾ ਕੇ ਕਿ ਕੱਤਕ ਤਰੀਕ ਕੱਢੀ ਗਈ ਸੀ, ਸੋ ਕੱਤਕ ਮਿਲੀ ਸੀ ਤਾਂ ਕੱਤਕ ਦੇ ਵਿੱਚ ਮਨਾਇਆ ਜਾ ਰਿਹਾ, ਠੀਕ ਹੈ ਜੀ। ਪਰ ਹੁਣ ਮੈਂ ਇਹਦੇ ਬਾਰੇ ਪਹਿਲੀ ਵਾਰੀ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਿਹੜਾ ਜਨਮ ਦਿਨ ਆ ਉਹ ਮਨਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਪਰਚੀਆਂ ਵੀ ਪਾਈਆਂ ਗਈਆਂ ਸਨ, ਪਰ ਇਹਦਾ ਮੈਨੂੰ ਹੋਰ ਕਿਤੇ ਕੋਈ ਉਦਾਹਰਣ ਨਹੀਂ ਮਿਲੀ ਜੀ, ਕਿਉਂ ਤੇ ਨਾ ਹੀ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਸੋ ਕੱਲ ਹੀ ਮੈਂ ਇਸ ਬਾਬਤ ਪੜ੍ਹਿਆ ਸੀ ਹਜੇ। ਸੋ ਜੀ ਅਗਲੀ ਗੱਲ ਇਹੀ ਹੈ ਕਿ ਜਿਹੜਾ ਇਹ ਰੌਲਾ ਹੈ ਜੀ ਕੱਤਕ ਕੇ ਵਿਸਾਖ ਦਾ ਜਿਹੜਾ ਅੱਜ ਕੱਲ ਪੈ ਰਿਹਾ ਰੌਲਾ, ਇਹ ਬਸ ਕੁਛ ਕੁ ਹਜ਼ਾਰ ਲੋਕਾਂ ਦਾ, ਪੂਰੀ ਕੌਮ ਦਾ ਨਹੀਂ ਹੈ, ਠੀਕ ਹੈ ਜੀ। ਕੁਛ ਕੁ ਹਜ਼ਾਰ ਲੋਕਾਂ ਦਾ, ਮੈਂ ਹਜ਼ਾਰ ਕੁ ਲੋਕ ਲਾਊਂਗਾ ਉਹ ਵੀ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ, ਇਹਨਾਂ ਦਾ ਆਪਸ ਚ ਜਾਂ ਉਹਨੂੰ ਕਹਿ ਲਾਂਗੇ ਕਿ ਰੰਡੀ ਗਰਾਉਣਾ ਇੱਕ, ਤੇ ਭਾਈ ਹਾਂ ਕੱਤਕ ਨੂੰ ਵਿਸਾਖ ਜਿਹਨਾਂ ਨੇ ਲੜਨਾ ਹੀ ਹੈ ਇੱਕ ਦੂਜੇ ਨਾਲ, ਬਸ ਹੋਰ ਆਮ ਬੰਦੇ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਠੀਕ ਹੈ ਜੀ। ਜੇ ਪੂਰੀ ਕੌਮ ਕੱਤਕ ਨੂੰ ਮਨਾ ਰਹੀ ਹੈ, ਤੁਸੀਂ ਕੌਮ ਤੋਂ ਅਲੱਗ ਕਿਸ ਤਰ੍ਹਾਂ ਆਪਣੇ ਆਪ ਨੂੰ ਸਮਝ ਰਹੇ ਹੋ, ਠੀਕ ਹੈ ਜੀ। ਤੇ ਜਿਹੜੇ ਕਹਿ ਰਹੇ ਆ ਕਿ ਵਿਸਾਖ ਦੇ ਵਿੱਚ ਮਨਾਉਣਾ, ਤਾਂ ਇਹਨਾਂ ਨੂੰ ਕਈਆਂ ਵਿਦਵਾਨਾਂ ਨੂੰ ਇਹ ਵਹਿਮ ਹੁੰਦਾ ਕਿ ਜੇ ਜਿਹੜੀ ਗੇਮ ਆਉਣਦੀ ਉਹ ਸਾਡੇ ਹੱਥ ਦੇ ਵਿੱਚ, ਅਸੀਂ ਕਿਵੇਂ ਵੀ ਸੰਗਤ ਨੂੰ ਕਿੱਧਰ ਨੂੰ ਲਾ ਸਕਦੇ ਹਾਂ, ਪਰ ਇਹ ਭੁੱਲ ਜਾਂਦੇ ਆ ਕਿ ਗੇਮ ਜਿਹੜੀ ਸਾਰੀ ਆ ਉਹ ਸੰਗਤ ਦੇ ਹੱਥ ਵਿੱਚ ਹੀ ਹੁੰਦੀ ਆ, ਤੇ ਤੁਸੀਂ ਸ਼ੁਕਰ ਕਰੋ ਕਿ ਤੁਹਾਡੀਆਂ ਲਗਾਮਾਂ ਹਜੇ ਸੰਗਤ ਨੇ ਢਿੱਲੀਆਂ ਛੱਡੀਆਂ ਹੁੰਦੀਆਂ ਨੇ, ਠੀਕ ਹੈ। ਤੁਸੀਂ ਵੀ ਆਮ, ਮੈਂ ਕਹਿੰਦਾ ਜੀ ਪਿੰਡ ਦੇ ਵਿੱਚ ਇੱਕ ਬੰਦਾ ਖੇਤਾਂ ਦੇ ਵਿੱਚ ਕੰਮ ਕਰਦਾ ਵਿਚਾਰਾ, ਆਮ ਕਿਸਾਨ ਆ, ਤੁਸੀਂ ਉਹਨੂੰ ਜਾ ਕੇ ਦੱਸਣ ਲੱਗ ਜਾਓ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਕੱਤਕ ਦਾ ਨੀ, ਹੁਣ ਕਾਹ ਤੋਂ ਮਨਾਈ ਉਹਨੂੰ ਵਿਸਾਖ ਦਾ ਹੈ, ਹਨਾ। ਉਹਨੇ ਤੁਹਾਡਾ ਕੋਈ ਤਰਕ ਨੀ ਸੁਣਨਾ, ਵੱਧ ਤੋਂ ਵੱਧ ਗਾਲਾਂ ਕੱਢ ਲਓ, ਚਾਰ ਜਾਂ ਥੱਪੜ ਵੀ ਮਾਰ ਦੂ ਤੁਹਾਡੇ, ਠੀਕ ਹੈ ਜੀ, ਉੱਥੇ ਤਰਕ ਨੂੰ ਚੱਲਣਾ ਗਾ। ਸੋ ਇਹ ਮੈਂ ਕਹਿੰਦਾ ਜੀ ਕੁਛ ਕੁ ਬੰਦਿਆਂ ਦਾ ਰੌਲਾ ਹੈ ਸਰ, ਠੀਕ ਹੈ ਜੀ, ਬਹੁਤਿਆਂ ਦਾ ਨੀ, ਤੇ ਉਹ ਵੀ ਜੀ। ਹੁਣ ਆਪਾਂ ਮੈਂ ਗੱਲ ਦੱਸਦਾ ਇੱਕ ਸਾਡੇ ਸਿੱਖ ਵਿਦਵਾਨ ਨੇ ਡਾਕਟਰ ਸੁਖਦਿਆਲ ਸਿੰਘ ਜੀ, ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ ਨੇ, ਜਿਵੇਂ ਸ਼੍ਰੋਮਣੀ ਸਿੱਖ ਇਤਿਹਾਸ ਹੋ ਗਿਆ, ਇੱਥੇ ਆਪਾਂ ਸਟੋਲਾਂ ਦੇ ਉੱਪਰ ਦਿੰਨੇ ਵੀ ਆ ਕਿਤਾਬਾਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੜੀ ਸੋਹਣੀ ਖੋਜ ਕੀਤੀ ਆ ਉਹਨਾਂ ਨੇ, ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਵੀ ਉਹਨਾਂ ਨੇ ਚੱਪੜ ਚਿੜੀ ਦੀ ਲੜਾਈ, ਜਾਣੀ ਸਰਹੰਦ ਫਤਿਹ ਦੀ ਲੜਾਈ ਹੈ ਉਹ ਪੂਰੀਆਂ ਸਹੀ ਤਰੀਕੇ ਤਰੀਕ ਕੱਢ ਕੇ 22 May 1710 ਦੱਸੀ ਆ ਉਹਨਾਂ ਨੇ, ਠੀਕ ਹੈ ਜੀ, ਆਪਣੀਆਂ ਕਿਤਾਬਾਂ ਦੇ ਵਿੱਚ ਸਰਹੰਦ ਫਤਿਹ ਦੀ। ਤੇ ਮੇਰੇ ਨਾਲ ਐਡ ਨੇ ਤਾਂ ਜਿਹੜਾ ਆਪਣਾ ਸ਼੍ਰੋਮਣੀ ਕਮੇਟੀ ਦੇ ਰਾਹੀਂ ਹਨਾ ਜੋ ਆਪਣਾ ਸੰਘ ਤੇ ਦਿਹਾੜਾ ਮਨਾਉਂਦੀ ਹੈ ਸਰਹੰਦ ਫਤਿਹ ਦਾ, ਉਹ 12 May 1710 ਦਾ ਸਮਝ ਕੇ ਮਨਾਉਂਦੀ ਹੈ, 12 May ਨੂੰ ਯਾਨੀ ਮਨਾਇਆ ਜਾਂਦਾ, ਠੀਕ ਹੈ ਜੀ। ਤਾਂ ਕੀ ਹੋਇਆ ਜੀ, 12 May ਨੂੰ ਹੀ ਡਾਕਟਰ ਸਤਦਿਆਲ ਸਿੰਘ ਜੀ ਨੇ ਪੂਰੀ ਕੌਮ ਨੂੰ ਵਧਾਈ ਦਿੱਤੀ ਸਰਹੰਦ ਫਤਿਹ ਦੀ, ਠੀਕ ਹੈ ਜੀ, ਸਰਹੰਦ ਫਤਿਹ ਦੇ ਵਿੱਚ ਦੀ। ਤਾਂ ਮੈਂ ਬੜਾ ਹੈਰਾਨ ਹੋਇਆ ਕਿ ਯਾਰ ਡਾਕਟਰ ਸਾਹਿਬ 22 May ਨੂੰ ਲਿਖੀ ਜਾਂਦੇ ਆ ਤਰੀਕ, ਵੀ ਮੈਨੂੰ ਪੂਰੀ ਪੁਖਤਾ ਲੱਗਦੀ ਆ, ਉਹ ਤਰੀਕ ਪੂਰੀ ਸਹੀ ਆ ਹਨਾ, ਕਿਉਂਕਿ ਜਿਸ ਹਿਸਾਬ ਨਾਲ ਉਹਨਾਂ ਨੇ ਪੂਰੇ ਤਰਕ ਦੇ ਆਧਾਰ ਤੇ ਇਹ ਕੱਢੀ ਹੈ। ਸੋ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਡਾਕਟਰ ਸਾਹਿਬ ਜੀ ਵੀ ਤੁਸੀਂ 22 May 1710 ਲਿਖੀ ਹੈ ਤਰੀਕ, ਪਰ ਤੁਸੀਂ ਹੁਣ 12 May ਨੂੰ ਵਧਾਈਆਂ ਦੇ ਰਹੇ ਹੋ, ਇਹਦਾ ਕੀ ਚੱਕਰ ਆ, ਵੀ ਤੁਸੀਂ ਫਿਰ 22 May ਕਿਉਂ ਲਿਖੀ? ਤਾਂ ਉਹਨਾਂ ਨੇ ਇੱਕ ਬੜਾ ਪਿਆਰਾ ਜਵਾਬ ਦਿੱਤਾ, ਠੀਕ ਹੈ ਜੀ, ਉਹ ਜ਼ਰੂਰ ਸੁਣਿਆ, ਕਿਉਂਕਿ ਉਹ ਕਹਿੰਦੇ ਬੇਟਾ ਕਿ ਠੀਕ ਆ ਮੈਂ 22 May ਲਿਖੀ ਆ, ਮੈਂ ਵਿਦਵਾਨ ਆ, ਖੋਜਣਾ ਮੇਰਾ ਕੰਮ ਹੈ, ਸੋ ਮੈਂ ਮੇਰਾ ਉਹ ਵਿਚਾਰ ਆ ਮੈਂ ਲਿਖਤਾ, ਪਰ ਮੈਂ ਕੌਮ ਤੋਂ ਵੱਖ ਨਹੀਂ ਆ, ਜੇ ਕੌਮ 12 May ਨੂੰ ਮਨਾ ਰਹੀ ਆ ਤਾਂ ਮੈਂ 12 ਨੂੰ ਹੀ ਮਨਾਵਾਂਗਾ, ਠੀਕ ਹੈ ਜੀ। ਸੋ ਇਹ ਡਾਕਟਰ ਸੁਖਦਿਆਲ ਸਿੰਘ ਜੀ ਦੇ ਵਿਚਾਰ ਸਨ ਕਿ ਮੈਂ ਕੌਮ ਤੋਂ ਵੱਖ ਨਹੀਂ ਆ, ਜੇ ਕੌਮ 12 ਨੂੰ ਮਨਾ ਰਹੀ ਆ ਮੈਂ 12 ਨੂੰ ਹੀ ਮਨਾਵਾਂਗਾ, ਮੈਂ ਫਾਲਤੂ ਦਾ ਰੇੜਕਾ ਖੜਾ ਕਰ ਨਹੀਂ ਸਕਦਾ, ਤੇ ਨਾ ਹੀ ਮੈਂ ਕੋਈ ਕੌਮ ਚ ਦੁਬਧਾ ਖੜੀ ਕਰਨ ਲਈ ਉਹ ਤਰੀਕ ਲਿਖੀ ਆ, ਠੀਕ ਹੈ ਜੀ, ਜਿਹਨੂੰ ਪੜ੍ਹ ਕੇ ਤੁਸੀਂ ਰੱਖੋ, ਪਰ ਜੇ ਕੌਮ 12 ਨੂੰ ਮਨਾ ਰਹੀ ਆ ਉਸ ਤਰੀਕ ਨੂੰ ਮਨਾਓ, ਠੀਕ ਹੈ ਜੀ। ਇਹ ਆ ਜੀ, ਸੋ ਇਹ ਵਿਦਵਾਨਾਂ ਦੀਆਂ ਗੱਲਾਂ ਨੇ, ਠੀਕ ਹੈ ਜੀ, ਤੇ ਜਿਹੜੀਆਂ ਅੱਜ ਕੱਲ ਅਸੀਂ ਕਰ ਰਹੇ ਹਾਂ ਇਹ ਕੋਈ ਨਾ ਵਿਦਵਾਨਾਂ ਵਾਲੀਆਂ ਨੇ ਨਾ ਕੋਈ ਆਮ ਬੰਦੇ ਵਾਲੀਆਂ ਨੇ, ਇਹ ਤਾਂ ਮੈਨੂੰ ਵੀ ਨੀ ਪਤਾ ਵੀ ਕਾਹਦੇ ਵਾਲੀਆਂ ਨੇ, ਠੀਕ ਹੈ ਜੀ। ਇਹ ਬਸ ਸਿਰਫ ਇੱਕ ਉਹਨੂੰ ਕਹਿ ਲਈਏ ਕਿ ਸਾਡਾ ਮਾਂ ਜਾਂ ਮਾਨਸਿਕ ਤੌਰ ਤੇ ਕੋਈ ਸ਼ੋਸ਼ਣ ਹੋਇਆ ਕਿਤੇ ਹਨਾ ਜੀ, ਕਰਕ ਵੀ ਕਰਕ ਦਾ ਵੀ ਸ਼ੋਸ਼ਣ ਕਰਨ ਡੇ ਆ ਅਸੀਂ ਇਹ ਕਰਕੇ, ਮੈਂ ਇਹੀ ਬੇਨਤੀ ਕਰਾਂਗਾ ਕਿ ਗੁਰਪੁਰਬ ਗੁਰੂ ਪਾਤਸ਼ਾਹ ਦਾ, ਠੀਕ ਹੈ ਜੀ, ਉਹ ਤੁਸੀਂ ਕੱਤਕ ਤੇ ਮਨਾਓ, ਵਿਸਾਖ ਤੇ ਮਨਾਓ, ਜੇ ਪੂਰੀ ਕੌਮ ਹੁਣ ਇਸ ਵਕਤ ਕੱਤਕ ਤੇ ਮਨਾ ਰਹੀ ਹੈ ਤਾਂ ਆਪਣੇ ਆਪ ਨੂੰ ਕੌਮ ਤੋਂ ਅਲੱਗ ਨਾ ਕਰੋ, ਸੋ ਕੱਤਕ ਦੇ ਵਿੱਚ ਹੀ ਜਾਇਜ਼ ਹੈ, ਠੀਕ ਹੈ ਜੀ।
ਹਾਂਜੀ, ਬਹੁਤ ਬਹੁਤ ਧੰਨਵਾਦ ਖਸਰ ਸਾਹਿਬ, ਬਹੁਤ ਸੋਹਣੇ ਢੰਗ ਦੇ ਨਾਲ ਤੁਸੀਂ ਐਕਸਪਲੇਨ ਕਰਤਾ ਗੱਲਬਾਤ ਨੂੰ, ਤੇ ਬਿਲਕੁਲ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਣਾ ਹੈ ਕਿ ਕਿਸੇ ਦਿਨ ਵੀ ਮਨਾ ਰਹੇ ਹਾਂ, ਤੇ ਸਪੈਸ਼ਲ ਅਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਹਾਂ ਜੇਕਰ ਉਹਨਾਂ ਦੀ ਸਿੱਖਿਆਵਾਂ ਦੇ ਉੱਤੇ ਜਾਂ ਉਹਨਾਂ ਵੱਲੋਂ ਲਿਖੀ ਗਈ ਬਾਣੀ ਨੂੰ ਘੋਖੀਏ, ਸੋ ਉਹ ਸੋਹਣੇ ਤਰੀਕੇ ਨਾਲ ਅਸੀਂ ਫਿਰ ਮਨਾ ਸਕਾਂਗੇ, ਕਿਉਂਕਿ ਅਸੀਂ ਧਿਆਨ ਦੇਣਾ ਆ ਉਹਨਾਂ ਦੀਆਂ ਸਿੱਖਿਆਵਾਂ ਤੇ ਤਾਂ ਜੋ ਕਿ ਸਾਡੇ ਜੀਵਨ ਸੁਖਾਲਾ ਚੱਲ ਸਕੇ। ਸਿੱਖਿਆਵਾਂ ਤੋਂ ਗੱਲ ਆਈ, ਤੁਸੀਂ ਗੱਲ ਕੀਤੀ ਕਿ ਚਲੋ ਸਾਡਾ ਗੱਲ ਕਰਨਾ ਬਣਦਾ ਵਿਦਵਾਨਾਂ ਦਾ, ਕਿ ਅਸੀਂ ਵਿਦਵਾਨਾਂ ਦੀ ਗੱਲ ਕਰੀਏ ਤਾਂ ਕਿ ਪੋਜ਼ਿਟਿਵ ਰਹੇ ਨਾ ਸਾਰਾ ਕੁਛ, ਤੁਹਾਡੀ ਗੱਲਬਾਤ ਪੋਜ਼ਿਟਿਵ ਰਹੇ, ਅਸੀਂ ਪੋਜ਼ਿਟਿਵ ਰਹੀਏ, ਅਸੀਂ ਪੋਜ਼ਿਟਿਵ ਰਹਾਂਗੇ ਤਾਂ ਸਰੋਤਿਆਂ ਤੱਕ ਜਿਹੜੀ ਗੱਲਬਾਤ ਪਹੁੰਚੂਗੀ ਉਹਨਾਂ ਦੇ ਮਨ ਤੱਕ ਪਹੁੰਚੂਗੀ, ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਵਿਚਾਰ ਸੀਗਾ, ਗੱਲ ਕਰ ਰਹੇ ਸੀ, ਤੇ ਜੇਕਰ ਪੋਜ਼ਿਟਿਵ ਅਸੀਂ ਗੱਲ ਕਰਾਂਗੇ, ਹਿਰਦੇ ਤੋਂ ਗੱਲ ਕਰਾਂਗੇ ਤਾਂ ਉਹਨਾਂ ਦੇ ਹਿਰਦਿਆਂ ਤੱਕ ਪਹੁੰਚੇਗੀ। ਸੋ ਅੱਜ ਕਿਹੜੀ ਕਿਤਾਬ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਕਿਹੜੇ ਵਿਦਵਾਨ ਦੀ ਗੱਲ ਕਰ ਰਹੇ ਹਾਂ ਅਸੀਂ?
ਅੱਜ ਦੇ ਇਹ ਵਿਦਵਾਨ ਆਪਣੇ ਹੀ ਨੇ ਜੀ, ਸੋ ਆਪਣੇ ਬਾਈ ਹਰਮਨ ਰੇਡੀਓ ਵਾਲੇ ਬਾਈ ਅਮਨਦੀਪ ਸਿੰਘ ਸਿੱਧੂ ਜੀ ਹੋਰੀ, ਇਹਨਾਂ ਦੀ ਕਿਤਾਬ ਪਿੱਛੇ ਜੀ ਰਿਲੀਜ਼ ਹੋਈ ਹੈ ਜੀ ਮਦਾਵਣੀ, ਮੇਰੇ ਕੋਲ ਪਹੁੰਚੀ ਹੈ, ਤਾਂ ਮੈਂ ਇਸ ਕਿਤਾਬ ਬਾਰੇ ਥੋੜਾ ਜਿਹਾ ਦੱਸ ਦੇਵਾਂ ਕਿ ਇਸ ਕਿਤਾਬ ਦਾ ਰਿਵਿਊ ਆਪਾਂ ਇੱਕੋ ਵਾਰੀ ਚ ਨਹੀਂ ਕਰ ਸਕਦੇ ਜੀ। ਸੋ ਇਸ ਕਿਤਾਬ ਦਾ ਰਿਵਿਊ ਜਿਵੇਂ ਇਸ ਕਿਤਾਬ ਦੇ ਵਿੱਚ 18 ਲੇਖ ਨੇ ਜੀ, ਤੇ ਪਹਿਲੇ 5 ਲੇਖਾਂ ਦਾ ਰਿਵਿਊ ਕਰਾਂਗੇ। ਸੋ ਕਿਉਂਕਿ ਇਸ ਕਿਤਾਬ ਨੂੰ ਪੜ੍ਹਨ ਲਈ ਤੁਹਾਨੂੰ ਸਮਾਂ ਚਾਹੀਦਾ, ਨਾ ਤਾਂ ਤੁਸੀਂ ਇਹਨੂੰ ਇੱਕ ਵਾਰੀ ਚ ਪੜ੍ਹ ਕੇ ਤਾਂ ਕੋਈ ਫੈਸਲਾ ਲੈ ਹੀ ਨਹੀਂ ਸਕਦੇ, ਪਹਿਲੀ ਵਾਰੀ ਚ ਪੜ੍ਹ ਕੇ ਫੈਸਲਾ ਲਓਗੇ ਤਾਂ ਹੋ ਸਕਦਾ ਕਿ ਤੁਸੀਂ ਬਾਈ ਸਿੱਧੂ ਨੂੰ ਗਾਲਾਂ ਵੀ ਕੱਢ ਲਓ, ਠੀਕ ਹੈ ਜੀ, ਕਿਉਂਕਿ ਪਹਿਲੀ ਵਾਰੀ ਚ ਪੜ੍ਹ ਕੇ ਇਹ ਹੋ ਸਕਦਾ ਕਿ ਹਿਰਦਾ ਬਲੁੰਬਰਿਆ ਜਾ ਸਕਦਾ ਕਈਆਂ ਦਾ। ਸੋ ਪਰ ਇਹ ਆ ਕਿ ਇਹਨੂੰ ਟਾਈਮ ਦੇਣਾ ਪੈਣਾ ਕਿਤਾਬ ਨੂੰ, ਜਿਸ ਤਰ੍ਹਾਂ ਕਿ ਮੈਂ 5 ਲੇਖਾਂ ਦੀ ਗੱਲ ਕੀਤੀ ਹੈ, ਮੈਂ ਇਹਨਾਂ ਨੂੰ ਵਾਰ ਵਾਰ ਪੜ੍ਹ ਰਿਹਾ, 3-4 ਵਾਰੀ ਜਾ ਕੇ ਪੜ੍ਹਿਆ ਤਾਂ ਫਿਰ ਥੋੜਾ ਸਮਝ ਆਇਆ, ਸੋ ਇਸ ਨੂੰ ਸਹਿਜ ਨਾਲ ਪੜ੍ਹਨਾ ਪੈਣਾ ਜੀ। ਤਾਂ ਇਸ ਕਿਤਾਬ ਬਾਰੇ ਅੱਜ ਆਪਾਂ ਗੱਲ ਕਰਾਂਗੇ ਜੀ।
ਹਾਂਜੀ ਮੈਂ ਵੀ ਕਿਤਾਬ ਮੇਰੇ ਕੋਲ ਵੀ ਕਿਤਾਬ ਰਾਈਟ ਨਾਓ ਮੇਰੇ ਹੱਥ ਦੇ ਵਿੱਚ ਹੀ ਹੈ ਕਿਤਾਬ ਸੋ ਸੋ ਫਾਰ ਟੂ ਬੀ ਵੈਰੀ ਓਨੈਸਟ ਕਿ ਮੈਂ ਤਿੰਨ ਲੇਖ ਪੜ੍ਹੇ ਸੋ ਮੇਰੀ ਗੱਲਬਾਤ ਵੀ ਹੋ ਰਹੀ ਸੀ ਜਦੋਂ ਭਾਅ ਜੀ ਕਿਤਾਬ ਲਿਖ ਰਹੇ ਸੀ ਉਹਨਾਂ ਦੀ ਭਾਅ ਜੀ ਸੋ ਉਸ ਦੌਰਾਨ ਵੀ ਗੱਲਬਾਤ ਹੁੰਦੀ ਸੀਗੀ ਜਦੋਂ ਭਾਅ ਜੀ ਕੋਲ ਟਾਈਮ ਹੁੰਦਾ ਸੀਗਾ ਅੱਧਾ ਤਾਂ ਪੌਣਾ ਪੌਣਾ ਘੰਟਾ ਗੱਲਬਾਤ ਕਰਦੇ ਰਹਿੰਦੇ ਹੁੰਦੇ ਸੀ ਸੋ ਜੋ ਐਕਸਪੀਰੀਅੰਸ ਹੁੰਦਾ ਸੀ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀਗੇ ਕੌਸਾ ਪਰ ਤਾਂ ਉਦੋਂ ਵੀ ਅਸੀਂ ਕੁਛ ਕੁ ਚੀਜ਼ਾਂ ਸਾਨੂੰ ਜਾਣਨ ਦਾ ਮੌਕਾ ਮਿਲਿਆ ਸੀ ਸੋ ਪਰ ਉਹ ਵਿੱਚੋਂ ਵਿੱਚੋਂ ਸੀ ਉਦੋਂ ਸੀ ਕਿ ਨਹੀਂ ਕੀ ਏਦਾਂ ਦਾ ਹੈ ਕਿ ਅਸੀਂ ਜਿਹੜੇ ਅੱਜ ਡਾਇਗ੍ਰਾਮ ਸਾਨੂੰ ਦਿਖਾ ਰਹੇ ਆ ਭਾਜੀ ਜਦੋਂ ਮੈਂ ਅਤੇ ਉਹਨਾਂ ਦੇ ਘਰੇ ਬੈਠੇ ਹੋਏ ਸੀ ਸੋ ਕੀ ਗੱਲਬਾਤ ਆ ਨਾ ਇੱਕ ਸੀ ਮਨ ਦੇ ਅੰਦਰ ਉਹ ਹੁਣ ਕਿਤਾਬ ਮੇਰੇ ਹੱਥ ਦੇ ਵਿੱਚ ਆ ਤਾਂ ਤਿੰਨ ਪੜ੍ਹੇ ਨੇ ਮੈਂ ਲੇਖ ਇਹਦੇ ਵਿੱਚੋਂ ਤਾਂ ਇੱਕ ਸਫ਼ਰ ਚੱਲ ਰਿਹਾ ਪਹਿਲਾਂ ਤਾਂ ਜਦੋਂ ਹੋ ਜਾਂਦਾ ਨਾ ਕਿ ਕਿਤਾਬ ਹੱਥ 'ਚ ਆਈ ਹੈ ਕਿ ਸ਼ਾਇਦ ਅਸੀਂ ਛੇਤੀ ਕਿਉਂਕਿ ਆਦਤ ਪਈ ਹੋਈ ਆ ਕਿਤਾਬਾਂ ਪੜ੍ਹਨ ਦੀ ਕਿ ਸ਼ਾਇਦ ਛੇਤੀ ਪੜ੍ਹ ਲਾਂਗੇ ਤੁਸੀਂ ਜ਼ਿਕਰ ਕੀਤਾ ਤਾਂ ਮੈਂ ਸੋ ਫਾਰ ਤਿੰਨ ਲੇਖ ਪੜ੍ਹੇ ਨੇ ਇੱਕ ਸਫ਼ਰ ਚੱਲਦਾ ਰਿਹਾ ਨਾਲ ਦੀ ਨਾਲ ਹਰ ਲੇਖ ਦੇ ਵਿੱਚ ਹੈ ਨਾ ਕਿ ਜਿੱਥੇ ਜਿੱਥੇ ਉਹ ਨਹੀਂ ਗੱਲਬਾਤ ਤੋਰੀ ਆ ਅਤੇ ਆਪਣੇ ਮਨ ਦਾ ਸਫ਼ਰ ਵੀ ਮੈਂ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਕਿ ਅੱਛਾ ਅਸੀਂ ਕਿੱਥੇ ਸਟੈਂਡ ਕਰਦੇ ਰਹੇ ਹਾਂ ਇਹਨਾਂ ਜਿਹੜੇ ਇਹ ਵਾਕੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਸੋ ਚਲੋ ਤੁਸੀਂ ਗੱਲਬਾਤ ਕਰੋ ਪਹਿਲਾਂ ਲੇਖ ਆ ਮੁਦਾਵਣੀ ਜੀ
ਜੀ ਮੈਂ ਪਹਿਲਾਂ ਲੇਖ ਦੇ ਉੱਪਰ ਕੋਈ ਗੱਲ ਨਹੀਂ ਕਰਾਂਗਾ ਕਿਉਂਕਿ ਲੇਖ ਮੈਂ ਜਿਸ ਤਰ੍ਹਾਂ ਦੱਸ ਚੁੱਕਿਆ ਕਿ 18 ਲੇਖ ਨੇ ਤਾਂ ਪਹਿਲੇ 5 ਲੇਖਾਂ 'ਚ ਗੱਲ ਕਰਨਾ ਹੁਣ ਕਿਤਾਬ ਦੇ ਨਾਮ ਉੱਪਰ ਗੱਲ ਕਰਨੀ ਜ਼ਰੂਰੀ ਆ ਮੁਦਾਵਣੀ ਤਾਂ ਮੈਂ ਮੇਰੀ ਇਹ ਆਦਤ ਆ ਕਿ ਜਦੋਂ ਮੈਂ ਕਿਤਾਬ ਪੜ੍ਹਦਾ ਮੈਂ ਉਹਦੇ ਪਹਿਲੇ 20 ਪੇਜ ਪੜ੍ਹ ਕੇ ਦੇਖਦਾ ਹੁੰਦਾ ਕਿਤਾਬ ਦੇ ਕਿ ਜਿਹੜੇ ਕਿਤਾਬ ਦਾ ਜਿਸ ਵਿਸ਼ੇ ਦੇ ਆਧਾਰਿਤ ਨਾਮ ਰੱਖਿਆ ਗਿਆ ਹੈ ਕਿਤਾਬ ਦਾ ਕਿ ਉਹ ਵਿਸ਼ੇ ਨੂੰ ਨਾਲ ਲੈ ਕੇ ਕਿਤਾਬ ਚੱਲ ਰਹੀ ਹੈ ਜੇ ਤਾਂ ਉਹ ਵਿਸ਼ੇ ਨੂੰ ਨਾਲ ਲੈ ਕੇ ਨਹੀਂ ਚੱਲ ਰਹੀ ਕਿਤੇ ਮੈਨੂੰ ਨਹੀਂ ਲੱਗਦੀ ਕਿ ਭੜਕ ਰਿਹਾ ਵੀ ਉਸ ਤੋਂ ਲੀਹ ਤੋਂ ਪਾਸੇ ਜਾ ਰਹੀ ਹੈ ਵਿਸ਼ੇ ਤੋਂ ਤਾਂ ਮੈਂ ਕਿਤਾਬ ਰੱਖ ਦਿੰਦਾ ਹੁੰਦਾ ਸਾਈਡ ਤੇ ਕਿ ਨਹੀਂ ਵੀ ਇਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਸੋ ਮੈਂ ਕਹਿੰਦਾ ਕਿ ਜਿਹੜੇ ਆਪਣੇ ਤੁਸੀਂ ਲਾ ਲਓ ਜੀ ਕਵਿਤਾ ਹੋ ਗਿਆ ਗਜ਼ਲ ਹੋ ਗਏ ਗੀਤ ਹੋ ਗਏ ਹੈ ਨਾ ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਇਹਨਾਂ ਦੀ ਆਪਾਂ ਗੱਲ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਇਹਨਾਂ ਚ ਵਿਸ਼ੇ ਕੋਈ ਵੀ ਆ ਸਕਦੇ ਆ ਠੀਕ ਹੈ ਜੀ ਕਿਸੇ ਗੀਤ ਦੇ ਇੱਕ ਗੀਤ ਦੇ ਆਧਾਰ ਤੇ ਕਿਸੇ ਕਿਤਾਬ ਦਾ ਨਾਂ ਹੁੰਦਾ ਜਾਂ ਗਜ਼ਲ ਦਾ ਹੈ ਨਾ ਫਿਰ ਉਹ ਜ਼ਰੂਰੀ ਨਹੀਂ ਵੀ ਉਹ ਵਿਸ਼ਾ ਹਰੇਕ ਗਜ਼ਲ ਦੇ ਵਿੱਚ ਹੀ ਨਿਭੇ ਠੀਕ ਹੈ ਜੀ ਤੇ ਜੇ ਕੋਈ ਵਧੀਆ ਤਰੀਕੇ ਨਾਲ ਉਹ ਵਿਸ਼ਾ ਨਿਭਾ ਲੈਂਦਾ ਤਾਂ ਮੈਂ ਕਹਿੰਦਾ ਮੈਂ ਉਸਨੂੰ ਇੱਕ ਮਹਾਨ ਜਿਹੜਾ ਉਹ ਮੰਨਾਂਗਾ ਸਾਹਿਤਕਾਰ ਪਰ ਇਹ ਜ਼ਰੂਰੀ ਨਹੀਂ ਗਾ ਉਹਦੇ ਵਿੱਚ ਠੀਕ ਹੈ ਜੀ ਪਰ ਹਾਂ ਨਾਵਲ ਕਹਾਣੀ ਸਿੱਖ ਫਿਲੋਸਫੀ ਇਤਿਹਾਸ ਦੇ ਆਧਾਰਿਤ ਜਾਂ ਵਿਸ਼ਵ ਇਤਿਹਾਸ ਦੇ ਆਧਾਰਿਤ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਨੇ ਜਿਸ ਜੋ ਕਿਤਾਬ ਦਾ ਨਾਮ ਰੱਖਿਆ ਜਾਂਦਾ ਹੈ ਸੋ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਵਿਸ਼ੇ ਤੇ ਆਧਾਰਿਤ ਰਹੇ ਕਿਤਾਬ ਉਸ ਵਿਸ਼ੇ ਤੇ ਕੇਂਦਰਿਤ ਰਹੇ ਪੂਰੀ ਤਰ੍ਹਾਂ ਨਾਲ ਜਿਸ ਤਰ੍ਹਾਂ ਮੈਂ ਕੁਛ ਕੁ ਉਦਾਹਰਣਾਂ ਦੇਵਾਂਗਾ ਤੁਹਾਨੂੰ ਜਿਵੇਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦੀ ਕਿਤਾਬ ਆਈ ਹੈ ਸਿੱਖ ਰਾਜ ਕਿਵੇਂ ਬਣਿਆ ਠੀਕ ਹੈ ਜੀ ਸਿੱਖ ਰਾਜ ਕਿਵੇਂ ਬਣਿਆ ਉਹਦਾ ਮਤਲਬ ਵੀ ਇਹ ਵਿਸ਼ਾ ਹੁਣ ਸਾਰੀ ਕਿਤਾਬ ਸਾਨੂੰ ਪੜ੍ਹਨੀ ਪੈਣੀ ਹੈ ਕਿਉਂਕਿ ਉਹਨੇ ਪਹਿਲਾਂ ਹੀ ਵਿਸ਼ਾ ਰੱਖਦਾ ਕਿ ਸਿੱਖ ਰਾਜ ਕਿਵੇਂ ਬਣਿਆ ਨਾ ਕਿ ਇੱਕ ਕਿਤਾਬ ਦੇ ਵਿੱਚ ਪੂਰਾ ਐਂ ਦੱਸਿਆ ਗਿਆ ਕਿ ਸਿੱਖ ਰਾਜ ਕਿਸ ਤਰ੍ਹਾਂ ਬਣਿਆ ਠੀਕ ਹੈ ਜੀ ਇਹ ਪੂਰੀ ਕਿਤਾਬ ਯਾਨੀ ਇਹ ਵਿਸ਼ਾ ਕਿਤਾਬ ਦਾ ਸੋ ਪੂਰੀ ਉਸ ਆਪਣੇ ਨਾਮ ਤੇ ਕੇਂਦਰਿਤ ਹੈ ਕਿਤਾਬ ਠੀਕ ਹੈ ਜੀ ਜਿਸ ਤਰ੍ਹਾਂ ਹੁਣ ਜੇ ਆਪਾਂ ਸਾਹਿਤ ਦੀ ਗੱਲ ਕਰ ਲਈਏ ਸਫ਼ਰਨਾਮੇ ਦੀ ਗੱਲ ਕਰ ਲਈਏ ਸੋਢੀ ਸੁਲਤਾਨ ਸਿੰਘ ਦਾ ਸਫ਼ਰਨਾਮਾ ਮੁਲਕੋ ਮੁਲਕੀ ਸਾਈਕਲਨਾਮਾ ਠੀਕ ਹੈ ਜੀ ਉਹ ਹੁਣ ਪਤਾ ਨਾਮ ਤੋਂ ਹੀ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਲੇਖਕ ਹੈ ਇਹ ਮੁਲਕ ਵਿਦੇਸ਼ਾਂ ਦੇ ਵਿੱਚ ਗਿਆ ਇਹਨੇ ਸਾਈਕਲਾਂ ਤੇ ਯਾਨੀ ਆਪਣਾ ਉਹ ਸਫ਼ਰਨਾਮਾ ਕੀਤਾ ਹੈ ਨਾ ਜੀ ਇਹ ਸਾਨੂੰ ਹੁਣ ਪੂਰਾ ਪੜ੍ਹਨਾ ਪਵੇਗਾ ਤੇ ਪੂਰੀ ਕਿਤਾਬ ਉਹਦੀ ਉਹ ਆਪਣੇ ਨਾਮ ਦੇ ਆਲੇ ਲੈ ਕੇ ਚੱਲਦੀ ਹੈ ਕਿਤਾਬ ਦਾ ਜਿਹੜਾ ਨਾਮ ਹੈ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਇਨਸਾਫ਼ ਕਰਦੀ ਹੈ ਸੋ ਇਸੇ ਤਰ੍ਹਾਂ ਹੀ ਇਹ ਮੁਦਾਵਣੀ ਹੈ ਠੀਕ ਹੈ ਜੀ ਮੈਂ ਪਹਿਲੀ ਵਾਰੀ ਕੋਈ ਇਹ ਕਿਤਾਬ ਪੜ੍ਹ ਰਿਹਾ ਕਿ ਜਿਹਦੇ ਵਿੱਚ ਅਲੱਗ ਅਲੱਗ ਨਾਵਾਂ ਤੇ 18 ਲੇਖ ਹੋਣ ਠੀਕ ਹੈ ਜੀ ਤੇ ਜਿਹੜਾ ਮੁਦਾਵਣੀ ਨਾਮ ਹੈ ਮੁਦਾਵਣੀ ਮਤਲਬ ਯਾਨੀ ਮਹਾਂ ਇੱਕ ਬਜ਼ਾਰਤ ਮਹਾਨ ਬਜ਼ਾਰਤ ਤੇ ਮੁਦਾਵਣੀ ਹਰ ਲੇਖ ਦੇ ਵਿੱਚ ਚੱਲ ਰਹੀ ਹੋਵੇ ਯਾਨੀ ਜਿਹੜਾ ਕਿਤਾਬ ਦਾ ਨਾਮ ਹੈ ਜੋ ਵਿਸ਼ਾ ਹੈ ਉਹ ਹਰ ਲੇਖ ਦੇ ਵਿੱਚ ਚੱਲ ਰਿਹਾ ਹਾਲਾਂਕਿ ਮੁਦਾਵਣੀ ਤੇ ਆਧਾਰਿਤ ਪਹਿਲਾ ਹੀ ਲੇਖ ਹੈ ਤਾਂ ਇਹ ਵਿਸ਼ਾ ਇੱਥੇ ਖਤਮ ਹੋ ਜਾਣਾ ਚਾਹੀਦਾ ਪਰ ਖਤਮ ਨਹੀਂ ਹੋਇਆ ਉਹ ਅਗਲੇ ਲੇਖਾਂ ਦੇ ਵਿੱਚ ਵੀ ਚੱਲ ਰਿਹਾ ਲੇਖਾਂ ਦੇ ਨਾਮ ਅਲੱਗ ਅਲੱਗ ਨੇ ਪਰ ਅਗਲੇ ਲੇਖਾਂ ਦੇ ਵਿੱਚ ਵੀ ਇਹ ਵਿਸ਼ਾ ਚੱਲ ਰਿਹਾ ਬਾਖੂਬੀ ਹੁਣ ਕਈ ਵਾਰੀ ਕੀ ਹੁੰਦਾ ਜੀ ਮੈਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਾਂ ਲਾ ਲਓ ਇਸ ਤਰ੍ਹਾਂ ਪੜ੍ਹਦਾ ਜਿਹਨਾਂ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਤੇ ਲੇਖ ਹੁੰਦੇ ਨੇ ਹਨਾ ਜੀ ਤੇ ਕਿਸੇ ਇੱਕ ਲੇਖ ਦੇ ਆਧਾਰ ਤੇ ਨਾਮ ਰੱਖ ਲਿਆ ਜਾਂਦਾ, ਪਰ ਉਹ ਫਿਰ ਉਹ ਗੱਲ ਨੀ ਬਣਦੀ ਦੂਸਰੇ ਲੇਖਾਂ ਦੇ ਵਿੱਚ, ਠੀਕ ਹੈ ਜੀ, ਉਹ ਪੂਰਾ ਨੀ ਲੱਗਦਾ ਗਾ। ਤੇ ਜਿਸ ਤਰ੍ਹਾਂ ਮੈਂ ਦੱਸੂਗਾ ਜੀ, ਹੁਣ ਇੱਥੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਸੰਪਾਦਕ ਕੀਤੀ ਸੀ ਵੱਖ ਵੱਖ ਲੇਖਾਂ ਦੇ ਆਧਾਰਿਤ ਕਿਤਾਬ, ਤੇ ਉਹਨਾਂ ਨੇ ਬੜਾ ਸੋਹਣਾ ਨਾਂ ਰੱਖਿਆ ਸੀ ਕਿਤਾਬ ਦਾ, ਬਹੁਮੁੱਲੇ ਇਤਿਹਾਸਿਕ ਲੇਖ, ਠੀਕ ਹੈ ਜੀ। ਉਹ ਹੁਣ ਪੂਰੇ ਵਿੱਚ ਆ ਜਾਂਦੇ ਉਹਦੇ ਸਾਰੇ ਨਾਮ ਦੇ, ਕਿਤਾਬ ਦੇ ਨਾਮ ਦੇ। ਯਾਨੀ ਮੇਰੇ ਕਹਿਣ ਦਾ ਮਤਲਬ ਹੈ ਕਿ ਨਾਮ ਬੜੀ ਵੱਡੀ ਅਹਿਮੀਅਤ ਰੱਖਦਾ ਹੈ ਕਿਤਾਬ ਦਾ, ਠੀਕ ਹੈ ਜੀ। ਜਿਵੇਂ ਮਦਾਮਨੀ ਆ, ਹੁਣ ਇਹ ਪੂਰੇ ਹਰ ਲੇਖ ਦੇ ਵਿੱਚ ਨਾਲ ਨਾਲ ਚੱਲ ਰਿਹਾ ਹੈ, ਠੀਕ ਹੈ। ਪਹਿਲਾਂ ਜਿਸ ਤਰ੍ਹਾਂ ਪਹਿਲੇ ਜਿਹੜੇ ਇਸ ਕਿਤਾਬ ਦੇ ਜੀ ਪੰਜ ਲੇਖ ਨੇ, ਮੰਦਾਵਨੀ, ਮੂਲ ਮੰਤਰ, ਭੈ ਭੋ ਨਿਰਭੋ, ਬਾਣੀ ਸ਼ਬਦ ਨਾਮ, ਤੇ ਪੰਜਵਾਂ ਦੁੱਖ ਸੁੱਖ। ਤੇ ਜਿਹੜੇ ਮੈਂ ਪੰਜ ਪੜ੍ਹੇ ਨੇ, ਤਿੰਨ ਚਾਰ ਵਾਰੀ ਪੜ੍ਹ ਗਏ ਨੇ, ਸੋ ਅੱਗੇ ਵੀ ਪੜ੍ਹਾਂਗੇ। ਇਹਨਾਂ ਦੇ ਵਿੱਚ ਮੰਦਾਵਨੀ ਨਾਲ ਨਾਲ ਚੱਲ ਰਿਹਾ ਜੀ। ਤਾਂ ਪਹਿਲਾਂ ਆਪਾਂ ਜੀ ਗੱਲ ਕਰਦੇ ਹਾਂ ਕਿ ਬਾਈ ਅਮਨਦੀਪ ਸਿੰਘ ਸਿੱਧੂ ਜੀ ਨੇ ਜੋ ਇਹ ਕਿਤਾਬ ਸਮਰਪਿਤ ਕੀਤੀ ਹੈ, ਸੋ ਬੜੀ ਹੀ ਪਿਆਰੀ ਲਾਈਨ ਹੈ ਕਿ ਰੂਹਾਨੀਅਤ ਦੀ ਖੋਜ ਵਿੱਚ ਤੁਰੀਆਂ ਰੂਹਾਂ ਨੂੰ ਸਮਰਪਿਤ, ਠੀਕ ਹੈ ਜੀ। ਬੜੀ ਪਿਆਰੀ ਲਾਈਨ ਲੱਗੀ ਹੈ। ਸੋ ਦੂਸਰੀ ਜਿਹੜਾ ਕਿ ਮੇਨ ਹੈ, ਉਹਨਾਂ ਨੇ ਲਿਖਿਆ ਹੈ ਕਿ ਇਸ ਕਿਤਾਬ ਵਿੱਚ ਗੁਰਬਾਣੀ ਮੌਜੂਦ ਹੈ, ਕਿਰਪਾ ਕਰਕੇ ਤੂੰ ਕਮੀ ਸੰਭਾਲ ਕਰਨੀ ਜੀ। ਹਾਂ, ਮੈਂ ਇਹ ਲਾਈਨ ਕਿਸੇ ਵੀ ਕਿਤਾਬ ਵਿੱਚ ਨਹੀਂ ਪੜ੍ਹੀ ਜੀ ਅਜੇ ਤੱਕ, ਕਿ ਗੁਰਬਾਣੀ ਸਿੱਖ ਇਤਿਹਾਸ ਨਾਲ ਸੰਬੰਧਿਤ ਇੰਨੀਆਂ ਕਿਤਾਬਾਂ ਪੜ੍ਹ ਲਈਆਂ ਨੇ, ਸੋ ਇਹ ਬਹੁਤ ਵਧੀਆ ਲੱਗੀ। ਤਾਂ ਫਿਰ ਵੀ ਜਿਹੜਾ ਬਾਈ ਮਿੰਟੂ ਨੇ ਕੁੱਝ ਸ਼ਬਦ ਲਿਖੇ ਨੇ ਬਾਈ ਅਮਨਦੀਪ ਸਿੰਘ ਸਿੱਧੂ ਬਾਰੇ, ਠੀਕ ਹੈ, ਉਹ ਵੀ ਬੜੀ ਇੱਕ ਅਹਿਮੀਅਤ ਰੱਖਦੇ ਨੇ। ਤਾਂ ਉਹਨਾਂ ਨੇ ਜਿਹੜੀ ਪਹਿਲੀ ਗੱਲ ਹੈ ਕਿ ਅਮਨਦੀਪ ਸਿੰਘ ਦੀ ਕਿਤਾਬ ਮੰਦਾਵਨੀ ਬਾਰੇ ਚ ਕੁੱਝ ਨਹੀਂ ਲਿਖਾਂਗਾ, ਉਹ ਤੁਸੀਂ ਇਹ ਕਿਤਾਬ ਪੜ੍ਹ ਕੇ ਆਪਣੇ ਵਿਚਾਰ ਬਣਾਇਓ, ਠੀਕ ਹੈ। ਪਰ ਇਸ ਕਿਤਾਬ ਦੇ ਲੇਖਕ ਤੇ ਮੈਂ ਇੱਕ ਸੰਪੂਰਨ ਕਿਤਾਬ ਲਿਖ ਸਕਦਾ ਹਾਂ, ਸੋ ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਵੀ ਸੰਪੂਰਨ ਕਿਤਾਬ ਲਿਖ ਸਕਦੇ ਹਾਂ ਅਮਨਦੀਪ ਸਿੰਘ ਸਿੱਧੂ ਤੇ, ਠੀਕ ਹੈ ਜੀ। ਤੇ ਗੱਲ ਕਰਦੇ ਹਾਂ ਜੀ ਬਾਕੀ ਆਪਾਂ ਅੱਗੇ ਉਹਨਾਂ ਦੇ ਜੋ ਮਦਾਵਨੀ ਲੇਖ ਦੀ, ਸੋ ਮੰਦਾਵਨੀ ਦੇ ਲੇਖ ਦੇ ਵਿੱਚ ਵੀ ਪਹਿਲਾਂ ਤਾਂ ਉਹਨਾਂ ਨੇ ਕਿ ਮੰਦਾਵਨੀ ਸ਼ਬਦ ਦੇ ਬਾਰੇ ਦੱਸਿਆ, ਅਲੱਗ ਅਲੱਗ ਤਰਕ ਦੇ ਕੇ ਕਿ ਕਿੱਥੋਂ ਕਿੱਥੋਂ, ਜਾਂ ਜੋ ਉਹਨਾਂ ਨੇ ਪ੍ਰੂਫ ਲੈ ਕੇ ਕਿ ਮੰਦਾਵਨੀ ਦਾ ਅਰਥ ਕੀ ਹੈ ਜੀ, ਹੈ ਨਾ, ਤੇ ਮੰਦਾਵਨੀ ਦਾ ਸ਼ਬਦ ਕਿੱਥੇ ਕਿੱਥੇ ਕਿੱਦਾਂ ਵਰਤਿਆ ਜਾਂਦਾ ਰਿਹਾ। ਤਾਂ ਮੰਦਾਵਨੀ ਦਾ ਅਰਥ ਜੋ ਉਹਨਾਂ ਨੇ ਕੱਢਿਆ ਕਿ ਇੱਕ ਬਜ਼ਾਰਤ ਹੈ, ਜਿਸ ਤਰ੍ਹਾਂ ਸਲੋਕ ਦਿੱਤਾ ਕਿ ਭੋਗ ਦੇ ਅਖੀਰ ਵਿੱਚ ਇੱਕ ਸਲੋਕ ਆਉਂਦਾ ਹੈ ਪੰਜਵੇਂ ਪਾਤਸ਼ਾਹ ਦਾ, ਮੰਦਾਵਨੀ ਮਹੱਲਾ ਪੰਜਵਾਂ, ਥਾਲ ਵਿੱਚ ਵਸਤੂ ਪਈਏ ਸਭ ਸੰਤੋਖ ਵਿਚਾਰੋ, ਠੀਕ ਹੈ ਜੀ। ਸੋ ਇਸ ਨਾਮ ਤੇ ਆਧਾਰਿਤ ਹੈ ਪੂਰਾ ਇਹਨਾਂ ਦਾ ਲੇਖ ਮਦਾਵਨੀ। ਸੋ ਉਹਨਾਂ ਨੇ ਨਾਮ ਦੇ ਬਾਰੇ ਚ ਹੀ ਗੱਲ ਕੀਤੀ ਹੈ, ਸੋ ਇਸ ਲੇਖ ਦੇ ਵਿੱਚ ਜਿਸ ਤਰ੍ਹਾਂ ਕਿ ਉਹ ਕਹਿੰਦੇ ਨੇ ਕਿ ਕੋਈ ਆਪਾਂ ਬਜ਼ਾਰਤ ਪਾਉਂਦੇ ਹੁੰਦੇ ਸੀ ਪਹਿਲੇ ਸਮਿਆਂ ਦੇ ਵਿੱਚ, ਤੇ ਅਸੀਂ ਕਹਿੰਦੇ ਸੀ ਜੇ ਸਾਥੋਂ ਬੁੱਝੀ ਨੀ ਜਾਂਦੀ ਸੀ, ਜਿਵੇਂ ਸਾਡੀ ਦਾਦੀ ਨੇ ਸਾਨੂੰ ਬਜ਼ਾਰਤ ਪਾਈ ਕਿ ਅਸੀਂ ਨਹੀਂ ਬੁੱਝ ਸਕਦੇ ਸੀ, ਤਾਂ ਅਸੀਂ ਕਹਿੰਦੇ ਸੀ ਕਿ ਕੋਈ ਹਿੰਟ ਤਾਂ ਦੇ, ਹਨਾ, ਤੇ ਕੋਈ ਮਾੜਾ ਜਿਹਾ ਦੱਸੋ ਤਾਂ ਅਸੀਂ ਵੀ ਸਾਨੂੰ ਪਤਾ ਲੱਗੇ। ਤਾਂ ਉਹ ਫਿਰ ਇੱਕ ਹਿੰਟ ਦਿੰਦੇ ਸਨ, ਤਾਂ ਫਿਰ ਅਸੀਂ ਜੇ ਸਾਨੂੰ ਨਹੀਂ ਪਤਾ ਲੱਗਦਾ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਥੋੜਾ ਜਿਹਾ ਹੋਰ ਹਜੇ ਦੱਸ ਦਿਓ, ਹਨਾ, ਹਜੇ ਵੀ ਨਹੀਂ ਪਤਾ ਲੱਗਾ, ਫਿਰ ਦੱਸਦੇ, ਫਿਰ ਆਖਰ ਤੇ ਜਾ ਕੇ ਪੂਰੀ ਬਜ਼ਾਰਤ ਨੂੰ ਦੱਸ ਦਿੰਦੇ ਸੀ, ਠੀਕ ਹੈ ਜੀ, ਉਹਦਾ ਜਵਾਬ ਦੇ ਦਿੰਦੇ। ਸੋ ਇਸੇ ਤਰ੍ਹਾਂ ਹੀ ਇਹ ਸਲੋਕ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤੁਸੀਂ ਇਸ ਦੇ ਵਿੱਚੋਂ ਕੀ ਲੱਭਣਾ ਹੈ, ਨਾ, ਜਿਹੜਾ ਸਲੋਕ ਪੜੋਗੇ, ਥਾਲ ਵਿੱਚ ਤਿੰਨ ਵਸਤੂ ਪਈਏ ਸਭ ਸੰਤੋਖ ਵਿਚਾਰੋ, ਇਹ ਬਜ਼ਾਰਤ ਹੈ ਜੀ, ਠੀਕ ਹੈ, ਇਹ ਮਦਾਵਨੀ ਹੈ। ਫਿਰ ਅੱਗੇ ਗੁਰੂ ਪਾਤਸ਼ਾਹ ਹਿੰਟ ਹੈ ਜਿਹੜਾ ਉਹ ਦੇ ਰਹੇ ਨੇ ਕਿ ਅੰਮ੍ਰਿਤ ਨਾਮ ਠਾਕਰ ਕਾ ਭਇਓ ਜਿਸ ਕਾ ਸਭ ਸਧਾਰੋ, ਠੀਕ ਹੈ ਜੀ, ਇਹ ਹਿੰਟ ਹੈ ਜੋ ਦਿੱਤਾ ਹੋਇਆ ਵਿੱਚ, ਤੇ ਬੁੱਝੋ ਥਾਲ ਵਿੱਚ ਤਿੰਨ ਵਸਤੂ ਪਈਏ ਉਹਨੂੰ ਵਿਚਾਰੋ, ਠੀਕ ਹੈ ਜੀ। ਫਿਰ ਜੇ ਕੋ ਖਾਵੇ ਜੇ ਕੋ ਪਹੁੰਚਿਆ ਕਿਸਕਾ ਹੋਏ ਆਧਾਰੂ, ਯਾਨੀ ਸਾਰਾ ਇਸ ਮਦਾਵਨੀ ਦੇ ਬਾਰੇ ਬਜ਼ਾਰਤ ਪਾ ਕੇ ਖੁਦ ਉਹਨੂੰ ਐਕਸਪਲੇਨ ਕਰ ਰਹੇ ਨੇ, ਦੱਸ ਰਹੇ ਨੇ, ਪਰ ਬੁੱਝਣਾ ਅਸੀਂ ਆ, ਠੀਕ ਹੈ ਜੀ, ਉਸ ਦੇ ਵਿੱਚ ਕੀ ਹੈ। ਤਾਂ ਇਹੀ ਇਸੇ ਆਧਾਰ ਤੇ ਹੀ ਬਾਈ ਦਾ ਇਹ ਪਹਿਲਾ ਲੇਖ ਹੈ ਕਿ ਮਦਾਵਨੀ, ਤੇ ਤੁਸੀਂ ਹੋਰ ਵੀ ਉਹਨਾਂ ਨੇ ਲੇਖਕਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਜਿਹਨਾਂ ਨੇ ਮਦਾਵਨੀ ਨੂੰ ਕਿਸ ਤਰ੍ਹਾਂ ਲਿਖਿਆ ਕੀਤਾ ਹੈ, ਉਹਨਾਂ ਦਾ ਖੰਡਨ ਵੀ ਕੀਤਾ ਹੈ, ਠੀਕ ਹੈ ਜੀ, ਪਰ ਜੋ ਲੇਖ ਦਾ ਮੁੱਖ ਮਕਸਦ ਹੈ ਉਹ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਬਜ਼ਾਰਤ ਪਾਈ ਹੈ ਤੇ ਉਹਨੂੰ ਬੁੱਝਣਾ ਅਸੀਂ ਹਾਂ, ਉਹਦੇ ਜਿਹੜੇ ਆ ਉਹ ਹਿੰਟ ਵੀ ਉਹਨਾਂ ਨੇ ਦਿੱਤੇ ਹੋਏ ਨੇ, ਠੀਕ ਹੈ ਜੀ। ਸੋ ਦੂਸਰਾ ਜਿਹੜਾ ਲੇਖ ਹੈ ਜੀ ਮੂਲ ਮੰਤਰ, ਮੂਲ ਮੰਤਰ ਹਰ ਨਾਮ ਰਸਾਇਣ। ਠੀਕ ਹੈ ਜੀ, ਇਹ ਲੇਖ ਮੈਨੂੰ ਖਾਸ ਤੌਰ ਤੇ ਇੰਨਾ ਕੁ ਵਧੀਆ ਲੱਗਿਆ ਕਿ ਮੈਂ ਦੱਸ ਨਹੀਂ ਸਕਦਾ ਗਾ ਜੀ। ਤੇ ਇਹਦੇ ਵਿਚ ਇਹਨਾਂ ਨੇ ਇੱਕ ਨਾ ਬੜੀ ਸੋਹਣੀ ਗੱਲ ਲਿਖੀ ਹੈ ਬਾਈ ਸਿੱਧੂ ਨੇ, ਕਹਿੰਦੇ ਕਿ ਸਿੱਖ ਪਰਿਵਾਰ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਵਿਚ ਮੰਨਣ ਨੂੰ ਮੈਂ ਬਹੁਤ ਨਜ਼ਰ ਅੰਦਾਜ਼ ਕੀਤਾ। ਗੁਰਨਾਤਮਕ ਸਾਹਿਬ ਪੜ੍ਹਦੇ ਹੋਣ ਕਰਕੇ ਵੀ ਨਜ਼ਰਸਾਨੀ ਹੋਈ। ਮੈਂ ਆਪਣਾ ਗਿਆਨ ਖੇਤਰ ਵਿਸ਼ਾਲ ਰੱਖਣਾ ਚਾਹੁੰਦਾ ਸੀ ਅਤੇ ਜਿਸ ਤਰ੍ਹਾਂ ਪਹਿਲਾਂ ਡਿਗਰੀ ਧਾਰੀਆਂ ਦੀਆਂ ਲਿਖਤਾਂ ਨੇ ਜਚਾਇਆ ਹੋਇਆ ਸੀ ਕਿ ਗ੍ਰੰਥ ਸਾਹਿਬ ਤਾਂ ਕਾਵਿ ਸੰਗ੍ਰਹਿ ਹੈ। ਠੀਕ ਹੈ, ਬ੍ਰਹਮ ਗਿਆਨ ਵਾਲੇ ਪੱਖ ਤੋਂ ਡੂੰਘਾਈ ਵਿਚ ਨਹੀਂ ਸੀ ਉਤਰ ਸਕਿਆ। ਦੂਸਰਾ, ਸੱਚ ਘਰੜ ਗਿਆਨੀਆਂ ਨੇ ਸ਼ਰਧਾ ਅਤੇ ਭਉ ਦੀ ਜਗ੍ਹਾ ਮਨ ਵਿਚ ਸਹਿਮ ਅਤੇ ਡਰ ਪਾਇਆ ਹੋਇਆ ਸੀ, ਇਸ ਕਰਕੇ ਮੈਨੂੰ ਹਾਲੇ ਵੀ ਗੁਰੂ ਦੀ ਭਾਲ ਸੀ। ਸੋ ਇਹਦੇ ਵਿਚ ਸਾਰੇ ਹੀ ਵਲੇਖ ਤੇ ਛੋਟੀ ਜੀ ਲੈਣ ਦੇ ਵਿਚ ਤੇ ਜਿਸ ਤਰ੍ਹਾਂ ਆਪਾਂ ਲਾ ਲਈਏ ਜੀ ਤੇ ਜਿਵੇਂ ਸਾਹਿਤ ਦੀ ਆ, ਮੈਂ ਗੱਲ ਕਰ ਦਿੰਦੇ ਆਪਾਂ ਸਾਹਿਤ ਦੀ ਕਈ ਵਾਰੀ ਗੱਲ ਕਰਦੇ ਹਾਂ ਕਿ ਅੱਜ ਕੱਲ ਇਹੋ ਜਿਹਾ ਸਾਹਿਤ ਲਿਖਿਆ ਜਾ ਰਿਹਾ। ਠੀਕ ਹੈ ਜੀ, ਇੰਨਾ ਕੁ ਘਟੀਆ ਸਾਹਿਤ ਲਿਖਿਆ ਜਾ ਰਿਹਾ ਕਿ ਜੇ ਉਹਨੂੰ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਸਹਿਜੇ ਹੀ ਆਪਣੇ ਇਤਿਹਾਸ ਨੂੰ, ਕਿ ਗੁਰਬਾਣੀ ਤਾਂ ਜੀ ਬਹੁਤ ਦੂਰ ਦੀ ਗੱਲ, ਅਸੀਂ ਆਪਣੇ ਇਤਿਹਾਸ ਨੂੰ ਵੀ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ ਜੀ, ਤੇ ਯਾਰ ਨਹੀਂ ਕਿ ਹੁਣ ਤਾਂ ਸਾਹਿਤ ਦੇ ਵਿੱਚ ਹੀ ਆ ਕੁਛ ਵੀ, ਚਾਹੇ ਉਹ ਨਾਵਲ ਲਾ ਲਓ, ਕਹਾਣੀਆਂ ਲਾ ਲਓ, ਅਜੋਕੇ ਤੌਰ ਦੇ ਵਿੱਚ। ਠੀਕ ਹੈ ਜੀ, ਜਿਹੜਾ ਲਿਖਿਆ ਜਾ ਰਿਹਾ, ਆਪਾਂ ਕਈ ਵਾਰੀ ਗੱਲ ਕੀਤੀ ਹੈ ਇਸ ਬਾਰੇ ਚ, ਤੇ ਜਿਵੇਂ ਇਹਨਾਂ ਨੇ ਲਿਖਿਆ ਕਿ ਡਿਗਰੀ ਧਾਰੀਆਂ ਦੀਆਂ ਲਿਖਤਾਂ ਨੇ ਜਿਤਾਇਆ ਹੋਇਆ ਸੀ ਕਿ ਗ੍ਰੰਥ ਸਾਹਿਬ ਦਾ ਕਾਵਿ ਸੰਗ੍ਰਹਿ ਹੈ। ਤਾਂ ਮੈਂ ਇੱਕ ਵਾਰੀ ਇਸ ਬਾਰੇ ਜੀ ਪੋਸਟ ਪਾਈ ਸੀ ਤੇ ਜਿਹੜੀ ਇਹ ਕਹਿੰਦੇ ਆ ਜੀ ਡਿਗਰੀ ਧਾਰੀ ਕਹਿੰਦੇ ਆ ਕਿ ਗੁਰਬਾਣੀ ਕਾਵਿ ਸੰਗ੍ਰਹਿ ਆ, ਗੁਰਬਾਣੀ ਕਾਵਿ ਸੰਗ੍ਰਹਿ ਹੈ ਹੀ ਨਹੀਂ ਹੈ। ਠੀਕ ਹੈ ਜੀ, ਕਾਵਕ ਰੂਪ ਵਿੱਚ ਜ਼ਰੂਰ ਹੈ ਪਰ ਬਾਣੀ ਕੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਇਹਦੇ ਵਿੱਚ ਹੀ ਉਹ ਬਾਈ ਜੀ ਹੋਣਾ ਨੇ ਦੱਸਿਆ ਹੋਇਆ। ਠੀਕ ਹੈ, ਗੁਰਬਾਣੀ ਬਾਰੇ ਕਿ ਗੁਰਬਾਣੀ ਕੀ ਹੈ ਸਾਡੇ ਲਈ। ਸੋ ਸੋ ਤੇ ਇਹ ਲੇਖ ਸੀਗਾ ਜੀ ਇਹਨਾਂ ਦਾ, ਕਿ ਜਿਹੜਾ ਮੰਤਰ, ਗੁਰੂ ਮੰਤਰ ਬਾਰੇ ਉਹਨਾਂ ਨੇ ਦੱਸਿਆ ਹੋਇਆ ਖਾਸ ਤੌਰ ਤੇ, ਅਤੇ ਕਿਸ ਤਰ੍ਹਾਂ ਉਹਨਾਂ ਨੇ ਗੁਰਬਾਣੀ ਦਾ ਅਧਿਐਨ ਕੀਤਾ। ਫਿਰ ਕਹਿੰਦੇ ਇੱਕ ਦਿਨ ਮੈਂ ਜਪਜੀ ਸਾਹਿਬ ਨੂੰ ਪੜ੍ਹਨਾ ਆਰੰਭ ਕੀਤਾ ਤਾਂ ਸ਼ੁਰੂਆਤ ਮੂਲ ਮੰਤਰ ਤੋਂ ਹੋਈ। ਸਹਿਜੇ ਸਹਿਜ ਮਨ ਵਿੱਚ ਉਚਾਰਨ ਲੱਗਾ, ਗੁਰਪ੍ਰਸ਼ਾਦ ਤੋਂ ਬਾਅਦ ਲੈ ਖਤਮ ਕਰਕੇ ਪੜ੍ਹਿਆ, ਜਪ ਸੁਣ ਹੋ ਗਿਆ, ਸਰੀਰ ਵਿੱਚ ਝੁਣ ਚੁਣੀ ਹੋਈ। ਸੱਚ ਇਹ ਕਿ ਮੈਂ ਖੁਦ ਕਹਿੰਦਾ ਕਿ ਮੈਂ ਮੂਲ ਮੰਤਰ ਪੜ੍ਹਦਾ ਤਾਂ ਰਿਹਾ ਜੀ, ਠੀਕ ਹੈ, ਮੂਲ ਮੰਤਰ ਦਾ ਪਾਠ ਕਰਦੇ ਰਹੇ ਹਾਂ ਹਮੇਸ਼ਾ, ਪਰ ਜਦੋਂ ਬਾਈ ਜੀ ਦੀ ਗੱਲ ਪੜ੍ਹੀ ਨਾ ਕਿ ਜਪ, ਜਪ ਪੜ੍ਹ ਕੇ ਸੁਣ ਹੋ ਗਿਆ ਕਿ ਗੁਰੂ ਪਾਤਸ਼ਾਹ ਹੁਕਮ ਦੇ ਰਹੇ ਨੇ, ਇਹ ਜਪ ਹੈ, ਗੁਰੂ ਪਾਤਸ਼ਾਹ ਦਾ ਹੁਕਮ ਹੈ ਨਾ, ਇਹ ਜਪਣਾ ਕੀ ਹੈ। ਠੀਕ ਹੈ ਜੀ, ਇਹ ਜਪ ਤਾਂ ਵਾਕੇ ਪੜ੍ਹ ਕੇ ਆਪ ਨੂੰ ਵੀ ਉਸ ਵਕਤ ਹੈਰਾਨੀ ਹੋਈ ਇੱਕਦਮ, ਕਿ ਜਪ ਉਸੇ ਬਾਈ ਵਾਲੀ ਸਥਿਤੀ ਹੀ ਬਣ ਗਈ ਕਿ ਸੁਣ ਹੋ ਗਏ ਸ਼ਬਦ ਪੜ੍ਹ ਕੇ, ਪਹਿਲੀ ਵਾਰੀ ਇਹ ਸ਼ਬਦ ਬਾਰੇ ਪਤਾ ਲੱਗਾ ਕਿ ਜਪ ਤੇ ਗੁਰੂ ਪਾਤਸ਼ਾਹ ਦੇ ਹੁਕਮ ਬਾਰੇ ਉਹਨਾਂ ਨੇ ਦੱਸਿਆ ਹੈ ਨਾ ਜੀ। ਪਰ ਉਹ ਇੱਥੇ ਦੀ ਮਦਾਮਰੀ ਹੈ ਕਿ ਉਹ ਪੁੱਛਣਾ ਅਸੀਂ ਹੈ। ਠੀਕ ਹੈ ਜੀ, ਕਿ ਉਹ ਹੁਕਮ ਕੀ ਹੈ ਗੁਰੂ ਪਾਤਸ਼ਾਹ ਦਾ, ਕੀ ਜਪਣ ਲਈ ਸਾਨੂੰ ਕਹਿ ਰਹੇ ਨੇ। ਠੀਕ ਹੈ ਜੀ, ਸੋ ਇਹ ਸਾਰਾ ਮੂਲ ਮੰਤਰ ਤੇ ਆਧਾਰਿਤ ਹੈ ਇਹਨਾਂ ਦਾ। ਫਿਰ ਤੀਸਰਾ ਇਹਨਾਂ ਦਾ ਜਿਹੜਾ ਲੇਖ ਆ ਉਹ ਭਉ ਤੇ ਨਿਰਭਉ ਤੇ ਹੈ ਜੀ, ਹਨਾ। ਸੋ ਭੈ ਦਾ ਮਤਲਬ ਡਰ ਤੇ ਭਉ ਦਾ ਮਤਲਬ ਸਤਿਕਾਰ ਤੇ ਨਿਰਭਉ ਅਕਾਲ ਪੁਰਖ। ਵੈਸੇ ਬਾਈ ਜੀ ਨੇ ਇਹਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ, ਤਾਂ ਮੈਂ ਆਪਣੇ ਤੌਰ ਤੇ ਇੱਕ ਉਦਾਹਰਨ ਦੇਵਾਂਗਾ ਇਹਦੀ। ਜਿਸ ਤਰ੍ਹਾਂ ਜੀ ਕਿ ਪਿਤਾ ਹੈ, ਠੀਕ ਹੈ ਜੀ, ਉਹ ਆਪਣੇ ਬੱਚੇ ਲਈ ਇੱਕ ਰੂਲ ਬਣਾਉਂਦਾ, ਠੀਕ ਹੈ ਜੀ, ਪਰ ਉਹ ਜਿਹੜੇ ਰੂਲ ਹੁੰਦੇ ਨੇ ਉਹ ਭਉ ਵਾਲੇ ਹੁੰਦੇ ਨੇ, ਪਿਆਰ ਵਾਲੇ, ਸਤਿਕਾਰ ਵਾਲੇ। ਠੀਕ ਹੈ ਜੀ, ਕਿ ਮੇਰਾ ਬੱਚਾ ਵਧੀਆ ਕੰਮ ਕਰੇ, ਹਨਾ, ਇਹਨੂੰ ਕੁਛ ਚੰਗਾ ਮਿਲੇ, ਅੱਗੇ ਪੜ੍ਹ ਲਿਖ ਕੇ ਚੰਗਾ ਬਣੇ। ਪਰ ਛੋਟਾ ਜਿਹੜਾ ਬੱਚਾ ਹੁੰਦਾ ਉਹ ਡਰਦਾ ਹੁੰਦਾ, ਹਨਾ, ਕਿ ਜਿਹੜੇ ਮੇਰੇ ਪਿਤਾ ਨੇ ਰੂਲ ਬਣਾਏ ਆ, ਠੀਕ ਹੈ, ਵੀ ਉਹ ਜੇ ਮੈਂ ਤੋੜਤੇ ਤਾਂ, ਠੀਕ ਹੈ, ਇਹਨੂੰ ਭੈ ਕਹਿੰਦੇ ਆ ਜੀ, ਤੇ ਭਉ ਪਿਆਰ ਤੇ ਸਤਿਕਾਰ ਹੁੰਦਾ। ਹੁਣ ਪਿਤਾ ਇੱਥੇ ਨਿਰਭਉ ਹੋ ਆ ਜਾਂਦਾ, ਹਨਾ ਜੀ, ਆਪਣੇ ਔਲਾਦ ਦੇ ਪੱਖ ਤੋਂ, ਹੋਰ ਨੀ ਦੁਨੀਆਦਾਰੀ ਦੇ ਪੱਖ ਤੋਂ, ਔਲਾਦ ਵਾਲੇ ਪੱਖ ਤੋਂ, ਪਰਿਵਾਰਕ ਜ਼ਿੰਮੇਵਾਰੀ ਵਾਲੇ ਪੱਖ ਤੋਂ, ਉਸ ਪੱਖ ਤੋਂ ਨਿਰਭਉ ਆ ਉਹ, ਹਨਾ ਜੀ, ਕਿਉਂਕਿ ਉਹਦੀ ਮਰਜ਼ੀ ਚੱਲਣੀ ਆ ਆਪਣੇ ਪੁੱਤਰ ਦੇ ਉੱਪਰ। ਠੀਕ ਹੈ, ਤੇ ਹਾਂ, ਫਿਰ ਇੱਥੇ ਜਦੋਂ ਪੁੱਤਰ ਹੌਲੀ ਹੌਲੀ ਵੱਡਾ ਹੁੰਦਾ, ਠੀਕ ਹੈ ਜੀ, ਤਾਂ ਉਹਦੇ ਮਨ ਦੇ ਵਿੱਚ ਜਦੋਂ ਜਦੋਂ ਉਹਨੂੰ ਸਮਝ ਲੱਗਦੀ ਹੈ ਤਾਂ ਉਹਦੇ ਮਨ ਦੇ ਵਿੱਚ ਭਉ ਆਉਣ ਲੱਗ ਪੈਂਦਾ, ਪਿਆਰ ਇੱਕ ਸਤਿਕਾਰ ਬਣਨ ਲੱਗ ਪੈਂਦਾ ਕਿ ਹਾਂ ਮੇਰੇ ਪਿਓ ਨੇ ਜੋ ਕੁਛ ਮੈਨੂੰ ਮੇਰੇ ਬਾਰੇ ਜੋ ਕਾਨੂੰਨ ਬਣਾਏ ਸੀ ਉਹ ਸਹੀ ਸਨ, ਤੇ ਆਸ ਕਰ ਉਹ ਆਪ ਵੀ ਪਿਓ ਵਾਂਗ ਉਸੇ ਪਰਿਵਾਰਕ ਜ਼ਿੰਮੇਵਾਰੀ ਚ ਆ ਜਾਂਦਾ, ਜਾਂ ਕਹਿ ਲਈਏ ਕਿ ਨਿਰਭਉ ਹੋ ਜਾਂਦਾ ਜਦੋਂ ਵਿਆਹ ਹੁੰਦਾ ਜਾਂ ਬੱਚੇ ਹੁੰਦੇ ਨੇ। ਠੀਕ ਹੈ, ਫਿਰ ਉਹੀ ਰੂਲ ਉਹ ਬਣਾਉਂਦਾ ਹੈ ਆਪਣੇ ਬੱਚਿਆਂ ਦੇ ਲਈ। ਠੀਕ ਹੈ ਜੀ, ਵਜ੍ਹਾ ਕੀ ਕਿੱਥੇ ਹੁੰਦੇ ਨੇ। ਸੋ ਇਸੇ ਤਰ੍ਹਾਂ ਹੀ ਇਸ ਇਹ ਲੇਖ ਦਾ ਮਕਸਦ ਹੈ ਕਿ ਜਿਹੜੇ ਗੁਰੂ ਪਾਤਸ਼ਾਹ ਅਕਾਲ ਪੁਰਖ ਨੇ ਜਿਹੜੇ ਰੂਲ ਬਣਾਏ ਨੇ ਮਨੁੱਖ ਦੇ ਲਈ, ਅਸੀਂ ਉਸ ਤੋਂ ਡਰਦੇ ਹਾਂ ਤੇ ਡਰਨਾ ਵੀ ਚਾਹੀਦਾ, ਠੀਕ ਹੈ ਜੀ। ਸੋ ਉਹ ਜਿਹੜੇ ਰੂਲ ਬਣਾਏ ਨੇ ਉਹ ਭੋ ਵਾਲੇ ਨੇ, ਪਿਆਰ ਵਾਲੇ ਨੇ, ਸਤਿਕਾਰ ਵਾਲੇ ਨੇ। ਅਸੀਂ ਡਰਦੇ ਹਾਂ, ਅਸੀਂ ਡਰਦੇ ਕਿਹਦੀ ਗੱਲੋਂ ਆ, ਕਿਉਂਕਿ ਅਸੀਂ ਨਿੱਤ ਕੋਈ ਸਾਨੂੰ ਪਤਾ ਵੀ ਹੈ ਕਿ ਵਾਹਿਗੁਰੂ ਤੇ ਸਾਨੂੰ ਅਸੀਂ ਸਹੀ ਕੰਮ ਕਰਨੇ ਨੇ, ਪਰ ਅਸੀਂ ਵਾਰ ਵਾਰ ਉਹਦੇ ਕਈ ਵਾਰੀ ਕਾਨੂੰਨ ਤੋੜਦੇ ਵੀ ਹਾਂ, ਅਸੀਂ ਤਾਂ ਡਰਦੇ ਹਾਂ। ਤੇ ਆਖਿਰਕਾਰ ਭੋ ਦੀ ਅਵਸਥਾ ਚ ਕਿਸ ਤਰ੍ਹਾਂ ਜਾਣਾ ਹਨਾ, ਤੇ ਫਿਰ ਨਿਰਭਉ ਹੋ ਜਾਣਾ ਜਾ ਕੇ, ਜਿਸ ਤਰ੍ਹਾਂ ਪਰਮਾਤਮਾ ਦੇ ਵਿੱਚ ਹੀ ਸਮਾ ਜਾਣਾ, ਉਸ ਅਕਾਲ ਪੁਰਖ ਦੇ ਵਿੱਚ ਹੀ ਸਮਾ ਜਾਣਾ। ਸੋ ਇਹ ਤਿੰਨ ਰੂਲ ਨੇ ਜਿਹੜੇ ਉਹਨਾਂ ਨੇ ਦੱਸੇ ਨੇ ਇੱਥੇ ਨਾ, ਭੈ ਵਾਲਾ ਤੇ ਭੋ ਵਾਲਾ, ਤੇ ਇਹ ਕਿਵੇਂ ਖਤਮ ਹੋਣਗੇ। ਸੋ ਉਹਨਾਂ ਬਾਰੇ ਦੱਸਿਆ ਹੋਇਆ ਜੀ ਵੀ ਇਹੀ ਮੰਦਾਵਨੀ ਆ, ਠੀਕ ਹੈ ਜੀ। ਇਹ ਕਿਸ ਤਰ੍ਹਾਂ ਖਤਮ ਹੋਣਗੇ, ਭੈ ਕਿਸ ਤਰ੍ਹਾਂ ਖਤਮ ਹੋਵੇਗਾ, ਭੋ ਵਿੱਚ ਕਿਸ ਤਰ੍ਹਾਂ ਜਾਣਾ ਪਰਮਾਤਮਾ ਦੇ, ਤੇ ਨਿਰਭਉ ਕਿਸ ਤਰ੍ਹਾਂ ਹੋਣਾ, ਠੀਕ ਹੈ ਜੀ। ਸੋ ਇਹ ਮੰਦਾਵਨੀ ਆ। ਸੋ ਇਹ ਲੇਖ ਮੈਂ ਕਹਿੰਦਾ ਕਿ ਕੱਲਾ ਕੱਲਾ ਲੇਖ ਆ ਜਿਹੜਾ ਉਹ ਜ਼ਰੂਰੀ ਆ ਪੜ੍ਹਨ ਵਾਲਾ ਹੈ ਜੀ। ਸੋ ਚੌਥਾ ਜਿਹੜਾ ਲੇਖ ਹੈ ਜੀ ਉਹ ਹੈ ਬਾਣੀ ਸ਼ਬਦ ਨਾਮ, ਸ਼ਬਦ ਹੀ ਨਾ ਉਪਜੇ ਸ਼ਬਦ ਦੇ ਮੇਲ ਮਿਲਾਏ, ਠੀਕ ਹੈ ਜੀ। ਇਸ ਲੇਖ ਦੇ ਵਿੱਚ ਉਹਨਾਂ ਨੇ ਬਾਣੀ ਤੇ ਸ਼ਬਦ ਨਾਮ ਦੇ ਬਾਰੇ ਚ ਜੋ ਦੱਸਿਆ ਹੋਇਆ ਜੀ ਕਿ ਸ਼ਬਦ ਗੁਰੂ ਕਹਿੰਦੇ, ਅਸੀਂ ਉਹ ਸ਼ਬਦ ਗੁਰੂ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਤੋਂ ਸ੍ਰਿਸ਼ਟੀ ਦਾ ਆਰੰਭ ਹੋਇਆ, ਤੇ ਜੋ ਸਤਿਗੁਰ ਹੈ, ਸਤਿਗੁਰ ਜਾਗਤਾ ਦੇਵ ਹੈ, ਉਹ ਨਾਮ ਦਾ ਦਾਤਾ ਹੈ। ਸ਼ਬਦ ਗੁਰੂ ਨਾ ਜੰਮਦਾ ਹੈ, ਨਾ ਮਰਦਾ ਹੈ, ਅਤੇ ਨਾ ਹੀ ਸੌਂਦਾ ਹੈ। ਸੋ ਇੱਥੋਂ ਹੀ ਲੇਖ ਦਾ ਜਿਹੜਾ ਉਹ ਵਿਸ਼ਾ ਉਹ ਸਪਸ਼ਟ ਹੋ ਜਾਂਦਾ ਹੈ ਕਿ ਸ਼ਬਦ ਗੁਰੂ ਬਾਰੇ ਗੱਲ ਹੋ ਰਹੀ ਹੈ, ਕਿ ਜਿਹਨੂੰ ਨਾ ਜੰਮਣ ਦਾ, ਨਾ ਉਹ ਜੰਮਦਾ, ਤੇ ਨਾ ਹੀ ਉਹਨੂੰ ਮਾਰਿਆ ਜਾ ਸਕਦਾ, ਤੇ ਨਾ ਹੀ ਉਹ ਮਰਦਾ ਹੈ, ਠੀਕ ਹੈ ਜੀ। ਸੋ ਇਸ ਦੇ ਵਿੱਚ ਬਾਈ ਜੀ ਨੇ ਇੱਕ ਕਹਿੰਦੇ ਨੇ ਕਿ ਅਸੀਂ ਸਾਰੀਆਂ ਉਦਾਹਰਣਾਂ ਦੇ ਕੇ ਦੱਸਦੇ ਨੇ ਕਿ ਸ਼ਬਦ ਗੁਰੂ ਅਸੀਂ ਮੰਨਣਾ ਕਿਸ ਨੂੰ ਹੈ, ਠੀਕ ਹੈ ਜੀ। ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਾ ਹੈ, ਤੇ ਇਹਦੇ ਵਿੱਚ ਉਹਨਾਂ ਨੇ ਉਦਾਹਰਣਾਂ ਵੀ ਦਿੱਤੀਆਂ, ਸ਼ਬਦ ਗੁਰੂ ਦੀ ਮਹਾਨਤਾ ਨੂੰ ਵੀ ਦਰਸਾਇਆ ਹੋਇਆ ਹੈ ਗੁਰਬਾਣੀ ਦੀਆਂ ਉਦਾਹਰਣਾਂ ਨੂੰ ਦੇ ਕੇ। ਸੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਪੰਥ ਪ੍ਰਕਾਸ਼ ਵਿੱਚੋਂ ਦੋਹਰਾ ਪੜ੍ਹਦੇ ਹਾਂ, ਆਗਿਆ ਭਈਆ ਕਾਲ ਕੀ ਕਦੇ ਚਲਾਇਓ ਪੰਥ, ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਇਹ ਉਹਨਾਂ ਦੇ ਵਿਚਾਰ ਨੇ ਬਾਈ ਜੀ ਉਹਨਾਂ ਦੇ, ਕਿ ਪ੍ਰਗਟ ਗੁਰਾਂ ਕੀ ਦੇਹ ਤੋਂ, ਮਤਲਬ ਅਸੀਂ ਇਹ ਸਮਝ ਗਏ ਕਿ ਗੁਰੂ ਗ੍ਰੰਥ ਜੀ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਗਾ ਕੇ ਜਾਂ ਮੰਨ ਕੇ ਅਸੀਂ ਗੁਰੂ ਸਾਹਿਬਾਨਾਂ ਦੀ ਕਲਮਬੱਧ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ ਹਾਂ, ਤੇ ਪ੍ਰਗਟ ਗੁਰਾਂ ਕੀ ਦੇਹ ਤੋਂ ਵੀ ਇਹੀ ਭਾਵ ਲੈਣਾ ਚਾਹੀਦਾ। ਪਰ ਅਸੀਂ ਉਹਨਾਂ ਨੂੰ ਇੱਕ ਪ੍ਰਗਟ ਗੁਰਾਂ ਕੀ ਦੇਹ ਹੀ ਮੰਨ ਲਿਆ, ਬਿਲਕੁਲ ਕਹਿੰਦੇ ਕਿ ਗੁਰਦੁਆਰਿਆਂ ਦੇ ਅੰਦਰ, ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਪ੍ਰਕਾਸ਼ ਹੈ ਚੌਵੀ ਘੰਟੇ ਹੋਣਾ ਚਾਹੀਦਾ, ਕਿਉਂਕਿ ਸ਼ਬਦ ਗੁਰੂ ਤਾਂ ਕਦੇ ਵੀ ਸੌਂਦਾ ਨਹੀਂ ਹੈ, ਜਾਗਣ ਅਤੇ ਸੌਣ ਦੀ ਪ੍ਰਕਿਰਿਆ ਸਿਰਫ ਦੇਹ ਕਰਦੀ ਹੈ। ਤੇ ਕਹਿੰਦੇ ਕਿ ਅਰਦਾਸ ਵਿੱਚ ਤੀਜੇ ਪਾਤਸ਼ਾਹ ਦੀ ਰਚਨਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਨੂੰ ਦੋਹਰੇ ਦੀ ਜਗ੍ਹਾ ਤੇ ਵਰਤਿਆ ਜਾਵੇ ਤਾਂ ਜ਼ਿਆਦਾ ਪ੍ਰਮਾਣਿਤ ਰਹੇਗਾ। ਇਹ ਉਹਨਾਂ ਦੇ ਵਿਚਾਰ ਨੇ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਨੇ, ਠੀਕ ਹੈ ਜੀ। ਤੇ ਕਹਿੰਦੇ ਨੇ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਗੱਲ ਨੇ, ਕਹਿੰਦੇ ਕਿ ਜਾਗਣ ਅਤੇ ਸੌਣ ਦੀ ਪ੍ਰਕਿਰਿਆ ਸਿਰਫ ਦੇਹ ਕਰਦੀ ਹੈ, ਠੀਕ ਹੈ ਜੀ। ਕਹਿੰਦੇ ਜਦੋਂ ਸਾਡੇ ਸਿੱਖ ਕਿ ਅਸੀਂ ਕਹਿੰਦੇ ਹਾਂ ਕਿ ਸਾਡਾ ਗੁਰੂ ਆਦਿ ਵੀ ਸੱਚ ਸੀ, ਜਗਾਦ ਵੀ ਸੱਚ ਸੀ, ਹੁਣ ਵੀ ਸੱਚ ਹੈ ਤੇ ਭਵਿੱਖ ਵਿੱਚ ਵੀ ਸੱਚ ਹੈ, ਤਾਂ ਫਿਰ ਸਾਡੇ ਸਿੱਖ ਜਦੋਂ ਉਸ ਨੂੰ ਸਲਾਹ ਦਿੰਦੇ ਹਨ ਤਾਂ ਕੀ ਫਿਰ ਉਸ ਵਕਤ ਝੂਠ ਲਾਗੂ ਹੋ ਜਾਂਦਾ ਹੈ ਸ੍ਰਿਸ਼ਟੀ ਵਿੱਚ, ਠੀਕ ਹੈ ਜੀ। ਹਾਂ, ਤਾਂ ਇਹ ਗੱਲ ਵਿਚਾਰਨ ਵਾਲੀ ਆ ਉਹਨਾਂ ਦੀ, ਤਾਂ ਇਹੀ ਮੈਂ ਕਹਿਣਾ ਕਿ ਇਹੀ ਇਸ ਲੇਖ ਦੀ ਮਦਾਮਨੀ ਹੈ, ਠੀਕ ਹੈ ਜੀ। ਤਾਂ ਫਿਰ ਪੰਜ ਨੰਬਰ ਤੇ ਜਿਹੜਾ ਲੇਖ ਹੈ ਇੱਕ ਬਹੁਤ ਅਹਿਮੀਅਤ ਰੱਖ ਰਿਹਾ ਜੀ ਕਿ ਦੁੱਖ ਸੁੱਖ ਜਿਹਦੇ ਵਿੱਚ ਉਹਨਾਂ ਨੇ ਆਪਣੀ ਬਾਈ ਜੀ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਹਾਣੀ ਦੇ ਕੇ ਸਮਝਾਇਆ ਕਿ ਜਦੋਂ ਉਹਨਾਂ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ ਤਾਂ ਉਹ ਕਿਸ ਤਰ੍ਹਾਂ ਨਾਲ ਠੀਕ ਹੋਏ ਸਨ, ਹਨਾ, ਤਾਂ ਜਿਸ ਤਰ੍ਹਾਂ ਉਹਨਾਂ ਨੂੰ ਇਹ ਇੱਕ ਊਰਜਾ ਮਿਲਦੀ ਹੈ, ਠੀਕ ਹੈ ਜੀ। ਤਾਂ ਉਸ ਦੇ ਆਧਾਰ ਤੇ ਸਾਰਾ ਸਮਝਾਇਆ ਹੋਇਆ ਹੈ ਜਾਂ ਦੱਸਿਆ ਹੋਇਆ ਕਿ ਦੁੱਖ ਸੁੱਖ ਆਉਂਦੇ ਕਿਉਂ ਨੇ ਸਾਡੇ ਤੇ, ਇਸ ਇਹਨਾਂ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਹੈ ਦੁੱਖ ਅਤੇ ਸੁੱਖ ਨੂੰ। ਤਾਂ ਉਹਦੇ ਬਾਰੇ ਤੇ ਦੱਸਿਆ ਹੋਇਆ ਕਿ ਪ੍ਰੀਖਿਆ ਕੀ ਹੁੰਦੀ ਹੈ, ਦੁੱਖ ਜੇ ਦੁੱਖ ਆਉਂਦੇ ਨੇ ਤਾਂ, ਪਰ ਇਹ ਦੱਸਦੇ ਨੇ ਕਿ ਮੈਨੂੰ ਕਿ ਜੋ ਇਹਨਾਂ ਨੇ ਝੱਲਿਆ ਮਾਨਸਿਕ ਪੱਧਰ ਦੇ ਉੱਤੇ ਵੀ ਇਹ ਝੱਲਣਾ ਕਾਫੀ ਮੁਸ਼ਕਿਲ ਹੁੰਦਾ, ਪਰ ਉਹ ਖੁਦ ਲਿਖ ਰਹੇ ਨੇ ਇਸ ਲਈ ਕਿ ਮੈਨੂੰ ਮੇਰਾ ਧਰਮ ਅਤੇ ਗੁਰਬਾਣੀ ਤਕੜੇ ਕਰਦੇ ਰਹੇ ਕਿ ਜਿਉਂ ਜਿਉਂ ਤਕਲੀਫ਼ ਵੱਧਦੀ ਮੈਂ ਗੁਰਬਾਣੀ ਨਾਲ ਹੋਰ ਜੋੜਦਾ, ਸੁੱਖ ਵੇਲੇ ਵੀ ਅਧਿਐਨ ਅਤੇ ਨਾਮ ਜਪਦਾ ਰਹਿੰਦਾ। ਬਾਣੀ ਮੈਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਹੁਣ ਮੈਂ ਭਾਰਾ ਅਤੇ ਮਾਨਸਿਕ ਤਣਾਓ ਵਾਲਾ ਕੰਮ ਨਹੀਂ ਕਰ ਸਕਦਾ। ਮੈਨੂੰ ਚੱਲਦਾ ਫਿਰਦਾ ਦੇਖ ਸਮਾਜਿਕ ਅਤੇ ਅਧਿਆਤਮ ਵਿੱਚ ਰੁੱਝਿਆ ਦੇਖ ਬਹੁਤ ਸੱਜਣ ਆਪਣੇ ਦੁੱਖ ਮੇਰੇ ਨਾਲ ਸਾਂਝਾ ਕਰ ਲੈਂਦੇ ਹਨ। ਦੇਖੋ ਜੀ, ਇੱਥੇ ਬਾਈ ਜੀ ਹੋਰਾਂ ਨੇ ਕਿ ਆਪਣੀ ਪੂਰੀ ਜਿਹੜੀ ਆ ਜ਼ਿੰਦਗੀ ਦੀ ਕਹਾਣੀ ਦੱਸੀ ਹੈ ਕਿ ਕਿਸ ਤਰ੍ਹਾਂ ਉਹ ਇੱਕ ਬ੍ਰੇਨ ਟਿਊਮਰ ਹੋਇਆ, ਉਹਦੇ ਵਿੱਚੋਂ ਨਿਕਲੇ, ਹਨਾ, ਕਿੰਨੇ ਸਾਲ ਉਹਨਾਂ ਨੇ ਮਾਨਸਿਕ ਤੌਰ ਤੇ ਇਹ ਸਭ ਝੱਲਿਆ ਵੀ ਹੈ, ਪਰ ਉਹਨਾਂ ਨੂੰ ਗੁਰਬਾਣੀ ਤੇ ਧਰਮ ਜਿਹੜੇ ਉਹ ਤਕੜਾ ਕਰਦੇ ਰਹੇ ਨੇ। ਤੇ ਆਪਾਂ ਹੁਣ ਅੱਜ ਕੱਲ ਜੇ ਆਮ ਬੰਦਾ ਜੇ ਇਹਨਾਂ ਦੀ ਕਹਾਣੀ ਪੜ੍ਹ ਕੇ ਕੀ ਸੋਚੂਗਾ ਕਿ ਯਾਰ ਨਹੀਂ, ਅੱਜ ਦੇ ਜ਼ਮਾਨੇ ਚ ਇੰਨਾ ਵੀ ਤਕੜਾ ਨਹੀਂ ਹੋ ਸਕਦਾ ਬੰਦਾ, ਠੀਕ ਹੈ ਜੀ, ਇੰਨਾ ਵੀ ਤਕੜਾ ਬੰਦਾ ਨਹੀਂ ਹੋ ਸਕਦਾ। ਪਰ ਪਿੱਛੇ ਮੈਂ ਕਹਿੰਦਾ ਕਿ ਜੇ ਇਸ ਗੱਲ ਨੂੰ ਵਿਸਥਾਰ ਨਾਲ ਸਮਝਣਾ, ਉਹਨਾਂ ਦਾ ਜਿਹੜਾ ਨੰਬਰ 3 ਵਾਲਾ ਲੇਖ ਆ ਉਹ ਇਹਦੀ ਉਦਾਹਰਣ ਹੈ, ਮੂਲ ਮੰਤਰ, ਠੀਕ ਹੈ ਜੀ, ਉਹ ਇਹਦੀ ਮੇਨ ਉਦਾਹਰਣ ਹੈ ਲੇਖ ਦੀ। ਮੈਨੂੰ ਨੀ ਲੱਗਦਾ ਕਿ ਕੋਈ ਇਸ ਨੂੰ ਆਸਾਨੀ ਨਾਲ ਸਮਝ ਸਕੇ ਮੇਰੀ ਗੱਲ ਨੂੰ ਕਿ ਨਹੀਂ। ਤੇ ਜਦੋਂ ਉਹਨਾਂ ਨੇ ਜਪਣਾ ਸ਼ੁਰੂ ਕੀਤਾ, ਉਹਨਾਂ ਨੂੰ ਜਪ ਨੇ ਹੀ ਤਗੜਾ ਕੀਤਾ, ਠੀਕ ਹੈ ਜੀ। ਤਾਂ ਉਹ ਜਪ ਕੀ ਸੀ? ਤਾਂ ਉਹ ਉਹਨਾਂ ਨੇ ਸਾਡੇ ਲਈ ਰੱਖਿਆ, ਇੱਕ ਬੁਝਾਰਤ ਪਾਈ ਹੈ ਜਾਂ ਮਦਾਵਨੀ ਹੈ, ਠੀਕ ਹੈ ਜੀ। ਤਾਂ ਫਿਰ ਵੀ ਦੱਸ ਅੱਗੇ ਉਹ ਲਿਖਦੇ ਨੇ ਕਿ ਆਪਣੇ ਇਸੇ ਲੇਖ ਦੇ ਵਿੱਚ ਨੰਬਰ 5 ਵਿੱਚ ਕਿ ਜੇ ਦੁੱਖ ਤੋਂ ਘਬਰਾ ਕੇ ਭਰੋਸਾ ਛੱਡ ਦਿੱਤਾ ਤਾਂ ਮਨ ਅਜੇ ਕੱਚਾ ਹੈ, ਠੀਕ ਹੈ ਜੀ। ਜਿਵੇਂ ਜਿਵੇਂ ਨੇੜੇ ਹੁੰਦੇ ਜਾਵੋਗੇ ਪ੍ਰੀਖਿਆ ਸਖ਼ਤ ਹੁੰਦੀ ਜਾਵੇਗੀ। ਇਹ ਵਰਤਾਰਾ ਉਸ ਨਾਲ ਇੱਕ ਮਿੱਕ ਹੋਣ ਤੋਂ ਉਪਰੰਤ ਵੀ ਚੱਲਦਾ ਰਹਿੰਦਾ ਹੈ, ਜਿਵੇਂ ਪ੍ਰਹਲਾਦ ਭਗਤ ਨੂੰ ਤਪ ਦੇ ਥੰਮ ਨਾਲ ਬੰਨਣ ਦੀ ਤਿਆਰੀ ਵਕਤ ਵੀ ਉਹਨਾਂ ਦਾ ਨਾਂ ਡੋਲਣਾ, ਪੰਜਵੇਂ ਗੁਰਾਂ ਦਾ ਤੱਤੀ ਤਵੀ ਤੇ ਬੈਠੇ ਵੀ ਨਾਂ ਡੋਲਣਾ, ਨੌਵੇਂ ਪਾਤਸ਼ਾਹ ਦੀ ਦਿੱਲੀ ਵਿੱਚ ਸ਼ਹੀਦੀ, ਦਸਵੇਂ ਗੁਰਾਂ ਦਾ ਪਰਿਵਾਰ ਵਾਰ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਤੇ ਲੱਖਾਂ ਸਿੱਖਾਂ ਦਾ ਭਾਣੇ ਵਿੱਚ ਸ਼ਹੀਦ ਹੋ ਜਾਣਾ, ਕੱਲਾ ਦੁੱਖ ਹੀ ਨਹੀਂ, ਕਈ ਵਾਰੀ ਸੁੱਖ, ਪੈਸਾ, ਯੋਬਨ ਆਦਿ ਦੇ ਰਾਹੀਂ ਵੀ ਪਰਚੇ ਪੈਂਦੇ ਹਨ, ਠੀਕ ਹੈ ਜੀ। ਜਾਂ ਉਹ ਕਹਿੰਦੇ ਨੇ ਕਿ ਗੱਲ ਇੱਥੇ ਮੁੱਕਦੀ ਹੈ ਕਿ ਦੁੱਖ ਦੇ ਸੁੱਖ ਵਿੱਚ ਨਾਮ ਦਾ ਲੜ ਨਹੀਂ ਛੱਡਣਾ, ਠੀਕ ਹੈ ਜੀ। ਫਿਰ ਕਿਵੇਂ ਦੱਸਦੇ ਨੇ ਕਿ ਸੁੱਖ ਰੋਗ ਕਿਵੇਂ ਅਤੇ ਦੁੱਖ ਦਵਾ ਕਿਉਂ, ਤੇ ਗੁਰਬਾਣੀ ਦੀ ਉਦਾਹਰਣ ਦਿੰਦੇ ਨੇ ਜੀ। ਜਦੋਂ ਆਪਾਂ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਸਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁੱਖ ਰੋਗ ਜਾਂ ਸੁੱਖ ਸਾਹਮਣਾ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਉਹ ਕਰੀ ਨਾ ਹੋਈ। ਇਹ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਬਸ ਸੁੱਖ ਹੀ ਸੁੱਖ ਹੋਏਗਾ ਸਮਝੋ, ਉਹ ਸੁੱਖ ਵੀ ਰੋਗ ਬਣ ਜਾਂਦਾ, ਠੀਕ ਹੈ ਜੀ। ਹੁਣ ਜੀ ਅੱਜ ਕੱਲ੍ਹ ਆਪਾਂ ਅਨੇਕਾਂ ਐਗਜ਼ਾਮਪਲਾਂ ਨੇ ਕਿਸੇ ਵਿੱਚ ਅਸੀਂ ਦੇਖਦੇ ਹਾਂ ਕਿ ਵਧੀਆ, ਜਦੋਂ ਅਸੀਂ ਚੰਗਾ ਕਮਾ ਰਹੇ ਹਾਂ, ਸਾਡੇ ਕੋਲ ਚੰਗਾ ਪੈਸਾ, ਤਾਂ ਮੈਂ ਕਹੀਏ ਆਪਾਂ ਅਮੀਰ ਜਾਗਿਆਂ ਨੂੰ ਦੇਖ ਸਕਦੇ ਹਾਂ ਕਿ ਪਿਆਂ ਨੇ ਬੈੱਡ ਹੀ ਤੋੜਦੇ ਰਹਿਣੇ, ਜਾਂ ਦੁਪਹਿਰ ਦੁਪਹਿਰ ਤੱਕ ਉੱਠਣਾ ਨੀ, ਹੈ ਨਾ, ਸੁੱਤੇ ਰਹਿਣਾ, ਤੇ ਫਿਰ ਉਹ ਹੌਲੀ ਹੌਲੀ ਕੀ ਆ ਉਹ ਸੁੱਖ ਰੋਗ ਇਸ ਤਰ੍ਹਾਂ ਬਣਦਾ ਕਿ ਜਦੋਂ ਏਦਾਂ ਵਿਹਲੇ ਰਹਾਂਗੇ, ਘਰ ਬੈਠੇ ਰਹਾਂਗੇ, ਕੰਮ ਕੋਈ ਨੀ ਕਰਨਾ, ਹੈ ਨਾ, ਤਾਂ ਕੀ ਆ ਬਿਮਾਰੀਆਂ ਲੱਗਣਗੀਆਂ ਸਰੀਰ ਨੂੰ, ਠੀਕ ਹੈ। ਜਾਂ ਤੇ ਸੁੱਖ ਕਿਸ ਤਰ੍ਹਾਂ ਰੋਗ ਬਣਦਾ ਉਸ ਬਾਰੇ ਸਮਝਾਇਆ ਕਿ ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਬਸ ਸੁੱਖ ਹੀ ਸੁੱਖ ਹੋਵੇ ਤਾਂ ਸਮਝੋ ਸੁੱਖ ਵੀ ਰੋਗ ਬਣ ਜਾਂਦਾ, ਕਿਉਂਕਿ ਸੁੱਖ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਮਾ ਨਹੀਂ ਜਾਗਦੀ, ਵੈਰਾਗ ਨਹੀਂ ਜਾਗਦਾ, ਫਿਰ ਇਸ ਅਵਸਥਾ ਵਿੱਚ ਦੁੱਖ ਦਵਾਈ ਬਣ ਕੇ ਸੁੱਖ ਦੇ ਰੋਗ ਨੂੰ ਠੀਕ ਕਰਨ ਦਾ ਕਾਰਜ ਕਰਦਾ ਹੈ। ਸੋ ਗੱਲ ਬੜੀ ਡੂੰਘੀ ਹੈ, ਕਿਉਂਕਿ ਸਮਝ, ਮੈਂ ਕਹਿੰਦਾ ਕਿ ਮੈਨੂੰ ਕੋਈ ਇਹਦੀ ਵਧੀਆ ਐਗਜ਼ਾਮਪਲ ਲੱਭੀ ਕਿ ਮੈਂ ਕਿਹਦੇ ਨਾਲ ਇਸ ਗੱਲ ਨੂੰ ਹੋਰ ਸਹੀ ਵਿਸਥਾਰ ਦੇ ਵਿੱਚ ਸਮਝਾ ਸਕਾਂ ਇਸ ਗੱਲ ਨੂੰ, ਹਨਾ। ਸੋ ਇਹੀ ਕਹਿ ਲਈਏ ਕਿ ਦੁੱਖ ਸੁੱਖ ਰੋਗ ਕਿਵੇਂ ਅਤੇ ਦੁੱਖ ਦਵਾ ਕਿਉਂ ਆ, ਸੋ ਇਸ ਦੇ ਬਾਰੇ ਚ ਵੀ ਸਾਰਾ ਇਸ ਲੇਖ ਦੇ ਵਿੱਚ ਵਿਸਥਾਰ ਵਿੱਚ ਦੱਸਿਆ ਗਿਆ ਹੈ ਕਿ ਕਹਿੰਦੇ ਗੁਰਬਾਣੀ ਵਿੱਚ ਤਕਰੀਬਨ ਹਰ ਥਾਂ ਇਹੋ ਹੀ ਹੱਲ ਹੈ ਕਿ ਦੁੱਖ ਅਤੇ ਸੁੱਖ ਮਨ ਦੀ ਅਵਸਥਾ ਬਰਾਬਰ ਹੋਣੀ ਚਾਹੀਦੀ ਹੈ ਦੁੱਖ ਅਤੇ ਸੁੱਖ ਦੇ ਸਮੇਂ। ਜੋ ਸੁੱਖ ਵੇਲੇ ਅਸੀਂ ਨਾਮ ਜਪਦੇ ਹਾਂ, ਦੁੱਖ ਵੇਲੇ ਵੀ ਨਾਮ ਹੀ ਜਪਣਾ ਹੈ, ਜਦੋਂ ਇਉਂ ਕਰਦੇ ਹਾਂ ਸ਼ਬਦ ਗੁਰੂ ਅੰਦਰ ਪ੍ਰਗਟ ਹੋਣਗੇ ਅਤੇ ਨਾਮ ਸੁਣੇਗਾ, ਫਿਰ ਉਹ ਘੜੀ ਸਦੀਵੀ ਸੁੱਖ ਤੇ ਆਨੰਦ ਹੋਵੇਗਾ। ਹੁਣ ਉਹ ਲਿਖਦੇ ਨੇ ਕਿ ਉਹ ਸ਼ਬਦ ਕਿਹੜਾ, ਉਹ ਨਾਮ ਕਿਹੜਾ, ਇਹੀ ਮਦਾਵਨੀ ਹੈ। ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੇ ਮਦਾਵਨੀ 5ਵੇਂ ਲੇਖ ਦੇ ਵਿੱਚ ਵੀ ਹਜੇ ਤੱਕ ਮਦਾਵਨੀ ਹੈ ਤਾਂ ਸਾਰੇ ਲੇਖਾਂ ਦੇ ਵਿੱਚ ਇਹੀ ਚੱਲੇਗਾ, ਠੀਕ ਹੈ ਜੀ। ਸੋ ਪਹਿਲੇ 5 ਲੇਖ ਸਨ। ਸੋ ਮੈਂ ਇਹ ਬੇਨਤੀ ਕਰੂੰਗਾ ਕਿ ਇਹ ਮੇਰੇ ਆਪਣੇ ਵਿਚਾਰ ਸੀ, ਤੁਹਾਡੇ ਡਿਫਰੈਂਟ ਵੀ ਹੋ ਸਕਦੇ ਨੇ। ਮੈਨੂੰ ਲੱਗਦਾ ਕਿ ਮੈਂ ਜਿਸ ਵਿਸਥਾਰ ਨਾਲ ਜੋ ਮੈਂ ਕਦੇ ਕਦੇ ਬੈਠਾ, ਜਿਵੇਂ ਜਿਵੇਂ ਮੈਂ ਪੜ੍ਹਦਾ, ਮੈਂ ਸੋਚਦਾ ਇਸ ਕਿਤਾਬ ਦੇ ਬਾਰੇ ਚ, ਉਵੇਂ ਮੈਂ ਨਹੀਂ ਵੀ ਵਿਸਥਾਰ ਦੇ ਵਿੱਚ ਸਮਝਾ ਸਕਿਆ ਹੈਗਾ ਚੰਗੀ ਤਰ੍ਹਾਂ ਨਾਲ, ਕਿਉਂਕਿ ਮੈਨੂੰ ਲੱਗਦਾ ਕਿ ਉਹ ਲਫ਼ਜ਼ ਥੋੜੇ ਨੇ, ਠੀਕ ਹੈ ਜੀ। ਸਮਝਾਵਾਂਗਾ ਵੀ ਜੇ ਮੈਂ ਗੱਲਬਾਤ ਸ਼ੁਰੂ ਕਰਾਂਗਾ ਤੇ ਉਹ ਕੋਈ ਪਤਾ ਨੀ ਲੰਬੀ ਹੋ ਜਾਵੇ, ਤੇ ਜਾਂ ਮੰਦਾਵਨੀ ਕਿਤਾਬ ਵਾਂਗੂ ਵੀ ਤੁਹਾਡੇ ਸਮਝ ਹੀ ਨਾ ਆਵੇ, ਉਸ ਗੱਲ ਨੂੰ, ਠੀਕ ਹੈ। ਸੋ ਫਿਰ ਮੈਂ ਇਹੋ ਜਿਹੀਆਂ ਐਗਜ਼ਾਮਪਲਾਂ ਵੀ ਨਹੀਂ ਦੇਣਾ ਚਾਹੁੰਦਾ ਕਿ ਤੁਸੀਂ ਕਿਤਾਬ ਨੂੰ ਖਰੀਦੋ ਤੇ ਕਿਤਾਬ ਨੂੰ ਪੜ੍ਹੋ ਤੇ ਖੁਦ ਦੇਖਿਆ ਜੋ ਜੀ ਕਿਤਾਬ ਦੇ ਵਿੱਚ, ਫਿਰ ਕੋਈ ਪਹਿਲੀ ਵਾਰ ਪੜ੍ਹ ਕੇ ਤੁਸੀਂ ਫੈਸਲਾ ਨਹੀਂ ਕਰ ਸਕਦੇ ਇਸ ਕਿਤਾਬ ਨੂੰ। ਸੋ ਸਹਿਜ ਦੇ ਵਿੱਚ ਤੁਹਾਨੂੰ ਚੱਲਣਾ ਪੈਣਾ, ਸਹਿਜ ਰਾਹੀਂ ਇਸ ਕਿਤਾਬ ਨੂੰ ਪੜ੍ਹਨਾ ਪੈਣਾ। ਇਹ ਨਹੀਂ ਕੋਈ ਤੁਸੀਂ ਚਾਹੋਗੇ ਅਸੀਂ 2 ਘੰਟਿਆਂ ਦੇ ਵਿੱਚ ਕਿਤਾਬ ਖਤਮ ਕਰ ਦਈਏ ਜਾਂ ਪੂਰਾ ਦਿਨ ਲਾ ਕੇ ਕਿਤਾਬ ਖਤਮ ਕਰ ਦਈਏ, ਤਾਂ ਉਹ ਫਿਰ ਇੱਥੇ ਤੁਹਾਡਾ ਹਿਰਦਾ ਜਿਹੜਾ ਉਹ ਵਲੁੰਡਰਿਆ ਜਾ ਸਕਦਾ ਕਿਤਾਬ ਨੂੰ ਪੜ੍ਹ ਕੇ। ਸੋ ਇਹਨੂੰ ਕਿਤਾਬ ਨੂੰ ਸਮਾਂ ਦਿਓ, ਕਿਤਾਬ ਨੂੰ ਇੱਕੋ ਵਾਰੀ ਚ ਪੜ੍ਹਨ ਵਾਲੀ ਕਿਤਾਬ ਨਹੀਂ ਹੈ, ਠੀਕ ਹੈ ਜੀ। ਸੋ ਇਹ ਹੈ ਕਿ ਤੁਹਾਡੇ ਲਈ ਜੇ ਤੁਸੀਂ ਇੱਕ ਵਾਰੀ ਚ ਪੜ੍ਹੋ ਤਾਂ ਤੁਸੀਂ ਕਹੋਗੇ ਯਾਰ ਬਾਈ ਸਿੱਧੂ ਨੂੰ ਤਾਂ ਅਕਾਲ ਤਖ਼ਤ ਤੋਂ ਛੇਕਿਆ ਜਾਣਾ ਚਾਹੀਦਾ, ਹੈ ਨਾ। ਹੋ ਸਕਦਾ ਕਿ ਤੁਹਾਡੀ ਇਹ ਰਾਏ ਬਣ ਗਈ ਪਹਿਲੀ ਵਾਰੀ ਇਸ ਕਿਤਾਬ ਨੂੰ ਇੱਕ ਵਾਰੀ ਪੜ੍ਹ ਕੇ, ਪਰ ਨਹੀਂ ਇਹ ਕਿਤਾਬ ਨੂੰ ਜ਼ਰੂਰ ਇਹ ਬੇਨਤੀ ਕਰੂੰਗਾ ਕਿ ਸਮਾਂ ਦਿਆ ਜੇ ਜੋ ਵੀ ਪੜ੍ਹ ਰਹੇ ਨੇ। ਜੇ ਤੁਸੀਂ ਇੱਕ ਵਾਰੀ ਪੜ੍ਹ ਲਈ ਆ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਬਾਈ ਸਿੱਧੂ ਨੇ ਠੀਕ ਲਿਖੀ ਆ ਕਿਤਾਬ, ਜਾਂ ਤੁਸੀਂ ਇੱਕ ਜਾਣਦੇ ਹੋ ਬਾਈ ਸਿੱਧੂ ਨੂੰ ਵੀ ਹਾਂ ਜਾਣਦੇ ਕਰਕੇ ਕਹੀ ਜਾਂਦੇ ਹੋ ਕਿ ਵਾਹ ਜੀ ਵਾਹ ਬਹੁਤ ਵਧੀਆ ਲਿਖੀ ਹੈ ਨਾ, ਇਹਦੇ ਲਈ ਉਹਨਾਂ ਨੇ ਕਿਤਾਬ ਨੀ ਲਿਖੀ ਸੀ। ਤੁਸੀਂ ਜੇ ਉਹਨੂੰ ਜਾਣਦੇ ਹੋ, ਸਿੱਧੂ ਨੂੰ ਜਾਣਦੇ ਹੋ, ਉਹਨਾਂ ਦੇ ਭਾਵੇਂ ਰਿਸ਼ਤੇਦਾਰ ਹੋ ਮਿੱਤਰ ਹੋ, ਤੇ ਇਸ ਲਈ ਕਿਤਾਬ ਨੀ ਲਿਖੀ ਵੀ ਤੁਸੀਂ ਪੜ੍ਹ ਕੇ ਵਾਹ 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 ਕਰੀ ਚੱਲੋ। ਇਹਨਾਂ ਨੇ ਚਿੰਤਨ ਲਈ ਲਿਖੀ ਹੈ, ਇੱਕ ਆਤਮ ਚਿੰਤਨ ਦੇ ਲਈ, ਠੀਕ ਹੈ ਜੀ। ਸਮਝਣਾ ਅਸੀਂ ਹੈ, ਠੀਕ ਹੈ, ਇਹਨੂੰ ਪੜ੍ਹ ਕੇ। ਤੇ ਮੈਂ ਕਹਿੰਦਾ ਜੀ ਇਕੱਲੇ ਇੱਕ ਉਹਨਾਂ ਨੂੰ ਮਿੱਤਰ ਸਮਝ ਕੇ ਜਾਂ ਹਰਮਨ ਰੇਡੀਓ ਨੂੰ ਜਿਹੜੇ ਲਿਸਨਰ ਸੁਣ ਰਹੇ ਨੇ ਸਾਡੇ ਸਰੋਤੇ ਨੇ ਕਿ ਹਰਮਨ ਰੇਡੀਓ ਦੇ ਸੰਸਥਾਪਕ ਨੇ, ਅਸੀਂ ਤਾਂ ਇਹਨਾਂ ਦੀ ਕਿਤਾਬ ਖਰੀਦ ਲੈਂਦੇ ਹਾਂ ਜੀ, ਪੜ੍ਹਦੇ ਹਾਂ ਜੀ, ਤਾਂ ਪੜ੍ਹ ਕੇ ਵਾਹ ਵਾਹ ਕਰ ਦਿੰਦੀਆਂ ਨੇ, ਉਹ ਗੱਲ ਨਹੀਂ ਜੀ। ਕਿਤਾਬ ਨੂੰ ਖਰੀਦਿਆ ਜੋ ਪੜ੍ਹਿਓ ਤੇ ਆਪਣੇ ਹਿਸਾਬ ਨਾਲ ਪੜ੍ਹਨਾ ਹੈ, ਆਪਣੇ ਵਿਚਾਰ ਰੱਖਣੇ ਨੇ, ਤੇ ਕੋਈ ਫੂਕੀ ਵਾਹ ਵਾਹ ਨਹੀਂ ਕਰਨੀ ਗੀ, ਠੀਕ ਹੈ। ਸਮਾਂ ਦਿਆ ਜੋ, ਸਮਾਂ ਦੇ ਕੇ ਪੜ੍ਹਿਆ ਜੋ, ਤੁਹਾਨੂੰ ਬਹੁਤ ਕੁਛ ਮਿਲੇਗਾ ਇਸ ਕਿਤਾਬ ਦੇ ਵਿੱਚ ਜੀ। ਦੱਸੋ
ਜੀ, ਬਹੁਤ ਧੰਨਵਾਦ ਖੁਸਰ ਸਾਹਿਬ ਕਿ ਤੁਸੀਂ ਆਪਣੇ ਨਜ਼ਰੀਏ ਦੇ ਨਾਲ ਲੇਖਾਂ ਦਾ ਰਿਵਿਊ ਕੀਤਾ। ਸੋ ਅਕਸਰ ਵੈਸੇ ਵੀ ਅਸੀਂ ਗੱਲ ਕਰਦੇ ਰਹਿੰਦੇ ਕਿ ਹਰ ਕਿਸੇ ਦਾ ਆਪਣਾ ਨਜ਼ਰੀਆ ਹੁੰਦਾ, ਜਦੋਂ ਆਪ ਪੜ੍ਹਨਗੇ ਤਾਂ ਆਪਣਾ, ਜਿੱਦਾਂ ਕਿ ਮਿੰਟੂ ਬਰਾੜ ਭਾਜੀ ਹੁਣੀ ਲਿਖੇ ਦਿੱਤਾ ਕਿ ਤੁਸੀਂ ਆਪਣੀ ਰਾਏ ਬਣਾਉਣੀ ਆ ਕਿਤਾਬ ਦੇ ਬਾਰੇ, ਹੋਣਾ ਵੀ ਅਸੀਂ ਚਾਹੀਦਾ ਕਿ ਹਰ ਇੱਕ ਕਿਤਾਬ ਦਾ ਅਸੀਂ ਉਹ ਪੱਖ ਹੀ ਦੱਸ ਸਕਾਂਗੇ ਜੋ ਸਾਡਾ ਨਜ਼ਰੀਆ ਆ। ਸੋ ਬਹੁਤ ਖੂਬਸੂਰਤ ਜਿਹੜੀ ਗੱਲ ਲੱਗੀ ਕਿ ਘੱਟੋ ਘੱਟ ਇੱਕ ਵਿਸ਼ਾ ਦੇ ਰਹੀ ਹੈ ਕਿਤਾਬ, ਜੋ ਮੈਨੂੰ ਮਹਿਸੂਸ ਹੋਇਆ ਹੋਈ ਕਿ ਅਸੀਂ ਆਪਣੇ ਜ਼ਿੰਦਗੀ ਦੇ ਵਿਸ਼ੇ ਤੋਂ ਬਹੁਤ ਦੂਰ ਹਟ ਗਏ ਨਾ, ਜਿਹੜੀਆਂ ਕਹਿ ਲਓ ਕਿ ਓਪਰੀਆਂ ਓਪਰੀਆਂ ਗੱਲਾਂ 'ਚ ਪੈ ਗਏ। ਜਦੋਂ ਅਸੀਂ ਆਪਣੇ ਦਾਦਾ ਦਾਦੀ ਕੋਲ ਬੈਠਦੇ ਹੁੰਦੇ ਸੀਗੇ ਤਾਂ ਉਹਨਾਂ ਦੀਆਂ ਗੱਲਾਂ ਜਾਂ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਸੀ ਉਹ ਗੁਰੂ ਨਾਲ ਜੋੜਦੀਆਂ ਸੀਗੀਆਂ, ਅਤੇ ਜ਼ਿੰਦਗੀ ਦਾ ਇੱਕ ਵਿਸ਼ਾ ਮਿਲਦਾ ਸੀ ਕਿ ਜ਼ਿੰਦਗੀ ਦਾ ਵਿਸ਼ਾ ਕੀ ਆ। ਉਹ ਵਿਸ਼ਿਆਂ ਤੋਂ ਬਹੁਤ ਦੂਰ ਹਟ ਗਏ, ਸ਼ਾਇਦ ਹੋਮੇ ਨੇ ਜ਼ਿਆਦਾ ਹੈਵੀ ਹੋ ਜਾਂਦਾ ਆਪਣੇ ਉੱਤੇ। ਸੋ ਤੁਸੀਂ ਜਿੱਦਾਂ ਗੱਲ ਕੀਤੀ ਆ, ਮੈਂ ਦੱਸਦਾ ਚੱਲਾਂ ਸਰੋਤਿਆਂ ਨੂੰ ਜਿਨ੍ਹਾਂ ਨੇ ਹਜੇ ਤੱਕ ਕਿਤਾਬ ਪ੍ਰਾਪਤ ਨਹੀਂ ਕੀਤੀ। ਖੁਸ਼ੀ ਦੀ ਗੱਲ ਤਾਂ ਇਹ ਵੀ ਕਿ ਮੈਨੂੰ ਲੱਗਦਾ ਕਿ ਜਿਹੜਾ ਆਸਟ੍ਰੇਲੀਆ ਵਾਲਾ ਐਡੀਸ਼ਨ ਆ ਪ੍ਰਿੰਟਿੰਗ ਦੁਬਾਰਾ ਕਰਾਉਣੀ ਪਏਗੀ, ਕਿਉਂਕਿ ਬਹੁਤ ਜਲਦੀ ਕਿਤਾਬ ਜਾ ਰਹੀ ਆ। ਸੋ ਤੁਸੀਂ ਹਰਮਨ ਰੇਡੀਓ .com ਦੇ ਉੱਤੇ ਜਾ ਕੇ ਵੀ ਇਹ ਕਿਤਾਬ ਆਰਡਰ ਕਰ ਸਕਦੇ ਹੋ, ਫਤਿਹਨਾਮਾ .com ਦੇ ਉੱਤੇ ਜਾ ਕੇ ਕਿਤਾਬ ਆਰਡਰ ਕਰ ਸਕਦੇ ਹੋ, ਅਤੇ ਐਮਾਜ਼ੋਨ ਦੇ ਅਕਾਊਂਟ ਤੋਂ ਵੀ ਆਰਡਰ ਕਰ ਸਕਦੇ ਹੋ। amazon.com ਆਸਟ੍ਰੇਲੀਆ, ਇੰਡੀਆ ਅਤੇ US ਦੇ ਸਾਈਟਸ ਤੋਂ ਜਾ ਕੇ ਕਿਤਾਬ ਤੁਸੀਂ ਆਰਡਰ ਕਰ ਸਕਦੇ ਹੋ। ਫਿਰ ਜਿੱਦਾਂ ਖੁਸਰ ਸਾਹਿਬ ਨੇ ਦੱਸਿਆ ਕਿ ਕਿਤਾਬ ਸਮਾਂ ਦੇ ਕੇ ਪੜ੍ਹਨਾ ਬਹੁਤ ਜ਼ਰੂਰੀ, ਨਾ ਸਿਰਫ ਇਹ ਕਿਤਾਬ, ਕੋਈ ਵੀ ਕਿਤਾਬ ਜੋ ਤੁਸੀਂ ਪੜ੍ਹਦੇ ਹੋ ਤਾਂ ਇਨਸਾਫ ਤਾਂ ਹੀ ਹੁੰਦਾ ਹੈ ਜਦੋਂ ਤੁਸੀਂ ਉਹਨੂੰ ਸਮਾਂ ਦੇ ਕੇ ਪੜ੍ਹਦੇ ਹੋ ਅਤੇ ਹਰ ਪਹਿਲੂ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹੋ, ਇਹ ਚੰਗੇ ਪਾਠਕ ਦੇ ਗੁਣ ਹੁੰਦੇ ਨੇ। ਸੋ ਖੁਸਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਅਸੀਂ ਅਗਲੇ ਟੌਪਿਕਸ ਉੱਤੇ ਗੱਲਬਾਤ ਕਰਾਂਗੇ।
ਹਾਂਜੀ, ਬਹੁਤ ਬਹੁਤ ਧੰਨਵਾਦ ਗੁਰਦੇਵ, ਅਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਮਿਲਦੇ ਅਗਲੇ ਵੀਰਵਾਰ, ਸੋ ਅਗਲੇ 5 ਲੇਖਾਂ ਦੀ ਗੱਲ ਕਰਾਂਗੇ ਜੀ। ਠੀਕ, ਤਦ ਤੱਕ ਲਈ ਸਤਿ ਸ਼੍ਰੀ ਅਕਾਲ
ਜੀ। ਸੋ ਇਹ ਸਨ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ। ਸੋ ਹਰ ਪ੍ਰੋਗਰਾਮ ਦੇ ਵਿੱਚ ਕਿਤਾਬ ਦੇ ਉੱਤੇ ਰਿਵਿਊ ਕਰਦੇ ਨੇ, ਕਿਤਾਬਾਂ ਦੇ ਨਾਲ ਪਿਆਰ ਹੈ, ਸੋ ਆਪਣਾ ਪੱਖ ਰੱਖਦੇ ਨੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਜੇਕਰ ਕੋਈ ਚੰਗੀ ਕਿਤਾਬ ਪੜ੍ਹਦੇ ਹੋ ਤੇ ਉਸ ਬਾਰੇ ਚਾਹੁੰਦੇ ਹੋ ਸਰੋਤਿਆਂ ਨੂੰ, ਕਿਉਂਕਿ ਜ਼ਿਆਦਾਤਰ ਇੱਦਾਂ ਹੁੰਦਾ ਕਿ ਜਿਹੜੇ ਵਿਸ਼ਿਆਂ ਨੂੰ ਅਸੀਂ ਚੰਗਾ ਸਮਝਦੇ ਅਸੀਂ ਉਹੀ ਕਿਤਾਬਾਂ ਪੜ੍ਹਦੇ ਹਾਂ ਅਤੇ ਉਹੀ ਕਿਤਾਬਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤੁਸੀਂ ਸਾਨੂੰ ਕਿਤਾਬ ਦਾ ਨਾਮ ਵੀ ਭੇਜ ਸਕਦੇ ਹੋ, ਜਾਂ ਜੇਕਰ ਤੁਸੀਂ ਕਿਤਾਬ ਪੜ੍ਹੀ ਆ ਸੋ ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਸੁਖਵਿੰਦਰ ਸਿੰਘ ਜੀ ਵੀ ਪ੍ਰੋਗਰਾਮ 'ਚ ਬਣੇ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਸਿਡਨੀ ਤੋਂ ਪ੍ਰੋਗਰਾਮ ਸੁਣ ਰਹੇ ਨੇ। ਸੋ ਬਹੁਤ ਧੰਨਵਾਦ ਤੁਸੀਂ ਸਾਂਝ ਬਣਾਈ ਸਾਡੇ ਨਾਲ। ਸੋ ਮੈਂ ਸਾਈਟਸ ਤੁਹਾਡੇ ਨਾਲ ਪਹਿਲਾਂ ਹੀ ਸ਼ੇਅਰ ਕਰ ਚੁੱਕਾ ਹਾਂ ਅਤੇ ਇੱਕ ਅਨਾਊਂਸਮੈਂਟ ਕਰਕੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਮਾਨਯੋਗ ਗ੍ਰੰਥ ਜੋ ਕਿ 9/11 ਸ਼ੈਪਟਨ ਰੋਡ ਹੈਲਨਸਵੇਲ ਗੋਲਡ ਕੋਸਟ ਦੇ ਵਿੱਚ ਸਥਿਤ ਆ ਉੱਥੇ 31 ਅਕਤੂਬਰ ਮਤਲਬ ਅੱਜ ਦੇ ਦਿਨ ਵੀਰਵਾਰ ਨੂੰ 7 ਤੋਂ ਲੈ ਕੇ 8 ਵਜੇ ਤੱਕ ਉੱਘੇ ਸਿੱਖ ਵਿਦਵਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਪਹੁੰਚ ਰਹੇ ਨੇ ਤੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਬਣਾਉਣਗੇ ਤੇ ਸਾਰਿਆਂ ਨੂੰ ਅਪੀਲ ਆ ਜਿਹੜੇ ਆਪਣੇ ਬ੍ਰਿਸਬੇਨ ਤੋਂ ਅਤੇ ਗੋਲਡ ਕੋਸਟ ਦੇ ਇਲਾਕੇ ਤੋਂ ਸਿੱਖ ਸੰਗਤਾਂ ਨੇ ਉਹ ਜ਼ਰੂਰ ਜਾਇਓ ਜੇ ਅਤੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਬਣਾਓ ਹਿਸਟੋਰੀਅਨ ਨੇ ਖੋਜੀ ਨੇ ਤੁਹਾਡੇ ਅਨੇਕਾਂ ਪ੍ਰਸ਼ਨ ਹੋਣਗੇ ਤੁਸੀਂ ਕੁਐਸਚਨਿੰਗ ਵੀ ਕਰ ਸਕਦੇ ਹੋ ਅਤੇ 1 ਨਵੰਬਰ ਕੱਲ੍ਹ ਦੇ ਦਿਨ ਸ਼ੁੱਕਰਵਾਰ ਨੂੰ 6 ਤੋਂ ਲੈ ਕੇ 8 ਵਜੇ ਤੱਕ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਜੋ ਕਿ 2703 ਲੋਗਨ ਰੋਡ 'ਤੇ ਸਥਿਤ ਉੱਥੇ ਇਹ ਵਿਚਾਰਾਂ ਦੀ ਸਾਂਝ ਬਣਾਉਣਗੇ ਸੋ ਇਸ ਬਾਬਤ ਤੁਸੀਂ ਕੁਲਜੀਤ ਸਿੰਘ ਖੋਸਾ ਨੂੰ ਵੀ ਸੰਪਰਕ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਾਏ ਜਾ ਰਹੇ ਨੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੋ ਜਿੱਦਾਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਕਿ ਤੁਸੀਂ ਆਪਣਾ ਰਾਹ ਇੱਕ ਆਪ ਬਣਾਉਣਾ ਅਤੇ ਦੂਜੀ ਆਪਣੀ ਜਦੋਂ ਗੱਲਬਾਤ ਹੋਈ ਸੀ MLA ਸਾਹਿਬ ਦੇ ਨਾਲ ਬਹੁਤੇ ਸੰਤੁਸ਼ਟੀ ਵਾਲੇ ਜਵਾਬ ਤਾਂ ਨਹੀਂ ਹੁੰਦੇ ਲੀਡਰਸ ਦੇ ਪਰ ਗੱਲਬਾਤ 'ਚੋਂ ਇਹ ਨਿਕਲ ਕੇ ਆਇਆ ਕਿ ਹਾਲ ਦੀ ਘੜੀ ਜਿੰਨਾ ਚਿਰ ਉਹਨਾਂ ਦਾ ਓਪੋਜੀਸ਼ਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਕਾਂਗਰਸ ਬੈਠੀ ਹੋਈ ਹੈ ਤੁਸੀਂ ਆਪਣਾ ਖਿਆਲ ਆਪ ਰੱਖਣਾ ਕਿਉਂਕਿ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਜੇ ਵਿਧਾਨ ਸਭਾ ਦੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਇਫੈਕਟਿਵ ਐਕਸ਼ਨ ਨਹੀਂ ਆ ਰਿਹਾ ਸੋ ਜੇਕਰ ਤੁਸੀਂ ਪੰਜਾਬ ਦੇ ਵਿੱਚ ਸਫ਼ਰ ਕਰ ਰਹੇ ਹੋ ਨਾ ਸਿਰਫ ਪੰਜਾਬ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹੇ ਹਾਦਸੇ ਹੁੰਦੇ ਜਦੋਂ ਕੰਗਾਰੂ ਗੱਡੀ ਦੇ ਵਿੱਚ ਆ ਕੇ ਵੱਜਦੇ ਨੇ ਸੋ ਉੱਥੇ ਵੀ ਜਾਨੀ ਨੁਕਸਾਨ ਹੋ ਜਾਂਦੇ ਨੇ ਸੋ ਵਾਈਲਡ ਡਰਾਈਵਿੰਗ ਤੁਸੀਂ ਆਪਣਾ ਖਿਆਲ ਆਪ ਰੱਖਣਾ ਕੰਟਰੋਲ ਦੇ ਵਿੱਚ ਗੱਡੀ ਚਲਾਉਣੀ ਅਤੇ ਕਿਤਾਬ ਦੀ ਜੇਕਰ ਗੱਲ ਕਰੀਏ ਤਾਂ ਕਿਤਾਬ ਪ੍ਰਾਪਤ ਕਰੋ ਪੜ੍ਹੋ ਅਤੇ ਆਪਣਾ ਨਜ਼ਰੀਆ ਸਾਡੇ ਨਾਲ ਸਾਂਝਾ ਕਰੋ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੋ ਆਉਂਦੇ ਵੀਰਵਾਰ ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ ਉਨੀ ਦੇਰ ਲਈ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ 7 ਦਿਨ 24 ਘੰਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ